वाहे गुरु वाहे गुरु मैं तन दीवान तू है मेरे स्वामी, मैं तुझे आगे अरदा जिस पर करो बिनती मेरा दुख सुख खुद ही पास, मेरा दुख सुख खुद ही पास, मेरा दुख सुख तुद ही पा। आनंद गुणी निधा, आनंद गुणी निधा, गुरु गरीब निवाज, गरीब गरीब निवास। मन मेरे मन मेरे कर देनो सला, कर देनो सला, मन मेरे मन मेरे मन मेरे मन मेरे मन मेरे कर देनो सला, कर देनो सला, मन मेरे मन मेरे मन मेरे मन मेरे। सबे गल्ला विसरना इको विसर न जाए को विसर न धंधा सब जलाए के गुरु नाम दिया सत्स्वा जिनी सब गुर सेवा जिनी सब गुर सेवा तिने
बेनती है सीधा सीधा शब्द है तुहानू सारयां नू समझ आउंदा है ते अध्यां नालों वध जिहड़े मूहरे बैठे ने विद्वान सुनण वाले ने बेनती जिन्हां जिन्हां नू समझ आवे नाल बोलो कृपा करो जी
मन मेरे मन मेरे मन मेरे मन मेरे करते नो सला दुख भुख ने व्यापी जे सुख दाता मन हो कित ही कम नाच जिए जहाँ हृदय सच्चा सोए जिस पूरब हाथ दे इस मारना
سکے کوئے مار نہ سکے کوئے
سکھ دا
करते रो सदा मन मन मनया आहो आने चल चीत हो आने चल आहो आने चल चीत हो आने चल चीत एक सस्यो मन माने ताहो आने है चल चीत सच खाना सच पहनना सच खाना सच पहनना टेक नानक सच की टेक नानक सच की मन करते नो सलाहे करते नो सलाहे
वाहिगुरु जी का खालसा वाहिगुरु जी की फतेह। सो संगतां नूं बेनती है जिन्नी भी संगत बाहर है भाई साहब जी स्टेज ते पहुंच चुके ने सो सारियां संगतां पंडाल दे विच आके बैठण दी कृपालता करो। भाई साहब जी तों गुरमत दीआं विचारां सुण के लाहे प्राप्त करिए। लंगर वाले वीरां नूं बेनती है जिन्ना समा दीवान चलेगा लंगर बंद कर दिओ। दीवान दी समाप्ति तों बाद फिर लंगर चलाया जावे जी। ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਹਮ ਧਨਵੰਤ ਪਾਗਠ ਸਚਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜਗ ਕਛੂ ਨਾਮੋ ਰਤਨ ਲਾਲ ਜਗ ਕਛੂ ਨਾਮੋ ਭਰੇ ਭੰਡਾਰ ਅਫੂਟ ਬਤੋ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਵਦਤ ਹੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਈ ਰਿਖ ਜਾਨੈ ਲਿਆਰ ਲਾਏ ਆਓ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਰਸਤੇ ਵਿੱਚ ਵੀ ਅਜੇ ਮੈਂ ਆ ਰਿਹਾ ਸੀ ਜਦੋਂ ਕਾਫੀ ਵੇਖ ਰਿਹਾ ਸੀ ਸੰਗਤਾਂ ਅਜੇ ਆ ਰਹੀਆਂ ਬਹੁਤ ਵੱਡੀ ਗਿਣਤੀ ਵਿੱਚ ਆਪਾਂ ਸਾਰੇ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੇ ਹਾਂ ਟਕਾ ਬਣਾ ਕੇ ਹਾਜ਼ਰ ਹੋ ਕੇ ਬੈਠੀਏ ਸੁਣੀਏ ਸਮਝੀਏ ਵਿਚਾਰੀਏ ਕੋਈ ਰਸਨਾ ਵਾਂਝੀ ਨਾ ਰਵੇ ਰਲ ਮਿਲ ਕੇ ਆਓ ਸਾਰੇ ਗੁਰਬਾਣੀ ਕੀਰਤਨ ਕਰੀਏ ਪਹਿਲਾਂ ਜਿਹੜੇ ਸਮਝਦੇ ਹੋ ਸਮਝਣ ਦੀ ਕੋਸ਼ਿਸ਼ ਕਰੋ ਨਾਲ ਬੋਲੋ ਥੋੜਾ ਜਿਹਾ ਟਕਾ ਬਣ ਜਾਏ ਛੇਤੀ ਛੇਤੀ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਾਰੀ ਸੰਗਤ ਨੂੰ ਬੇਨਤੀ ਹੈ ਸਾਰੇ ਸਜਦੇ ਜਾਓ ਆਓ ਰਲ ਕੇ ਪੜੀਏ ਸਮੁੰਦ ਸਰੀਰ ਰੋਲ ਹਮ ਦੇਖਿਆ ਸਮੁੰਦ ਸਰੀਰ ਰੋਲ ਹਮ ਦੇਖਿਆ ਸਮੁੰਦ ਸਰੀਰ ਰੋਲ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਵਸਤ ਅਨੂਪ ਦਿਖਾਈ ਸਮੁੰਦ ਸਰੀਰ ਰੋਲ ਹਮ ਦੇਖਿਆ ਵਸਤ ਅਨੂਪ ਦਿਖਾਈ ਇੱਕ ਵਸਤ ਅਨੂਪ ਦਿਖਾਈ ਸਮੁੰਦ ਸਰੀਰ ਰੋਲ ਹਮ ਦੇਖਿਆ ਵਸਤ ਅਨੂਪ ਦਿਖਾਈ ਵਸਤ ਅਨੂਪ ਅਨੂਪ ਦਿਖਾਈ ਵਸਤ ਅਨੂਪ ਦਿਖਾਈ ਸਮੁੰਦ ਸਰੀਰ ਰੋਲ ਹਮ ਦੇਖਿਆ ਵਸਤ ਅਨੂਪ ਦਿਖਾਈ
ਮਸਤ ਅਰੂਪ ਦਿਖਾਈ
ਸਰੀਰ ਮੇਰੋ ਹਮ ਦੇਖਿਆ ਇੱਕ ਮਸਤ ਅਰੂਪ ਦਿਖਾਈ ਮਸਤ ਅਰੂਪ
ਗੋਵਿੰਦ ਗੋਵਿੰਦ ਗੁਰੂ ਹੈ ਗੁਰੂ ਗੋਵਿੰਦ ਗੋਵਿੰਦ ਗੁਰੂ ਹੈ
ਗੋਵਿੰਦ ਗੋਵਿੰਦ ਗੁਰੂ ਹੈ ਗੁਰੂ ਗੋਵਿੰਦ ਗੁਰੂ ਹੈ
ਗੁਰੂ ਗੋਵਿੰਦ ਗੋਵਿੰਦ ਗੁਰੂ ਹੈ ਭੇਦ ਨਾ ਪਾਈ ਨਾਨਕ ਭੇਦ ਨਾ ਪਾਈ
ਨਾਨਕ ਭੇਦ ਨਾ ਪਾਈ ਨਾਨਕ ਭੇਦ ਨਾ ਪਾਈ
ਸਮੁੰਦ ਸਰੀਰ ਵਰੋਲ ਹਮ ਦੇਖਿਆ ਸਮੁੰਦ ਸਰੀਰ ਵਰੋਲ ਵਸਤ ਅਨੂਪ ਦਿਖਾਈ ਇੱਕ ਵਸਤ ਅਨੂਪ ਦਿਖਾਈ
ਮੇਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਵਸਤ ਅਨੂਪ ਦਿਖਾਈ
ਸਮੁੰਦ ਸਰੀਰ ਵਰੋਲ ਹਮ ਦੇਖਿਆ ਵਸਤ ਅਨੂਪ ਫਿਰ ਪੜੋ ਪੜੋ ਸਮੁੰਦ ਵਰੋਲ ਸਰੀਰ ਹਮ ਦੇਖਿਆ ਵਸਤ ਵਸਤ ਅਨੂਪ ਗੋਵਿੰਦ ਗੋਵਿੰਦ ਗੁਰੂ ਹੈ ਗੁਰੂ ਗੋਵਿੰਦ ਗੋਵਿੰਦ ਗੁਰੂ ਹੈ
ਗੁਰੂ ਗੋਵਿੰਦ ਗੋਵਿੰਦ ਗੁਰੂ ਹੈ ਗੁਰੂ ਗੋਵਿੰਦ ਗੁਰੂ ਹੈ
ਨਾਨਕ ਭੇਦ ਨਾ ਪਾਈ ਨਾਨਕ ਭੇਦ ਨਾ ਪਾਈ
ਨਾਨਕ ਭੇਦ ਨਾ ਪਾਈ ਨਾਨਕ ਭੇਦ ਨਾ ਪਾਈ
ਸਮੁੰਦ ਵਰੋਲ ਸਰੀਰ ਹਮ ਦੇਖਿਆ ਸਮੁੰਦ ਵਰੋਲ ਸਰੀਰ ਹਮ ਦੇਖਿਆ ਵਸਤ ਅਨੂਪ ਦਿਖਾਈ ਇੱਕ ਵਸਤ ਅਨੂਪ ਦਿਖਾਈ
ਸਮੁੰਦ ਵਿਰਾਲ ਸਰੀਰ ਹਮ ਦੇਖਿਆ ਵਸਤ ਅਨੂਪ ਦਿਖਾਈ ਵਸਤ ਅਨੂਪ ਦਿਖਾਈ
ਸਾਗਰ ਪਰਿਆਰਾ ਰਤਨਾ ਰਤਨ ਪਦਾਰਥ ਕਹੋ
ਸਾਗਰ ਪਰਿਆਰਾ
ਰਤਨਾ ਰਤਨ ਪਦਾਰਥ ਕਹੋ ਸਾਗਰ ਪਰਿਆਰਾ
ਰਤਨਾ ਰਤਨ ਪਦਾ ਸਾਗਰ ਭਰਿਆ ਸਾਥ ਚੜਿਆ ਬਾਣੀ ਗੁਰਬਾਣੀ ਲਾ ਕੇ ਤਿੰਨ ਹੱਥ ਚੜਿਆ हम देखिया बस बहु बुद्ध खाई एक बस बहु बुद्ध खाई
समुद्र में लोल शरीर हम देखिया एक बस अनूप देखाई बस अनूप देखाई
गोविंद गोविंद गुरु है गुरु गोविंद गोविंद गुरु है नानक भेद न पाई नानक भेद न पाई
गुरु गोविंद गोविंद गुरु है नानक भेद न पाई नानक भेद
गुरु गोविंद गोविंद गुरु गुरु गोविंद गोविंद गुरु
हम देखे ਵਸਿਆ ਰੂਪ ਦਿਖਾਈ, ਵਸਿਆ ਰੂਪ ਦਿਖਾਈ।
ਕੈਸੇ ਛੋਟੀ ਹੈ, ਸੋਦਰ ਕੈਸੇ ਛੋਟੀ ਹੈ,
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਸਾਰੀ ਸੰਗਤ ਆ ਹੀ ਗਈ ਹੈ, ਰਸਤਾ ਬੰਦ ਕਰ ਦਿਓ, ਅੱਧ ਚ ਬਿਠਾਈ ਜਾਓ ਜਿਹੜੇ ਆਉਣ, ਜਿੱਥੇ ਵੀਰੋ ਬਰਛੇ ਵਾਲੇ ਖੜੇ ਹੋ ਇੱਥੇ ਹੀ ਰਸਤਾ ਬੰਦ ਕਰ ਲਓ, ਆਉਣ ਵਾਲਿਆਂ ਨੂੰ ਇੱਥੇ ਹੀ ਬਿਠਾ ਲਓ। ਇੱਕ ਵਾਰੀ ਦੂਰੋਂ ਮੱਥਾ ਟੇਕ ਲੈਣ, ਫਿਰ ਅੱਗੇ ਆ ਕੇ ਨੇੜੇ ਟੇਕ ਲੈਣਗੇ, ਸਮਾਪਤੀ ਵੇਲੇ ਅੱਗੇ ਆ ਜਾਣਗੇ। ਜਿੱਥੇ ਜਿੱਥੇ ਖੜੇ ਹੈ ਇੱਥੇ ਹੀ ਬਿਠਾ ਲਓ, ਆਉਣ ਵਾਲੀ ਸੰਗਤ ਨੂੰ ਉੱਥੇ ਹੀ ਟਿਕਾ ਦਿਓ। ਹਾਜ਼ਰ ਹੋ ਕੇ ਆਪਾਂ ਸਾਰੇ ਕੁਝ ਚਿਰ ਬੈਠੀਏ, ਕੋਈ ਰਸਨਾ ਵਾਂਝੀ ਨਾ ਰਵੇ, ਰਲ ਕੇ ਫੇਰ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪੰਡਾਲ ਦਾ, ਇਸ ਗੁਰਮਤਿ ਸਮਾਗਮ ਦਾ ਦੂਸਰਾ ਦੀਵਾਨ ਹੈ। ਦੂਰੋਂ ਨੇੜਿਓਂ ਚੱਲ ਕੇ ਵੱਡੀ ਗਿਣਤੀ ਵਿੱਚ ਮਹਿਲ ਕਲਾਂ ਲਈ ਅਨਾਜ ਮੰਡੀ ਵਿੱਚ ਦੂਰੋਂ ਨੇੜਿਓਂ ਆਪ ਸਾਰੇ ਵੀਰ ਭਰਾ ਭੈਣਾਂ ਪਹੁੰਚੇ ਹੋ। ਮੌਸਮ ਦੀ ਖਰਾਬੀ ਕਰਕੇ ਹਾਲ ਦੇ ਵਿੱਚ ਪੰਡਾਲ ਲਾਇਆ ਲਾਇਆ ਤੇ ਮਜਬੂਰੀ ਕਰਕੇ ਸੀ, ਪਰ ਲੱਗ ਏ ਰਿਹਾ ਵੀ ਠੀਕ ਹੀ ਹੈ। ਜਿਹੜੇ ਧੁੱਪ ਚ ਬੈਠੇ ਉਹਨਾਂ ਨੂੰ ਤਿੱਖੀ ਲੱਗਦੀ ਹੈ ਧੁੱਪ, ਜਿਹੜੇ ਇੱਧਰ ਬੈਠੇ ਉਹਨਾਂ ਨੂੰ ਵਧੀਆ ਲੱਗਦਾ। ਜੋ ਹੋਇਆ ਚੰਗਾ ਹੀ ਹੋਇਆ, ਭਲਾ ਹੀ ਹੋਇਆ। ਆਓ ਹੁਣ ਆਪਾਂ ਟਿਕਾ ਬਣਾ ਕੇ ਕੁਝ ਚਿਰ ਬੈਠਣ ਦਾ ਯਤਨ ਕਰਨਾ ਹੈ। ਵੀਰ ਭਰਾ ਭੈਣਾਂ ਸਾਰਿਆਂ ਨੂੰ ਬੇਨਤੀ ਹੈ, ਥੋੜਾ ਜਿਹਾ ਆਪਾਂ ਹਿਲਜੁਲ ਨਹੀਂ ਕਰਨੀ, ਜਲਦੀ ਜਲਦੀ ਬੀਬੀਓ ਫਟਾਫਟ ਨਮਸਕਾਰ ਕਰਕੇ ਇੱਥੇ ਹੀ ਨੇੜੇ ਨੇੜੇ ਬਸ ਜਿਹੜਾ ਰਾਹ ਜਾਂਦਾ ਇਹਦੇ 'ਚ ਕਿਤੇ ਬੈਠ ਜਾ। ਬਾਕੀ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਲਾਈਨ ਬਣਾ ਕੇ ਰਸਤਾ ਬੰਦ ਕਰਕੇ ਟਿਕਾ ਕੇ ਬਹਿਣਾ, ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਓ, ਬਾਅਦ ਵਿੱਚ ਅੱਗੇ ਮੱਥਾ ਟੇਕ ਲੈਣਗੇ। ਜਦੋਂ ਰਸ਼ ਜ਼ਿਆਦਾ ਹੋਵੇ ਫਿਰ ਟਿਕਾ ਬਣਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ, ਪਰ ਜੇ ਸਾਥ ਦਈਏ, ਥੋੜਾ ਜਿਹਾ ਧਿਆਨ ਰੱਖੀਏ, ਫਿਰ ਕੋਈ ਵੱਡੀ ਗੱਲ ਵੀ ਨਹੀਂ। ਕਈ ਵਾਰੀ 50,000 ਦੇ ਇਕੱਠ ਵਿੱਚ ਵੀ ਵੇਖੀਦਾ ਕਿਤੇ ਇੱਕ ਬੱਚੇ ਦੇ ਬੋਲਣ ਦੀ ਆਵਾਜ਼ ਵੀ ਨਹੀਂ ਆਉਂਦੀ, ਬੜਾ ਟਿਕ ਕੇ ਸਾਰੇ ਸੁਣਦੇ ਆ। ਤਾਂ ਮੈਂ ਅਰਜ ਕਰਦਾ ਵੀ ਥੋੜਾ ਜਿਹਾ ਆਪਾਂ ਟਿਕਾ ਰੱਖਣਾ। ਹੁਣ ਆਪਾਂ ਇੱਕ ਸ਼ਬਦ ਗਾਇਆ ਸਾਰਿਆਂ ਨੇ, ਕਬੀਰ ਜਹਿ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ। ਜਿਸ ਦਰ ਦੇ ਉੱਤੇ ਹਟਕ ਕੋਈ ਰੋਕ ਨਹੀਂ ਲਾਉਂਦਾ, ਅਟਕ ਨਹੀਂ ਲਾਉਂਦਾ, ਐ ਕਹਿ ਲੋ। ਬੜੇ ਦਰ ਦੁਨੀਆਂ ਵਿੱਚ ਇਹੋ ਜਿਹੇ ਹੈਗੇ ਐ ਜਿਹੜੇ ਤੁਹਾਨੂੰ ਰੋਕਦੇ ਐ, ਤੂੰ ਅੰਦਰ ਨਹੀਂ ਵੜ ਸਕਦਾ, ਤੂੰ ਜਾ ਨਹੀਂ ਸਕਦਾ, ਕਈ ਮੰਦਰਾਂ ਵਿੱਚ ਗੈਰ ਮਜ਼ਹਬ ਵਾਲਾ ਨਹੀਂ ਜਾ ਸਕਦਾ, ਤੇ ਮੱਕੇ ਦੇ ਵਿੱਚ ਗੈਰ ਮੁਸਲਮਾਨ ਨਹੀਂ ਵੜ ਸਕਦਾ, ਮੱਕੇ ਜਾਂਦਾ ਪੱਕਾ ਮੁਸਲਮਾਨ। ਕੁਛ ਮੰਦਰ ਐਸੇ ਵੀ ਭਾਰਤ ਦੇ ਵਿੱਚ ਹਨ, ਹਿੰਦੁਸਤਾਨ ਵਿੱਚ ਹਨ, ਇੰਡੀਆ ਵਿੱਚ ਹਨ, ਜਿੱਥੇ ਪੱਕੇ ਹਿੰਦੂ ਹੀ ਜਾ ਸਕਦੇ। ਏਦਾਂ ਦੀ ਮਰਿਆਦਾ ਵੀ ਹੈ ਵੀ ਧੋਤੀ ਬੰਨੋਗੇ ਤੇ ਜਾ ਸਕੋਗੇ, ਨਹੀਂ ਤੇ ਤੁਸੀਂ ਅੰਦਰ ਜਾ ਨਹੀਂ ਸਕਦੇ। ਕਈ ਮੰਦਰ ਇਹੋ ਜਿਹੇ ਆ ਜਿਹਦੇ ਚ ਧੋਤੀ ਬੰਨ ਕੇ ਹੀ ਜਾਣਾ ਪੈਂਦਾ, ਮਤਲਬ ਜਿਵੇਂ ਇੱਕ ਪੰਡਿਤ ਪੁਜਾਰੀ ਦਾ ਬਾਣਾ ਹੁੰਦਾ, ਉਹ ਬਾਣਾ ਪਾ ਕੇ ਅਗਲਾ ਅੰਦਰ ਜਾ ਸਕਦਾ, ਉਦਾਂ ਅੰਦਰ ਨਹੀਂ ਜਾ ਸਕਦਾ। ਸਾਡੇ ਵੀ ਕਈ ਭਾਈ ਮਰਿਆਦਾ ਹੈਗੀ ਹੈ, ਕਈ ਮਰਿਆਦਾ ਸਾਡੇ ਵਾਲਿਆਂ ਨੇ ਬਣਾ ਲਈ। ਜੇ ਤੁਸੀਂ ਤਖ਼ਤ ਹਜ਼ੂਰ ਸਾਹਿਬ ਤੇ ਜਾਣਾ ਹੋਵੇ, ਜਿੱਥੇ ਕੀਰਤਨੀਏ ਕੀਰਤਨ ਕਰਦੇ ਨੇ ਉੱਥੇ ਪਜਾਮਾ ਪਾ ਕੇ ਨਹੀਂ ਜਾਣ ਦੇਣਗੇ। ਬੰਦਾ ਕਵੇ ਮੈਂ ਪੈਂਟ ਪਾ ਕੇ, ਪੈਂਟ ਤੇ ਦੂਰ ਹੈ, ਪਜਾਮਾ ਵੀ ਕਹਿਣਗੇ ਬਾਹਰ ਲਾ ਕੇ ਜਾ, ਅੰਦਰ ਨਹੀਂ ਜਾਣ ਦੇਣਗੇ, ਮਤਲਬ ਚੋਲਾ ਪਾਏਗਾ, ਸਾਡੀ ਕਹਿੰਦੇ ਮਰਿਆਦਾ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਮਰਿਆਦਾਵਾਂ ਬਣ ਜਾਂਦੀਆਂ। ਬੀਬੀਆਂ ਨੂੰ ਕਈ ਜਗ੍ਹਾ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ, ਕਈ ਮੰਦਰਾਂ 'ਚ ਔਰਤ ਨਹੀਂ ਵੜ ਸਕਦੀ, ਤੇ ਮੁਸਲਮਾਨਾਂ ਦੇ ਵੀ ਕਈ ਥਾਂ ਇਹੋ ਜਿਹੇ ਹੈਗੇ ਆ ਜਿਸ ਜਿਸ ਜਗ੍ਹਾ ਬੰਦੇ ਜਾ ਸਕਦੇ ਆ, ਬੀਬੀ ਨਹੀਂ ਜਾ ਸਕਦੀ, ਹੈਗੇ ਆ ਕਈ। ਸਾਡੇ ਦਰਬਾਰ ਸਾਹਿਬ ਤੱਕ ਬੀਬੀ ਜਾਂਦੀ ਹੈ, ਜਿੱਥੇ ਕੀਰਤਨ ਹੁੰਦਾ ਉੱਥੇ ਬੀਬੀ ਕੀਰਤਨ ਨਹੀਂ ਕਰ ਸਕਦੀ, ਸਾਡੇ ਵਾਲਿਆਂ ਨੇ ਵੀ ਕੁਛ ਇਹੋ ਜਿਹਾ ਬਣਾ ਲਿਆ, ਉਦਾਂ ਹੈ ਨਹੀਂ ਇਹੋ ਜਿਹਾ ਕੁਛ ਸਾਡੇ ਤੇ। ਆਪਾਂ ਤੇ ਇਹ ਮੰਨਦੇ ਹੀ ਆ ਨਾ ਸਾਰੇ ਵੀ ਔਰਤ ਮਰਦ ਵਿੱਚ ਕੋਈ ਫਰਕ ਨਹੀਂ, ਸਾਰੇ ਬਰਾਬਰ ਹੀ ਹੈ। ਆਪਣੇ ਇਹ ਮਰਿਆਦਾ ਕਿੱਥੋਂ ਆ ਗਈ, ਇਹ ਤੇ ਬਣਾਈ ਹੈ, ਪੁਜਾਰੀਆਂ ਨੇ ਬਣਾਈ ਹੈ, ਵੱਖਰੇ ਦਿਸਣ ਦੇ ਮਾਰਿਆਂ ਨੇ, ਰੌਣ ਦੇ ਮਾਰਿਆਂ ਨੇ ਆਪੋ ਆਪਣੇ ਟਕਵੰਜ ਰਚੇ, ਸਿੱਧਾ ਕਹਿ ਲਓ। ਅੱਛਾ ਜੀ, ਹੁਣ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਜਿਹੜਾ ਇਹ ਦਰ ਹੈ ਉਹ ਕਿਹੜਾ, ਫਿਰ ਜਿੱਥੇ ਰੋਕ ਨਹੀਂ ਲੱਗਦੀ, ਹੁਣ ਕਿਸੇ ਇੱਕ ਸਿਸਟਮ ਹੈ, ਇੱਕ ਮਰਿਆਦਾ ਹੈ, ਇੱਥੇ ਰੁਕ ਜਾ, ਅਗਲੇ ਨੂੰ ਰੁਕਣਾ ਪੈ ਸਕਦਾ ਹੈ। ਆ ਹੁਣ ਕਈ ਆਪਾਂ ਜਿਵੇਂ ਰੋਕ ਹੀ ਦਿੱਤੇ, ਹੁਣ ਵੀ ਉੱਥੇ ਬਾਅਦ ਚ ਮੱਥਾ ਟੇਕ ਲਿਓ, ਰੁਕ ਗਏ। ਆਪਾਂ ਕਿਹਾ ਨੀ ਇੱਥੇ ਐਗਜੈਂਪਲ ਸਿੱਧੀ ਹੋਈ ਹੈ ਨਾ, ਵੀ ਜਿਵੇਂ ਹੁਣ ਆਪਾਂ ਕਿਹਾ ਵੀ ਮੱਥਾ ਬਾਅਦ ਚ ਟੇਕ ਲਿਓ, ਜਿਹੜੇ 20-50 ਰਹਿ ਗਏ ਭਾਈ ਜਦੋਂ ਸਮਾਪਤੀ ਕਰਾਂਗੇ ਉਦੋਂ ਟੇਕ ਲਿਓ, ਟਕਾ ਬਣ ਜੇ। ਅਗਲੇ ਰੁਕ ਗਏ, ਪ੍ਰਬੰਧਕਾਂ ਦੇ ਪ੍ਰਬੰਧ ਕਰਿਆ, ਰੁਕ ਗਏ। ਹੁਣ ਜੇ ਆਪਾਂ ਇਹ ਸੋਚੀਏ ਵੀ ਉਹ ਕਿਹੜਾ ਦਰ ਹੈ ਜਿੱਥੇ ਕੋਈ ਰੋਕ ਨਹੀਂ ਹੈ, ਉਹ ਕਿਹੜੀ ਥਾਂ ਜਿੱਥੇ ਕੋਈ ਰੋਕਦਾ ਹੀ ਨਹੀਂ, ਜਿੱਥੇ ਜਦੋਂ ਮਰਜ਼ੀ ਜਾਓ, ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਬੂਹਾ ਖੋਲ ਲਾ, ਜਦੋਂ ਮਰਜ਼ੀ ਗਿਆਨ ਦੀ ਚਾਬੀ ਲਾ, ਖੋਲ ਲਾ ਦਰਵਾਜ਼ਾ। ਉਹ ਕਿਹੜਾ ਦਰ ਹੈ ਭਾਈ? ਉਹ ਦਰ ਹੈ, ਉਹ ਦਰ ਜਿਹੜਾ ਸਾਰਿਆਂ ਦਾ, ਹਰ ਕੋਈ ਜਾ ਸਕਦਾ, ਮਨੁੱਖ ਜਾ ਸਕਦਾ। ਇੱਕ ਮਨੁੱਖ ਦੇਹੀ ਹੈ ਜਿਹਦੇ ਕੋਲ ਮਾਇੰਡ ਹੈ, ਜਿਹਦੇ ਕੋਲ ਦਿਮਾਗ ਹੈ, ਉਹ ਦਰ ਜਦੋਂ ਮਰਜ਼ੀ ਖੋਲੋ, ਜਦੋਂ ਮਰਜ਼ੀ ਜਾਓ, ਉਹ ਦਰ ਹੈ ਜਿਹੜਾ ਤੇਰੇ ਅੰਦਰ ਹੈ, ਜਿਹਨੂੰ ਅਸੀਂ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਉਹ ਗੁਪਤ ਦਰਵਾਜ਼ਾ ਕੋਈ ਉਹ ਸਾਡੇ ਹੁਣ ਜੋਗੀਆਂ ਵਾਲੇ ਕੰਮ ਲੱਗ ਗਏ ਕਰਨ ਵੀ, ਅਖੇ ਜੀ ਕੋਈ ਸਵਾਸ ਚੜ੍ਹਨਗੇ, ਕੋਈ ਦਸਵਾਂ ਦੁਆਰ ਐ ਹੈ। ਦਸਵਾਂ ਦੁਆਰ ਭਾਈ ਤੇਰਾ ਦਿਮਾਗ ਹੀ ਹੈ, ਤੇਰਾ ਦਿਮਾਗ ਖੁੱਲਣਾ ਹੀ ਦਸਵਾਂ ਦੁਆਰ ਦਾ ਖੁੱਲਣਾ ਹੈ, ਤੇਰੇ ਦਿਮਾਗ ਦਾ ਵਿਕਸਿਤ ਹੋਣਾ ਦਸਵਾਂ ਦੁਆਰ ਦਾ ਖੁੱਲਣਾ ਹੈ। ਥੋੜਾ ਥੋੜਾ ਦਿਮਾਗ ਵਰਤਿਆ, ਥੋੜਾ ਜਿਹਾ ਅਜੇ ਖੋਲਿਆ ਦਸਵਾਂ ਦੁਆਰ, ਹੋਰ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹ ਗੁਪਤ ਹੈ, ਜਿਹੜੇ ਵਿਚਾਰ ਆਉਂਦੇ ਆ ਕਿੱਥੋਂ ਆਉਂਦੇ ਆ, ਕੋਈ ਹੈ ਕੋਈ ਟਿਕਾਣਾ? ਆ ਜਿਹੜੇ ਨਵੇਂ ਨਵੇਂ ਆਈਡੀਏ ਆਉਂਦੇ ਆ, ਇਹ ਆਈਡੀਏ ਕਿਤੇ ਅੰਦਰ ਪਏ ਹੈ? ਜੇ ਬੰਦਾ ਕਵੇ ਆਪਰੇਸ਼ਨ ਕਰਕੇ ਖੋਲ ਕੇ ਵੇਖ ਲਓ, ਇਕੱਠੀ ਕੱਢ ਲਓ ਵੀ ਕਿੰਨੇ ਕੁ ਆਈਡੀਏ ਨੇ ਬੰਦੇ ਦੇ ਅੰਦਰ। ਜੋ ਖੋਲਣਾ ਇੱਕੇ ਵਾਰੀ ਕੱਢ ਲੈਂਦੇ ਆਪਾਂ, ਇੱਕੇ ਵਾਰੀ ਕੱਢ ਲਓ ਜੋ ਹੈਗਾ ਇਹਦੇ ਅੰਦਰ। ਐ ਨਹੀਂ ਬੜੇ ਬੜੇ ਆਈਡੀਏ ਦਿਮਾਗ ਵਿੱਚ ਪਏ ਹੈ, ਬੜਾ ਕੁਛ ਪਿਆ, ਇਹਨੂੰ ਜਿੰਨਾ ਵਰਤਾਂਗੇ ਆਟੋਮੈਟਿਕ ਆਉਂਦੇ ਹੈ ਜੀ। ਇਹ ਆਉਂਦੇ ਆ ਨਵੇਂ ਨਵੇਂ ਵਿਚਾਰ, ਨਵੇਂ ਨਵੇਂ ਵਿਚਾਰ ਅੱਜ ਨਹੀਂ ਹਨ ਪਰ ਅੱਜ ਤੋਂ 50 ਸਾਲ ਬਾਅਦ ਜਿਹੜਾ ਸਾਊਂਡ ਸਿਸਟਮ ਇੱਥੇ ਲੱਗਿਆ, ਕੀ 50 ਸਾਲ ਬਾਅਦ ਇਹੀ ਸਾਊਂਡ ਸਿਸਟਮ ਹੋਊ ਕਿ ਨਵਾਂ ਆਜੂ? ਬੋਲੋ ਯਾਰ, ਜਿਹੜੀਆਂ ਗੱਡੀਆਂ 'ਚ ਅੱਜ ਤੁਰੇ ਫਿਰਦੇ ਆ, 50 ਸਾਲ ਨੂੰ ਇਹੋ ਜਿਹੀਆਂ ਹੋਣਗੀਆਂ ਕਿ ਨਵੇਂ ਮਾਡਲ ਦੇ ਵਧੀਆ ਵਧੀਆ ਆਜੂ? ਟਰੈਕਟਰ ਇਹੋ ਜਿਹੇ ਹੋਣਗੇ, ਤੁਹਾਡੇ ਮੋਟਰਸਾਈਕਲ ਇਹੋ ਜਿਹੇ ਹੋਣਗੇ, ਹੱਥਾਂ 'ਚ ਫੜੇ ਫੋਨ 15 ਸਾਲਾਂ 'ਚ ਕਿੰਨੇ ਬਦਲ ਗਏ? ਇਹ ਸਾਰਾ ਕੁਝ ਕਿੱਥੋਂ ਆ ਗਿਆ? ਬੰਦੇ ਦੇ ਅੰਦਰੋਂ, ਦਿਮਾਗ 'ਚ। ਪਰ ਜਿਹੜੇ 50 ਸਾਲ ਨੂੰ ਆਉਣਾ ਆਪਾਂ ਅੱਜ ਹੀ ਕੱਢ ਲਈਏ, ਹੈ ਕੋਈ ਤਕਨੀਕ ਇਹ, ਕੋਈ ਤਰੀਕਾ? ਕਿਤੇ ਅੰਦਰ ਪਏ ਹੈ, ਦਿਸਦੇ ਦੁਸਦੇ ਨਹੀਂ, ਸਾਰਾ ਕੁਝ ਗੁਪਤ ਹੈ, ਆਈ ਜਾਂਦਾ ਹੈ ਗੁਪਤ, ਆਉਂਦਾ ਹੈ ਗੁਪਤ ਹੈ। ਇਹਨੂੰ ਕਹਿੰਦੇ ਆ ਦਸਵਾਂ ਗੁਪਤ, ਇਹ ਰਖਾਇਆ ਹੈ, ਇਹ ਗੁਪਤ ਰੱਖਿਆ, ਇਹ ਗੁਪਤ ਹੈ। ਇਹਨੂੰ ਜਿਵੇਂ ਜਿਵੇਂ ਤੁਸੀਂ ਯੂਜ ਕਰਨਾ ਹੈ, ਜਿਵੇਂ ਜਿਵੇਂ ਤੁਸੀਂ ਇਹਨੂੰ ਵਰਤਣਾ ਹੈ, ਉਵੇਂ ਉਵੇਂ ਨਵੇਂ ਨਵੇਂ ਆਈਡੀਏ ਡਿਵੈਲਪ ਹੋਣੇ ਨੇ, ਆਪਣੇ ਆਪ ਆਟੋਮੈਟਿਕ ਹੈ, ਪਤਾ ਹੀ ਨਹੀਂ ਕਿੱਦਾਂ ਚੱਲਦਾ ਪਰ ਚੱਲ ਰਿਹਾ। ਦਿਮਾਗ ਦੇ ਵਿੱਚ ਜੋ ਵਿਚਾਰ ਨੇ ਇਹ ਅੰਦਰ ਹੀ ਹੈ, ਇਹ ਦਰ ਹੈ ਜਿਹਦੇ ਤੈਨੂੰ ਸੁਖੀ ਕਰਨਾ, ਸ਼ਾਂਤ ਕਰਨਾ। ਹੁਣ ਬੰਦੇ ਇੱਕੋ ਜਿਹੇ ਆ, ਇੱਕ ਬੜੇ ਆਨੰਦ ਚ ਰਹਿੰਦਾ, ਇੱਕ ਭਰਾ ਤੜਫਦਾ ਹੀ ਰਹਿੰਦਾ, ਇੱਕ ਨੇ ਆਪਣੇ ਅੰਦਰੋਂ ਅੰਦਰੋਂ ਵਧੀਆ ਆਈਡੀਏ ਕੱਢ ਲਏ, ਕਹਿੰਦਾ ਯਾਰ ਪੁੱਤਾਂ ਵਾਲਿਆਂ ਨੇ ਕਿਹੜਾ ਛਾਤੀ ਤੇ ਲੈ ਜਾਣਾ ਧਰ ਕੇ, ਧੀਆਂ ਹੀ ਖੁਸ਼ ਹੈ। ਇੱਕ ਦੇ 2-3 ਪੁੱਤ ਹੈ ਤਾਂ ਵੀ ਰੋਈ ਜਾਂਦਾ ਸਾਰਾ ਦਿਨ, ਲੈ ਨਲੈਕ ਨੇ, ਐ ਨੇ, ਐ ਨੇ, ਉਹਦੇ ਅੰਦਰੋਂ ਉਹਨੂੰ ਕੱਢਣਾ ਨੀ ਆਉਂਦਾ, ਖੋਲਣਾ ਨੀ ਆਉਂਦਾ। ਇੱਕ ਸੁਖੀ ਹੋਇਆ ਬੈਠਾ, ਇੱਕ ਦੁਖੀ ਹੈ, ਇੱਕ 2 ਕਿੱਲਿਆਂ 'ਚ ਸੁਖੀ ਰਹਿਣਾ ਆਉਂਦਾ, ਜਿਹਨੂੰ ਜਿਹਨੂੰ ਖੋਲਣਾ ਆਉਂਦਾ ਇਹਦੇ ਤੱਕ ਪਹੁੰਚ ਸਕਦਾ ਜਿਹੜਾ, ਤੇ ਇੱਕ ਦੁਖੀ ਕਿੱਲਾ ਪ੍ਰਾਪਤ ਕਰ ਲਿਆ ਤਾਂ ਵੀ ਦੁਖੀ ਹੈ, ਇੱਕ 2 ਕਿੱਲਿਆਂ 'ਚ ਵੀ ਨਜ਼ਾਰੇ ਲੈਂਦਾ ਕਹਿੰਦਾ ਕੋਈ ਨੀ ਯਾਰ, ਮੌਜਾਂ ਹੀ ਮੌਜਾਂ, ਆਨੰਦ ਹੀ ਆਨੰਦ ਆ ਬਈ, ਚੜ੍ਹਦੀ ਕਲਾ। ਜਦੋਂ ਮਰਜ਼ੀ ਪੁੱਛੋਗੇ ਕਾਇਮ ਹੀ ਹੁੰਦਾ ਹੈ, ਚੜ੍ਹਦੀ ਕਲਾ, ਕੋਈ ਬੇਈਮਾਨੀ ਨੀ, ਕੋਈ ਠੱਗੀ ਨੀ, ਕਲਾ 'ਚ ਰਹਿਣਾ ਆਉਂਦਾ। ਇੱਕ ਪਾਸੇ ਔਰੰਗਜ਼ੇਬ ਹੈ, ਮਹਿਲ ਮਾੜੀਆਂ ਉਹਦੇ ਕੋਲ ਹੈ, ਆਗਰੇ ਦਾ ਕਿਲਾ ਉਹਦੇ ਕੋਲ ਹੈ, ਬੜੇ ਬੜੇ ਮਹਿਲ ਮਾੜੀਆਂ ਦਾ ਮਾਲਕ ਹੈ, ਪਤਾ ਹੀ ਨਹੀਂ ਪ੍ਰਾਪਰਟੀਆਂ ਕਿੰਨੀਆਂ, ਸਾਰੇ ਹਿੰਦੁਸਤਾਨ ਦਾ ਭਾਰਤ ਦਾ ਮਾਲਕ ਬੰਦਾ, ਪਰ ਉਹਨੂੰ ਆਪਣਾ ਦਰਵਾਜ਼ਾ ਖੋਲਣਾ ਨਹੀਂ ਆਉਂਦਾ। ਕਲਗੀਆਂ ਵਾਲਾ ਕੰਡਿਆਂ ਤੇ ਪੈ ਕੇ ਵੀ ਖੁਸ਼ ਹੈ,
ਉਹਨੂੰ ਖੁਸ਼ੀ ਲੱਭਣੀ ਆਉਂਦੀ ਅੰਦਰ।
ਇਹ ਸਭ ਕੁਛ ਤੁਹਾਡੇ ਅੰਦਰੋਂ ਨਿਕਲਿਆ। ਜੇ ਕੈਮ ਕੈਮ ਹੈ, ਖੁਸ਼ ਹੈ, ਚੜ੍ਹਦੀ ਕਲਾ ਚ ਹੈ, ਇਹ ਤੇਰੇ ਅੰਦਰੋਂ ਆਈ ਹੈ। ਤੇ ਜੇ ਬੁਰਾ ਜਿਹਾ ਹਾਲ ਕੱਢੀ ਬੈਠਾ, ਵੀ ਤੇਰੇ ਅੰਦਰੋਂ ਹੀ ਨਿਕਲਿਆ, ਇਹ ਵੀ ਅੰਦਰ ਹੀ ਸੀ ਤੇਰੇ, ਤੇਰੇ ਅੰਦਰ ਹੀ ਹੈ। ਸਮੁੰਦਰ ਚ ਅਗਲਾ ਕੋਈ ਮੱਛੀਆਂ ਫੜੀ ਜਾਂਦਾ, ਕੋਈ ਕੇਕੜੇ ਫੜੀ ਜਾਂਦਾ, ਹੈ ਵਿੱਚ ਹੀ ਹੈ ਸਾਰਾ ਕੁਛ ਉਹਦੇ। ਕੋਈ ਸਿੱਪੀਆਂ ਲੱਭ ਕੇ ਹੀਰੇ ਮੋਤੀ ਸਮੁੰਦਰ ਚੋਂ ਕੱਢ ਲੈਂਦਾ, ਉਹ ਵੀ ਉਹਦੇ ਵਿੱਚ ਹੀ ਹੈ। ਉਹ ਸਿੱਪੀਆਂ ਵੀ ਉਹਦੇ ਵਿੱਚ ਹੀ ਹੈ, ਹੀਰੇ ਮੋਤੀ ਵੀ ਉਹਦੇ ਵਿੱਚ ਹੀ ਹੈ, ਤੇ ਕੇਕੜੇ ਵੀ ਉਹਦੇ ਵਿੱਚ ਹੀ ਹੈ। ਆਹ ਦਿਮਾਗ ਹੈ ਤੁਹਾਡਾ ਸਾਰਾ ਕੁਛ, ਇਹ ਚੋਂ ਜੋ ਚਾਹੋਗੇ ਕੱਢ ਸਕਦੇ ਹੋ। ਜਿੱਦਾਂ ਦਾ ਇੰਟਰਸਟ ਹੋਏਗਾ, ਜਿੱਦਾਂ ਦਾ ਸ਼ੌਂਕ ਹੋਏਗਾ, ਜਿੱਦਾਂ ਦਾ ਬਾਹਰੋਂ ਪਾਓਗੇ, ਉਦਾਂ ਦਾ ਕੱਢ ਲਓਗੇ। ਉਹ ਕੱਢਣਾ ਤੇ ਜਦੋਂ ਉਹ ਦਰ ਦੀ ਆਦਤ ਪੈ ਜੇ ਵੀਰੋ ਮੇਰਿਓ, ਇੱਕ ਸਾਰੇ ਦਰ ਹੈ ਜਿਹੜੇ ਹਿੰਦੂਆਂ ਦੇ ਆਪਣੇ ਦਰ ਹੈ, ਮੁਸਲਮਾਨਾਂ ਦੇ ਆਪਣੇ ਦਰ ਹੈ, ਸਾਈਆਂ ਦੇ ਆਪਣੇ ਦਰ ਹੈ, ਸਿੱਖਾਂ ਨੇ ਆਪਣੇ ਆਪਣੇ ਦਰ ਬਣਾ ਲਏ ਹੈ, ਪਰ ਇਹਨਾਂ ਦਰਾਂ ਦੇ ਉੱਤੋਂ ਵੀ ਉੱਪਰ ਦਰ ਹੈ, ਉਹ ਸਾਰਿਆਂ ਦਾ ਸਾਂਝਾ ਦਰ ਹੈ। ਜਿੱਥੇ ਜਦੋਂ ਮਰਜ਼ੀ ਜਾਓ, ਜਦੋਂ ਮਰਜ਼ੀ ਆਓ, ਇਹ ਉਦੋਂ ਸਮਝ ਆਊ ਜਦੋਂ ਮਜ਼ਹਬਾਂ ਤੋਂ ਉੱਚੇ ਉੱਠ ਕੇ ਧਰਮ ਨਾਲ ਜੁੜੋਗੇ। ਧਰਮ ਇੱਕ ਹੈ, ਮਜ਼ਹਬ ਇੱਥੇ ਬਥੇਰੇ ਹੈ। ਮਜ਼ਹਬਾਂ ਦੇ ਮਜ਼ਹਬਾਂ ਤੋਂ ਉੱਤੇ ਜਾਣਾ ਪੈਣਾ। ਧਰਮ ਧਰਮ ਇੱਕ ਹੈ, ਧਰਮ ਚਾਰ ਦਸ ਨਹੀਂ ਹੋ ਸਕਦੇ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕੁਦਰਤ ਦੇ ਨਿਯਮਾਂ ਨੂੰ ਜਾਣੋ, ਜਪ ਮਤਲਬ ਜਾਣੋ, ਸਮਝੋ ਜਪ ਮਤਲਬ ਜਾਣ। ਕੁਦਰਤ ਦੇ ਨਿਯਮਾਂ ਨੂੰ ਜਾਣ, ਸਮਝ ਤੇ ਸਹੀ ਕੰਮ ਕਰ, ਇਹ ਧਰਮ ਹੈ। ਮਜ਼ਹਬਾਂ ਤੋਂ ਉੱਚੇ ਉੱਠੋ, ਫਿਰ ਤੁਹਾਨੂੰ ਧਰਮ ਲੱਭੂ। ਮਜ਼ਹਬਾਂ ਤੋਂ ਉੱਚੇ ਉੱਠੋ, ਫਿਰ ਧਰਮ ਲੱਭੂ। ਜਿੰਨਾ ਚਿਰ ਮਜ਼ਹਬਾਂ ਦੇ ਚੱਕਰ ਚ ਬੰਦਾ ਫਸਿਆ ਰਹਿੰਦਾ, ਧਰਮ ਤੱਕ ਨਹੀਂ ਜਾ ਸਕਦਾ। ਹਾਂ, ਮਜ਼ਹਬ ਜ਼ਰੀਆ ਬਣ ਸਕਦਾ ਹੈ, ਮਜ਼ਹਬ ਇੱਕ ਮਜ਼ਹਬ ਰਸਤਾ ਹੈ, ਮਜ਼ਹਬ ਇੱਕ ਜ਼ਰੀਆ ਬਣ ਸਕਦਾ ਹੈ, ਪਰ ਮੰਜ਼ਲ ਜਿਹੜੀ ਹੈ ਉਹ ਬੰਦੇ ਦੀ ਮੰਜ਼ਲ ਹੈ ਧਰਮ। ਮਜ਼ਹਬਾਂ ਤੋਂ ਧਰਮ ਵੱਲ ਚੱਲੋ। ਧਰਮ ਇੱਕ ਹੈ, ਧਰਮ ਦੋ ਚਾਰ ਦਸ ਨਹੀਂ ਨੇ, ਇੱਕ ਧਰਮ ਹੈ। ਤੇ ਹੁਣ ਬਾਕੀ ਦੇ ਦਰਾਂ ਨਾਲੋਂ ਉੱਪਰ ਇੱਕ ਦਰ ਹੈ, ਉਹ ਹੈ ਸਾਰਿਆਂ ਦਾ ਸਾਂਝਾ ਦਰ। ਉੱਥੇ ਕੋਈ ਜਾ ਸਕਦਾ, ਉਹ ਹੈ ਕੁਦਰਤ ਦਾ ਸਿਰਜਿਆ ਤੇਰਾ ਦਿਮਾਗ, ਇੱਕ ਕੁਦਰਤ ਦੇ ਨਿਯਮ, ਉਹ ਇੱਕ ਹੈ। ਇਹਦੇ ਤੱਕ ਜਾਣਾ ਹੈ, ਕੋਈ ਕਿਸੇ ਪਾਸਿਓਂ ਆ ਜਾਏ, ਕੋਈ ਕਿਸਮ, ਕੱਲ ਵੀ ਆਪਾਂ ਗੱਲ ਕੀਤੀ ਸੀ, ਕੋਈ ਮਹਿਲ ਕਲਾ ਪਹੁੰਚਣ ਲਈ ਕੋਈ ਸਾਈਨ ਫੋਲੋ ਕਰਕੇ ਆਉਂਦਾ, ਕੋਈ ਬਰਨਾਲੇ ਤੋਂ ਆਉਂਦਾ, ਕੋਈ ਰਾਏਕੋਟ ਤੋਂ ਆਉਂਦਾ, ਕੋਈ ਪਿੰਡਾਂ ਚੋਂ ਆਉਂਦਾ, ਮੰਜ਼ਲ ਹੈ ਮਹਿਲ ਕਲਾ ਪਹੁੰਚਣਾ। ਕੋਈ ਕਿਸੇ ਪਾਸਿਓਂ ਆਇਆ, ਕੋਈ ਕਿਸੇ ਪਾਸਿਓਂ ਆਇਆ, ਅਸੀਂ ਮਜ਼ਹਬ ਵਾਲੀ ਪੌੜੀ ਲਾ ਕੇ ਧਰਮ ਤੱਕ ਪਹੁੰਚਣਾ। ਇਹਨਾਂ ਦਰਾਂ ਤੋਂ ਹੁੰਦੇ ਹੋਏ ਇੱਕ ਅਗਲਾ ਦਰ ਹੈ, ਇਹਨਾਂ ਦਰਾਂ ਦੇ ਉੱਤੇ ਤੇ ਅਗਲੇ ਕਬਜ਼ੇ ਕਰਕੇ ਵੀ ਬੈਠੇ। ਅਗਲਾ ਕਹਿੰਦਾ ਮੇਰੀ ਚੱਲੂ ਇੱਥੇ, ਮੇਰਾ ਦਰ ਹੈ, ਸਾਡਾ ਢਾਂਚਾ ਹੈ ਨਾ ਵੀਰੋ। ਇੱਕ ਗੱਲ ਤੇ ਕਲੀਅਰ ਹੈ ਨਾ, ਸਾਨੂੰ ਸਾਰਿਆਂ ਨੂੰ ਕਹਿਣਗੇ ਆਹ ਥਾਂ ਮਹਾਨ ਹੈ, ਆਹ ਥਾਂ ਮਹਾਨ ਹੈ, ਸਾਰੇ ਲੋਕ ਉਹ ਥਾਂ ਨਾਲ ਜੁੜ ਗਏ। ਬਸ ਲੋਕਾਂ ਨੂੰ ਥਾਂ ਦੇ ਗੁਲਾਮ ਬਣਾ ਲਿਆ, ਥਾਂ ਮੇਰੀ ਹੈ, ਮੇਰੀ ਚੱਲੂ ਥਾਂ ਤੇ, ਕੀ ਕਰਨਾ ਕੀ ਨਹੀਂ ਕਰਨਾ। ਤੇ ਲੋਕ ਫਿਰ ਕਿਹਦੇ ਗੁਲਾਮ ਹੋਏ ਭਲਾ, ਥਾਂ ਦੇ ਗੁਲਾਮ ਹੋਏ ਕਿ ਮੇਰੇ ਹੋ ਗਏ, ਮੇਰੇ ਹੀ ਹੋ ਗਏ। ਦਿਸਦਾ ਐ ਬੰਦਾ ਥਾਂ ਦਾ ਗੁਲਾਮ ਹੈ, ਗੁਲਾਮ ਆਪਦਾ ਹੀ ਕੀਤਾ ਹੈ। ਜਿਹੜਾ ਬੰਦਾ ਥਾਂ ਤੇ ਕਬਜ਼ਾ ਕਰਕੇ ਬੈਠਾ ਹੈ, ਲੋਕ ਉਹਦੇ ਗੁਲਾਮ ਆਟੋਮੈਟਿਕ ਹੋ ਜਾਣਗੇ, ਦਿਮਾਗ ਚ ਵਾੜ ਦੇਵੇ ਆਹ ਜਗ੍ਹਾ ਬਹੁਤ ਮਹਾਨ ਹੈ, ਇਹਨੂੰ ਨਾ ਛੱਡ ਦਿਓ, ਕਿਤੇ ਮਰ ਜਾਓਗੇ, ਇੱਥੇ ਆਉਣਾ ਹੀ ਆਉਣਾ, ਇਹ ਨਾ ਛੱਡ ਦਿਓ, ਇਹ ਨਾ ਛੱਡ ਦਿਓ, ਇਹ ਨਾ ਛੱਡ। ਅਗਲਾ ਜਗ੍ਹਾ ਦਾ ਗੁਲਾਮ ਹੋ ਗਿਆ, ਜਗ੍ਹਾ ਮੇਰੀ ਹੈ, ਤੇ ਅਗਲਾ ਮੇਰਾ ਗੁਲਾਮ ਹੋ ਗਿਆ। ਆਪਣੇ ਆਪ ਹੀ ਇਹ ਤਰੀਕਾ ਹੈ, ਇਹ ਢੰਗ ਹੈ। ਅਗਲੇ ਨੇ ਬਾਹਰ ਕਿਸੇ ਥਾਂ ਨਾਲ ਜੋੜਨਾ, ਬਾਹਰ ਕਿਸੇ ਜਗ੍ਹਾ ਨਾਲ ਜੋੜਨਾ, ਪਰ ਗੁਰਬਾਣੀ ਨੇ ਉਸ ਜਗ੍ਹਾ ਦੀ ਗੱਲ ਕੀਤੀ ਹੈ ਜਿਹੜੀ ਜਗ੍ਹਾ ਤੇਰੇ ਅੰਦਰ ਹੈ, ਜਿਹਦੇ ਤੇ ਪੈਸਾ ਨਹੀਂ ਲੱਗਦਾ, ਕੋਈ ਜਿਹਦੇ ਲਈ 10-50-100 ਰੁਪਈਆ ਨਹੀਂ ਚਾਹੀਦਾ। ਇੱਥੇ ਤਾਂ ਅਗਲਾ ਕਹਿੰਦਾ ਖਾਲੀ ਹੱਥ ਨਹੀਂ, ਉਹ ਜਗ੍ਹਾ ਐਸੀ ਹੈ ਤੇਰੇ ਕੋਲ ਕੁਛ ਵੀ ਨਾ ਹੋਵੇ ਤਾਂ ਵੀ ਜਾ ਸਕਦਾ ਹੈ। ਸਭ ਬੱਚੇ ਸ਼ਹੀਦ ਹੋ ਗਏ, ਮਹਿਲ ਵਾੜੀਆਂ ਛੱਡਤੀਆਂ, ਆਨੰਦਪੁਰ ਛੱਡਤਾ, ਵੱਡੇ ਸ਼ਹੀਦ ਹੋ ਗਏ, ਨਾ ਘੋੜਾ ਨਾ ਜੋੜਾ ਨਾ ਬਾਜ ਨਾ ਤਾਜ ਕੰਡਿਆਂ ਤੇ ਪੈ ਕੇ ਤਾਂ ਵੀ ਉਸ ਟਿਕਾਣੇ ਜਾ ਸਕਦਾ ਉਹ ਦਰ ਦੇ ਉੱਤੇ ਕਲਗੀਆਂ ਵਾਲਾ ਜਾ ਰਿਹਾ ਤੇ ਆਪਣੇ ਆਪ ਮਹਾਰਾਜ ਕਿਵੇਂ ਹੋ ਕਹਿੰਦੇ ਚੜ੍ਹਦੀ ਕਲਾ ਉਹ ਉਸ ਦਰ ਤੋਂ ਲਈ ਜਾ ਰਹੀ ਹੈ ਉਹ ਦਰ ਅਗਲਾ ਕਹਿੰਦਾ ਸਭ ਕੁਝ ਖੋ ਸਕਦਾ ਇਹ ਖੋ ਕੇ ਵਿਖਾ ਇੱਥੇ ਅਟਕ ਕੇ ਵਿਖਾ ਇੱਥੇ ਰੋਕ ਕੇ ਵਿਖਾ ਮੈਨੂੰ ਇਹ ਉਹ ਦਰ ਹੈ ਜਿਹੜਾ ਮੇਰੇ ਅੰਦਰ ਹੈ ਇਹ ਉਹ ਥਾਂ ਹੈ ਜਿਹੜੀ ਮੇਰੇ ਅੰਦਰ ਹੈ ਜਿੱਥੋਂ ਮੈਂ ਚੜ੍ਹਦੀ ਕਲਾ ਲੈਣੀ ਹੈ ਹਿੰਮਤ ਲੈਣੀ ਹੈ ਇੱਥੇ ਆ ਕੇ ਵਿਖਾ ਇੱਥੇ ਰੋਕ ਕੇ ਵਿਖਾ ਇਹ ਨੁਕਤਾ ਸਮਝਣ ਦੀ ਖੇਚਲ ਕਰਿਓ ਇਹ ਦਰ ਆਇਆ ਕਬੀਰ ਜਹਿਦਰ ਆਵਤ ਜਾਤੇ ਹੋ ਹਟਕੇ ਨਾਹੀਂ ਕੋਏ ਕੋਈ ਨੀ ਰੋਕਦਾ ਸੋ ਦਰ ਕੈਸੇ ਛੋਡੀਏ ਜੋ ਐਸਾ ਹੋਏ ਉਹ ਨਾ ਛੱਡੋ ਇਹ ਦਰ ਇਹਨੂੰ ਖੋਲਣਾ ਨੌ ਦੁਆਰੇ ਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ ਚਲੋ ਇੱਕ ਸ਼ਬਦ ਇਹ ਵੀ ਸੁਣ ਲਓ ਫਟਾਫਟ
ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੈ ਭਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲੀ ਜੈ
ਇਹ ਖੁੱਲਦੇ ਨਹੀਂ ਦਰਵਾਜੇ ਕਹਿੰਦੇ ਇਹਨੂੰ ਖੋਲਣ ਲਈ ਗੁਰ ਸ਼ਬਦ ਖੁੱਲੀ ਜੈ ਇਹ ਗਿਆਨ ਦੀ ਚਾਬੀ ਨਾਲ ਖੁੱਲ ਜਾਂਦਾ ਦਿਮਾਗ ਇਹਨੂੰ ਖੋਲਣ ਲਈ ਅਕਲ ਵਾਲੀ ਚਾਬੀ ਲਾਉਣੀ ਪੈਂਦੀ ਹੈ ਬਾਹਰੋਂ ਗਿਆਨ ਲੈਣਾ ਪੈਂਦਾ ਫਿਰ ਅੰਦਰਲਾ ਫੁੱਟ ਪੈਂਦਾ ਭਰਾਵੋ ਬੜੀ ਵਾਰੀ ਇਹ ਗੱਲ ਕਰੀ ਦੀ ਹੈ ਕਿ ਤੁਸੀਂ ਬਾਹਰੋਂ ਵੇਖੋ ਮੋਟਰ ਲਾ ਲਓ ਬੋਰ ਕਰ ਲਓ ਮੋਟਰ ਫਿੱਟ ਕਰ ਦਿਓ ਕਨੈਕਸ਼ਨ ਦੇ ਦਿਓ ਧਰਤੀ ਵਾਲਾ ਪਾਣੀ ਉਦੋਂ ਬਾਹਰ ਆਉਂਦਾ ਜਦੋਂ ਬਾਹਰੋਂ ਪਾਣੀ ਪਾਈਏ ਧਰਤੀ ਵਾਲੇ ਪਾਣੀ ਨੂੰ ਕੱਢਣ ਲਈ ਬਾਹਰੋਂ ਪਾਣੀ ਪਾਉਣਾ ਪੈਂਦਾ ਨਲਕਾ ਲਾ ਕੇ ਬਾਹਰੋਂ ਪਾਣੀ ਪਾਉਂਦੇ ਆ ਫਿਰ ਧਰਤੀ ਵਾਲਾ ਆਉਂਦਾ ਬਸ ਜਿਹੜਾ ਤੁਹਾਡੇ ਅੰਦਰੋਂ ਆ ਖੁੱਲਣਾ ਹੈ ਨਾ ਇਹਨੂੰ ਬਾਹਰੋਂ ਗਿਆਨ ਦੇਣਾ ਪੈਣਾ ਫਿਰ ਅੰਦਰ ਵਾਲਾ ਆਪੇ ਫੁੱਟ ਪੈਂਦਾ ਅੰਦਰੋਂ ਆਊ ਫਿਰ ਬਾਹਰੋਂ ਗਿਆਨ ਦੇਣਾ ਪੈਣਾ ਹੁਣ ਸਾਡੀ ਪ੍ਰੋਬਲਮ ਇਹ ਹੈ ਸਾਡੇ ਕੋਲ ਓਨਾ ਕੀ ਹੈ ਜਿੰਨਾ ਕੁ ਬਾਹਰੋਂ ਪਾਇਆ ਜਿਹੜੇ ਬੋਰ ਕੋਲ ਇੰਨਾ ਕੀ ਪਾਣੀ ਹੋਵੇ ਜਿੰਨਾ ਕੁ ਬਾਹਰੋਂ ਪਾਇਆ ਓਨਾ ਕੀ ਹੈ ਕਾਹਦਾ ਬੋਰ ਹੈ ਅੰਦਰੋਂ ਆਵੇ ਅਸੀਂ ਓਨਾ ਕੁ ਚੱਕੀ ਫਿਰਦੇ ਹਾਂ ਜਿੰਨਾ ਕੁ ਬਾਹਰੋਂ ਸੁਣਦੇ ਹਾਂ ਕਿਤਾਬਾਂ ਪੜ੍ਹ ਲਈਆਂ ਫਲਾਣੇ ਤੋਂ ਸੁਣ ਲਿਆ ਫਲਾਣੇ ਤੋਂ ਸੁਣ ਲਿਆ ਇਹ ਬਾਹਰੋਂ ਹੈ ਇੱਕੋ ਹੈ ਜਿਹੜਾ ਆਪਣੇ ਅੰਦਰੋਂ ਆ ਜਾਂਦਾ ਉਹ ਹੈ ਤੇਰਾ ਆਪਣੇ ਆਪ ਆਉਣਾ ਚਾਹੀਦਾ ਤਾਂ ਕਰਕੇ ਨੌ ਦੁਆਰੇ ਜਿਹੜੇ ਨੇ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ ਇਹ ਤੇ ਗਿਆਨ ਦੀ ਚਾਬੀ ਲਾ ਕੇ ਖੋਲੋ ਦਿਮਾਗ ਨੂੰ ਵਰਤੋ ਇਹਨੂੰ ਚਲਾਓ ਇਹਨੂੰ ਖੋਲੋ ਇੱਕ ਵਾਰੀ ਖੁੱਲ ਗਿਆ ਫਿਰ ਆਪਾਂ ਸ਼ੁਰੂ ਚ ਪੜੇ ਆਈਏ ਹਮ ਧਨਵੰਤ ਐ ਨੀ ਕਹੇਗਾ ਗਰੀਬ ਆ ਐ ਬਾਹ ਉੱਚੀ ਕਰਕੇ ਕਹੇਗਾ ਅਸੀਂ ਭਾਗਾਂ ਵਾਲਿਆਂ ਅਸੀਂ ਗਰੀਬ ਨਹੀਂ ਜੇਬ ਵਿੱਚ ਭਾਵੇਂ ਘੱਟ ਹੈ ਪਰ ਆਈਡੀਏ ਬਣੇ ਆ ਦਿਮਾਗ ਚੱਲਦਾ ਹੈ ਨੀ ਬੰਦੇ ਕਈ ਇਹੋ ਜਿਹੇ ਵੱਡੇ ਵੱਡੇ ਪੱਤਰਕਾਰ ਇਹੋ ਜਿਹੇ ਹੈਗੇ ਅੱਜ ਵੀ ਐਡੇ ਸਿਆਣੇ ਬੰਦੇ ਬੈਠੇ ਆ ਕਦੇ ਤੁਸੀਂ ਇੰਟਰਨੈਟ ਤੇ ਵੇਖਿਓ ਬੋਲਦੇ ਕਹਿਣਗੇ ਇੱਕ ਵਾਰੀ ਸਾਡੇ ਹੱਥ ਹੋਵੇ ਨਾ ਤਾਕਤ ਤੇ ਚਲਾ ਕੇ ਵਿਖਾਈਏ ਬੰਦੇ ਬਣਾ ਦਈਏ ਸਾਰਾ ਸਿਸਟਮ ਸਿੱਧਾ ਕਰ ਦਈਏ ਆ ਐ ਹੋ ਸਕਦਾ ਸਰਕਾਰਾਂ ਐ ਚੱਲ ਸਕਦੀਆਂ ਸਕੂਲ ਐ ਚੱਲ ਸਕਦੇ ਐ ਹਸਪੀਟਲ ਐ ਚੱਲ ਸਕਦੇ ਐ ਸਿਸਟਮ ਐ ਠੀਕ ਹੋ ਸਕਦਾ ਹੈ ਤਾਕਤ ਨਹੀਂ ਪਰ ਅਕਲ ਬਹੁਤ ਹੈ ਉਹ ਕਹਿੰਦੇ ਆ ਗਰੀਬ ਥੋੜਾ ਮੰਨਦੇ ਆ ਬੜੀ ਸਮਝ ਦਾ ਪੱਧਰ ਬਹੁਤ ਵਧੀਆ ਅਕਲ ਵਾਲਾ ਪਾਸਾ ਬਹੁਤ ਵਧੀਆ ਆਈਡੀਏ ਬਹੁਤ ਵਧੀਆ ਉਹਨਾਂ ਦੇ ਕੋਲ ਹਮ ਧੰਨਵੰਤ ਅਸੀਂ ਗਰੀਬ ਥੋੜਾ ਹੁਣ ਭਾਵਿਤ ਸੱਚ ਨਾ ਏ ਹਰ ਗੁਣ ਗਾਵੈ ਸਹਿਜ ਸੁਭਾਏ ਕਹਿੰਦੇ ਹੁਣ ਤੇ ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਅਸੀਂ ਖਜ਼ਾਨਾ ਖੋਲ ਲਿਆ ਕਿਹੜਾ ਖਜ਼ਾਨਾ ਹੈ ਜੀ ਉਹ ਕਿਤੇ ਤਿਜੋਰੀ ਚ ਖਜ਼ਾਨਾ ਪਿਆ ਉਸ ਖਜ਼ਾਨੇ ਦੀ ਗੱਲ ਹੈ ਜਾਂ ਜਿਹੜਾ ਬੈਂਕ ਚ ਪਿਆ ਉਹਦੀ ਗੱਲ ਹੈ ਜਾਂ ਜਿਹੜੀ ਜ਼ਮੀਨਾਂ ਪ੍ਰਾਪਰਟੀਆਂ ਦੀ ਗੱਲ ਹੈ ਕਿਹੜੇ ਖਜ਼ਾਨੇ ਦੀ ਗੱਲ ਹੈ ਬੋਲੋ ਸਿੰਘੋ ਕਿਹੜਾ ਖਜ਼ਾਨਾ ਬੋਲੋ ਦਿਮਾਗ ਆ ਖਜ਼ਾਨਾ ਖੋਲ ਲਿਆ ਹੁਣ ਸਾਡੇ ਵਾਲੇ ਕਹਿੰਦੇ ਮੇਰਾ ਵਾਲਾ ਨੀ ਖੁੱਲਿਆ ਸੁਭਾਅ ਖੁੱਲਣਾ ਸਾਰੀ ਜ਼ਿੰਦਗੀ ਤਾਸ਼ਾਂ ਹੀ ਖੇਡੀਆਂ ਤਾਂ ਉਹੀ ਆਇਆ ਬਸ ਗੱਲਾਂ, ਕਿੰਨੇ ਪੱਤੇ ਆ ਗਏ ਬਸ ਐਂ ਸਾਰਾ ਦਿਨ ਧਿਆਨ ਰੱਖਦਾ, ਤੇ ਖੁੱਲਣਾ ਕੀ ਸਵਾਹ ਸੀ ਫਿਰ ਇਹਨੂੰ ਖੋਲਣ ਲਈ ਹੈ ਇੱਕੋ ਜਿਹਾ ਹੀ ਹੈ ਭਾਈ, ਇਹਨੂੰ ਖੋਲਣ ਲਈ ਤੇਰਾ ਇੰਟਰਸਟ ਚਾਹੀਦਾ, ਤੇਰਾ ਸ਼ੌਂਕ ਚਾਹੀਦਾ। ਕਈਆਂ ਨੂੰ ਖਾਣ ਦਾ ਸ਼ੌਂਕ ਹੈ, ਕਈਆਂ ਨੂੰ ਪਾਉਣ ਦਾ ਸ਼ੌਂਕ ਹੈ, ਕਈਆਂ ਨੂੰ ਗੱਡੀਆਂ ਦਾ ਸ਼ੌਂਕ ਹੈ, ਆਪਣੇ ਆਪਣੇ ਸ਼ੌਂਕ ਹੈ, ਤੇ ਕਿਸੇ ਕਿਸੇ ਦਾ ਸ਼ੌਂਕ ਇਹ ਹੈ ਵੀ ਇਹਨੂੰ ਖੋਲੀਏ ਯਾਰ, ਚੱਲੇ ਮੇਰਾ ਅੰਦਰੋਂ ਆਵੇ ਫੁੱਟੇ। ਤਾਸ਼ਾਂ ਖੇਡਦਾ ਰਿਹਾ ਸਾਰੀ ਜ਼ਿੰਦਗੀ, ਜਿੱਦੇ ਘਰ ਵਾਲੀ ਨੇ ਮਾੜਾ ਜਿਹਾ ਸਿਰ ਘੁਮਾਇਆ, ਇਹਨੂੰ ਕੀ ਹੋ ਗਿਆ, ਕਹਿੰਦੇ ਕਸਰ ਹੋ ਗਈ, ਚਲੋ ਬਾਬਾ ਜੀ ਦੱਬੋ, ਬਾਬੇ ਕੋਲ ਤੁਰ ਪਿਆ। ਹੁਣ ਨੀ ਪਤਾ ਲੱਗਿਆ ਵੀ ਕੀ ਹੋਇਆ ਇਹਨੂੰ, ਆਈਡੀਆ ਨੀ ਵੀ ਕੀ ਪ੍ਰੋਬਲਮ ਹੈ, ਇੱਥੇ ਡੈਡ ਹੈ। ਤਾਸ਼ਾਂ ਵਾਲਿਆਂ ਨੂੰ ਗੱਲ ਨਹੀਂ ਕਰਨ ਦਿੰਦਾ, ਜਦੋਂ ਇਹ ਖੇਡਦਾ ਹੈ ਦੂਜੇ ਪਰੇ ਭੱਜਣ ਦੇ ਨੇ, ਕਹਿੰਦੇ ਹਰਾ ਦੂ ਇਹਨੂੰ ਤਜਰਬਾ ਬਾਹਲਾ ਹੈ। ਪਰ ਜਦੋਂ ਸੀ ਜ਼ਿੰਦਗੀ ਦੇ ਵਿੱਚ ਲੋੜ ਪਈ ਹੈ, ਉੱਥੇ ਕੋਈ ਤਜਰਬਾ ਨਹੀਂ, ਉੱਥੇ ਫਿਰ ਇਹ ਨਹੀਂ ਪਤਾ ਕਿਹਦੇ ਅੱਗੇ ਲਿਜਾ ਕੇ ਆਪਦੀ ਘਰ ਵਾਲੀ ਪਾ ਦੇ, ਬਾਬਾ ਜੀ ਕਰ ਦੋ ਥੌੜਾ, ਲੈ ਘਰ ਵਾਲੀ ਤੇਰੀ ਹੈ ਤੇ ਥੱਪੜ ਉਹਦੇ ਬਾਬਾ ਮਾਰੀ ਜਾਂਦਾ, ਕਾਹਦੀ ਅਣਖ ਲਈ ਫਿਰਦਾ, ਤੇਰੇ ਸਾਹਮਣੇ ਪੈਰਾਂ ਤੇ ਮੱਥੇ ਟਿਕਾਈ ਜਾਂਦੇ ਆ, ਏਦਾਂ ਪਤਾ ਹੀ ਨਹੀਂ ਲੱਗਾ, ਡੈਡੀ ਸੀ ਦਿਮਾਗ ਚੱਲਿਆ ਹੀ ਨਹੀਂ, ਇਹਨੂੰ ਵਰਤਿਆ ਹੀ ਨਹੀਂ। ਇਹ ਨੁਕਤਿਆਂ ਨੂੰ ਸਮਝਣਾ ਪੈਣਾ ਭਰਾਵੋ, ਬੜਾ ਕੁਛ ਆਉਂਦਾ ਹੈ ਪਰ ਇਹਨੂੰ ਚਲਾਉਣਾ ਬੜਾ ਜ਼ਰੂਰੀ ਸੀ। ਤੇਰਾ ਨਲਕਾ ਆਪਣਾ ਚੱਲਣਾ ਚਾਹੀਦਾ, ਬਗਾਨਿਆਂ ਦੇ ਕਿੰਨਾ ਕੁ ਚਿਰ ਪਾਣੀ ਭਰਦਾ ਰਹੇਗਾ, ਅਗਲੇ ਨੇ ਹੱਥੀ ਵੀ ਲੁਕੋ ਦੇਣੀ ਆ, ਕਹਿਣਗੇ ਤੂੰ ਆ ਸਾਡੇ ਵਾਲਾ ਵੀ ਤੋੜੇਗਾ, ਹੁਣ ਛੱਡ ਪਰੇ ਆਪਣੇ ਵਾਲਾ ਚਲਾ, ਆਪਣੇ ਵਾਲਾ ਚਲਾ। ਹਰ ਵਾਰੀ ਤੇ ਟਰੈਕਟਰ ਮੰਗਵਾ ਨਹੀਂ ਮਿਲਦਾ ਬਈ, ਹਰ ਵਾਰੀ ਤੇ ਮੰਗਵੀ ਕੋਈ ਚੀਜ਼ ਨਹੀਂ ਮਿਲਦੀ, ਅੱਕ ਕੇ ਬੰਦਾ ਕਹਿੰਦਾ ਆਪਣਾ ਹੀ ਲੈ ਆਓ ਸਾਰਾ ਕੁਝ, ਤੇ ਫਿਰ ਤੂੰ ਐਵੇਂ ਤਰਲੇ ਲੈਂਦਾ ਫਿਰਦਾ, ਉਹਦੇ ਤੋਂ ਸਲਾਹ ਲੈ, ਉਹਦੇ ਤੋਂ ਸਲਾਹ ਲੈ, ਅੰਦਰੋਂ ਆਉਣਾ ਚਾਹੀਦਾ, ਚੱਲਣਾ ਚਾਹੀਦਾ ਆਪਣਾ। ਆ ਆ ਖਜ਼ਾਨਾ ਪਿਓ ਦਾਦੇ ਕਾ ਖੋਲ ਡਿੱਠਾ, ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਫਿਰ ਆ ਜਿਹੜੇ ਪਾਈ ਫਿਰਦਾ ਨਾ, ਮੈਂ ਨਗ ਪਾਏ ਹੈ, ਮੈਂ ਮੁੰਦਰੀਆਂ ਪਾਈਆਂ, ਮੈਂ ਸੋਨਾ ਪਾਇਆ ਹੈ, ਕਹਿੰਦੇ ਰਤਨ ਲਾਲ ਜਾਕਾ ਕਸ਼ੂ ਨਾ ਮੋਲ, ਇਹੋ ਜਿਹਾ ਮਹਿੰਗਾ ਹੈ ਆਈਡੀਏ ਇਦਾਂ ਦੇ ਹੈ, ਭਰੇ ਭੰਡਾਰ ਅਖੂਟ ਅਤੋਲ। ਫਿਰ ਇਹ ਮੁੱਕਣ ਵਾਲਾ ਥੋੜਾ, ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ, ਵੀ ਹੁਣ ਦਿਮਾਗ ਮੁੱਕ ਗਿਆ ਬੰਦੇ ਦਾ, ਤੁਸੀਂ ਆਪੇ ਕਹਿ ਕੇ ਹਟੇ ਹੋ ਵੀ ਅੱਜ ਤੋਂ 50 ਸਾਲ ਬਾਅਦ ਸਾਊਂਡ ਸਿਸਟਮ ਬਦਲ ਜੂ। ਆਹ ਕੈਮਰੇ ਜਿਹੜੇ ਮੇਰੇ ਅੱਗੇ ਲੱਗੇ ਹੈ ਨਾ, ਇਹ 50 ਸਾਲ ਬਾਅਦ ਕੈਮਰੇ ਕਿਤੇ ਦੀ ਕਿਤੇ ਬਦਲ ਜਾਣਗੇ, ਜਿਹੜੇ ਜਹਾਜ਼ ਅੱਜ ਉੱਡਦੇ ਆ ਬਦਲ ਜਾਣਗੇ, ਜਿਹੜੀਆਂ ਬੱਸਾਂ ਅੱਜ ਚੱਲਦੀਆਂ ਬਦਲ ਜਾਣਗੀਆਂ, ਇਹ ਸਾਰਾ ਕੁਝ ਕਾਹਦੇ ਚੋਂ ਨਿਕਲੂ, ਬੰਦੇ ਦੇ ਦਿਮਾਗ ਚੋਂ ਨਵੇਂ ਤੋਂ ਨਵਾਂ ਆਊ। ਇਹਨੂੰ ਕਹਿੰਦੇ ਆ ਖਾਈ ਜਾਇਓ ਖਰਚੀ ਜਾਇਓ, ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ, ਵੱਧ ਦੋ ਜਾਈ। ਇਹ ਟੋਟ ਆਉਣ ਵਾਲੀ ਨੀ ਭਾਈ, ਇਹ ਖਜ਼ਾਨਾ ਇਹੋ ਜਿਹਾ। ਪਰ ਪੰਗਾ ਇਹ ਹੈ, ਇਹਦਾ ਪਤਾ ਹੀ ਨਹੀਂ ਸੀ, ਹੋਰ ਹੀ ਭਾਲਦਾ ਫਿਰਦਾ, ਕਹਿੰਦੇ ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਜਿਹੜੇ ਕੌਡੀਆਂ ਦੇ ਹੋਣ ਵਪਾਰੀ, ਉਹਨੂੰ ਕੀ ਪਤਾ ਸੋਚ ਸੋਚ ਦੀ ਕਿੰਨੀ ਵੱਡੀ ਤਾਕਤ ਹੈ, ਵਿਚਾਰਾਂ ਦੀ ਵਿਚਾਰ ਵਿਚਾਰਾਂ ਦੀ ਕੀ ਤਾਕਤ ਹੈ ਇਹ ਕੀ ਪਤਾ। ਕਹਿੰਦਾ ਜੇਬ ਚ ਪੈਸਾ ਹੋਵੇ ਉਹ ਭਰਾਵਾ ਪੈਸਾ ਕੀ ਕਰੇਗਾ ਜੇ ਅਕਲ ਨਾ ਹੋਈ। ਵੱਡੀ ਸਾਰੀ ਕੋਠੀ ਹੈ, ਵਧੀਆ ਸੋਫਾ ਲੱਗਾ ਹੈ, ਐ ਪਤੀ ਪਤਨੀ ਬੈਠੇ ਐ ਇੱਕ ਦੂਜੇ ਕਨੀ ਉਂਗਲਾਂ, ਉਂਗਲ ਦੇ ਵਿੱਚ ਵੀ ਮੁੰਦਰੀਆਂ ਸੋਹਣੀਆਂ ਪਾਈਆਂ, ਉਹਨੇ ਵੀ 2 ਤੋਲਿਆਂ ਦੀ ਪਾਈ ਹੈ, ਨਾਗ ਵਾਲੀ ਉਹ ਵੀ ਪਾਈ ਫਿਰਦੀ, ਤੇ ਉਂਗਲਾਂ ਐ ਕਰਦੇ ਆ, ਤੈ ਮੇਰੇ ਨਾਲ ਐ ਕਰੀਏ, ਆਪਾਂ ਅੱਡ ਅੱਡ ਹੋਣਾ, ਆਪਾਂ ਡਿਵੋਰਸ ਲੈਣਾ, ਆਪਾਂ ਚੱਲੀਏ ਘਰੋਂ ਕਰੀ ਲਈਏ ਤਲਾਕ, ਲੈ ਕਲਾ ਕਲੇਸ਼ ਪਿਆ ਪਿਆ, ਕਰੋੜ ਦੀ ਕੋਠੀ ਹੈ, 2 ਲੱਖ ਦਾ ਸੋਫਾ ਹੈ, ਦੋ ਦੋ ਲੱਖ ਦੀਆਂ ਮੁੰਦਰੀਆਂ ਸੋਨਾ ਪਾਈ ਫਿਰਦੇ ਆ, ਜੇਬ ਚ ਵੇਖ ਲੈ ਕ੍ਰੈਡਿਟ ਕਾਰਡ ਹੈ, ਪੰਜ ਪੰਜ ਲੱਖ ਰੁਪਈਆ ਜੇਬਾਂ ਚ ਜਮਾ ਇਹਨਾਂ ਦੇ ਬੈਂਕਾਂ ਚ ਪਿਆ, ਐਫ ਡੀਆਂ ਇਹਨਾਂ ਨੇ ਕਰਾਈਆਂ, 50 ਕਿੱਲਿਆਂ ਦੇ ਮਾਲਕ ਹੈ। ਪਰ ਜਦੋਂ ਇਹ ਅਕਲ ਨਾ ਹੋਈ ਤੇ ਐ ਵੇਖਣਗੇ ਤੇ ਬੱਚੇ ਐ ਵੇਖ ਰਹੇ ਹੁੰਦੇ ਨੇ ਵੀ ਅਕਲ ਆਣੀ ਤੁਹਾਡੀ ਪ੍ਰੋਪਰਟੀ ਨੂੰ, ਉਹ ਖੜੇ ਐ ਵੇਖਦੇ ਨੇ ਇਹਨਾਂ ਗੰਨੀ ਵੀ ਅਕਲ ਉਹ ਉਦੂ ਵੱਧ ਹੈ, ਉਹ ਉਦੂ ਵੱਧ ਹੈ। ਅਕਲ ਸਮਝ ਕੌਡੀਆਂ ਨੇ ਇਹ ਤੇ ਫਿਰ ਭਰਾਵੋ ਮੇਰੇ ਉਹ ਸਭ ਤੋਂ ਵੱਧ ਜੇ ਕੋਈ ਕੀਮਤ ਕੀਮਤੀ ਚੀਜ਼ ਹੈ ਉਹ ਹੈ ਤੁਹਾਡਾ ਦਿਮਾਗ, ਤੁਹਾਡੇ ਦਿਮਾਗ ਚੋਂ ਨਿਕਲਣ ਵਾਲੇ ਵਧੀਆ ਵਧੀਆ ਵਿਚਾਰ। ਵੀ ਕੰਨਿਆਂ ਤੇ ਚੜ੍ਹਦੀ ਕਲਾ ਚ ਕਿਵੇਂ ਰਹਿਣਾ, ਇਹ ਤੈਨੂੰ ਸੋਨਾ ਨਹੀਂ ਸਿਖਾਊ, ਇਹ ਤੇਰੀ ਅਕਲ ਦੱਸੂ ਅਕਲ। ਉੱਥੇ ਸੋਨਾ ਦੱਸੂ ਤੈਨੂੰ ਵੀ ਕੰਨਿਆਂ ਤੇ ਕਿਵੇਂ ਸਮਝਦਾ, ਉੱਥੇ ਤੇ ਅਕਲ। ਜਿਹਦੇ ਘਰੇ ਲਾਸ਼ ਐ ਪਈ ਹੋਈ ਉਦੋਂ ਹੌਸਲਾ ਤੈਨੂੰ ਤੇਰੀ ਅਕਲ ਕਰਕੇ ਮਿਲਣਾ ਹੈ। ਉਦੋਂ ਅੰਦਰੇ ਪੰਦਰ ਪਿਆ ਸੋਨਾ ਨਹੀਂ ਬੋਲੂ, ਜ਼ਮੀਨ ਨਹੀਂ ਬੋਲੂ, ਉਹਦੇ ਸੋਹਣੇ ਪਾਏ ਕੱਪੜਿਆਂ ਨੇ ਹਿੰਮਤ ਨਹੀਂ ਦੇ ਦੇਣੀ। ਉਹਦੇ ਜੇ ਹਿੰਮਤ ਆਊ, ਜੇ ਹੌਸਲਾ ਆਊ, ਉਹ ਤੇਰੇ ਅੰਦਰੋਂ ਆਊ, ਸਬਰ ਅੰਦਰੋਂ ਆਉਣਾ। ਕੋਈ ਗੱਲ ਨੀ ਬਈ, ਜੇ ਬਾਪੂ ਦੇ ਮੋਢਿਆਂ ਤੇ ਚੜ ਕੇ ਨਜ਼ਾਰੇ ਮੈਂ ਲਏ ਹੈ ਤੇ ਅੱਜ ਬਾਪੂ ਦੀ ਲਾਸ਼ ਨੂੰ ਮੋਢਾ ਵੀ ਹੁਣ ਮੈਂ ਹੀ ਲਾਊ, ਇਹ ਤੇ ਆਉਣਾ ਜਾਣਾ ਬਣਿਆ ਹੀ ਹੋਇਆ। ਸਭਨਾ ਸੋਹਰੇ ਵੰਡਣਾ ਸਭ ਮੁਕਲਾਵਣ ਹਾਰ, ਇਹ ਤੇ ਇੱਕ ਆਊ ਇੱਕ ਜਾਊ, ਪੋਤਾ ਆ ਰਿਹਾ ਦਾਦਾ ਜਾ ਰਿਹਾ, ਪੜਪੋਤਾ ਆ ਰਿਹਾ ਪੜਦਾਦਾ ਜਾ ਰਿਹਾ, ਇਹ ਤੇ ਚੱਲਦਾ ਹੀ ਆਇਆ। ਇਹ ਹੌਸਲਾ ਕੌਣ ਦਊ ਅੰਦਰੋਂ? ਹੋ ਸਕਦਾ ਭਾਈ ਪਿਓ ਦੀ ਥਾਂ ਤੇ ਪੁੱਤ ਨੂੰ ਵੀ ਜਾਣਾ ਪੈ ਜੇ ਤੇ ਪਿਓ ਨੂੰ ਮੋਢੇ ਤੇ ਚੱਕ ਕੇ ਭੇਜਣਾ ਪਵੇ ਤੇ ਵੇਖੇ ਹੋਣਗੇ ਭਰਾਵੋ ਮੇਰਿਓ ਕਈ ਬੰਦੇ ਪਿਓ ਪੁੱਤ ਨੂੰ ਸੰਸਕਾਰ ਕਰਨ ਤੋਂ ਬਾਅਦ ਐਸੇ ਟੁੱਟੇ ਨੇ ਅੱਜ ਤੱਕ ਠੀਕ ਨਹੀਂ ਹੋਏ। ਲੱਕ ਰੀੜ ਦੀ ਹੱਡੀ ਟੁੱਟ ਗਈ, ਪੁੱਤ ਕਾਹਦਾ ਮਰ ਗਿਆ, ਰੀੜ ਦੀ ਹੱਡੀ ਟੁੱਟ ਗਈ। ਪਰ ਕਈਆਂ ਦੇ ਚਾਰ ਚਾਰ ਮਰੇ ਵੀ ਅੰਮ੍ਰਿਤਸਰ ਦੇ ਇਲਾਕੇ ਚ ਹੈਗੇ ਐ, ਚਾਰ ਚਾਰ ਮਰੇ ਐ, 80 ਸਾਲਾਂ ਦੇ ਅਜੇ ਵੀ ਖੇਤਾਂ ਚ ਕੰਮ ਕਰਦੇ ਆ। ਕਹਿੰਦੇ ਯਾਰ ਮਰਿਆ ਨਾਲ ਤੇ ਨਹੀਂ ਨਾ ਮਰਿਆ ਜਾਣਾ, ਕਰਨਾ ਤੇ ਪੈਣਾ। ਇਹ ਹੌਸਲਾ ਕਿੰਨਾ ਕਿੱਥੋਂ ਨਿਕਲਿਆ ਬਈ, ਕਿੱਥੋਂ ਆਇਆ ਹੌਸਲਾ? ਅੰਦਰੋਂ, ਇਹ ਬਾਹਰੋਂ ਨਹੀਂ ਪਾ ਦਿੰਦਾ ਕੋਈ, ਇਹ ਬਾਹਰੋਂ ਨਹੀਂ ਪਾ ਦਿੰਦਾ, ਅੰਦਰੋਂ। ਇਹ ਹਿੰਮਤਾਂ, ਇਹ ਹੌਸਲੇ, ਇਹ ਅੰਦਰੋਂ ਆਉਂਦੇ ਆ। ਇਹ ਲਾਲ ਨੇ ਤੇਰੇ ਵਿਚਾਰ, ਆ ਗੁਣ ਇੱਥੋਂ ਆਉਣੇ ਆ ਜਿਹੜੇ ਇੱਥੋਂ। ਪਰ ਪ੍ਰੋਬਲਮ ਇਹ ਹੈ, ਅਗਲਾ ਕਹਿੰਦਾ ਜੀ ਸੋਨਾ ਆ ਚਾਂਦੀ ਆ ਚੀਜ਼ਾਂ ਇਹ ਤੇ ਬਾਹਰ ਹੈ, ਪਰ ਆ ਜ਼ਰੂਰੀ ਸੀ। ਲਾਲਾਂ ਦੀ ਕੀ ਸਾਰ ਜਾਣਦੇ, ਕਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਕਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਕਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ
ਸੰਗੋ ਨਾ
ਜਿਹੜੇ ਕੌਡੀਆਂ ਖਰੀਦਣ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਖਰੀਦਣ ਲਾਲਾ ਦੀ ਨਹੀਂ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ, ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਦਾ ਸਾਰ ਜਾਣਦੇ,
ਭੈਣਾ ਪੜੋ ਕੌਡੀਆਂ ਖਰੀਦਣ।
ਜਿਹੜੇ ਕੌਡੀਆਂ
वाले लाला दी ना सार जाएंगे
बाबा बाबा
लाला दी ना सार जाएंगे
बाबा बाबा
लाला दी ना सार जाएंगे
बाबा बाबा लाला दी ना सार जाएंगे बाबा बाबा लाला दी ना सार जाएंगे
बाबा बाबा
ਦੁਰਘਟਨਾ ਕੀ ਹੈ ਸਭ ਤੋਂ ਵੱਡੀ ਫਲਾਣੇ ਥਾਂ ਤੇ ਜੀ 8 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ 6 ਸਾਲ ਦੀ ਬੱਚੀ ਨਾਲ ਵੀ ਰੇਪ ਹੋਇਆ ਅਖਬਾਰ 'ਚ ਕੱਲ ਖਬਰ ਪੜ੍ਹੀ ਮੈਂ 6 ਸਾਲ ਦੀ ਬੱਚੀ ਰਿਸ਼ਤੇਦਾਰੀ 6 ਮਹੀਨਿਆਂ ਦੀ ਬੱਚੀ ਮਾਫ਼ ਕਰਨਾ 6 ਮਹੀਨੇ ਦੀ ਬੱਚੀ ਇਦਾਂ ਦੇ ਲੋਕ ਵੀ ਨੇ ਬੜਾ ਵੱਡੀ ਦੁਰਘਟਨਾ ਐਕਸੀਡੈਂਟ ਹੋ ਗਿਆ ਇਕੱਠਾ ਹੀ 20,000 ਬੰਦਾ ਮਰ ਗਿਆ ਬੜੀ ਵੱਡੀ ਦੁਰਘਟਨਾ ਪਰ ਪਿਆਰਿਓ ਸਭ ਤੋਂ ਵੱਡੀ ਜੇ ਕੋਈ ਦੁਰਘਟਨਾ ਹੈ ਨਾ ਬਿਨਾਂ ਵਰਤੇ ਸੜ ਚੱਲਿਆ ਦਿਮਾਗ ਇਹ ਸਭ ਤੋਂ ਵੱਡੀ ਦੁਰਘਟਨਾ ਬੰਦਾ ਇਹਦਾ ਦਿਮਾਗ ਬਿਨਾਂ ਵਰਤੇ ਸੜ ਚੱਲਿਆ ਵਰਤ ਸਕਦਾ ਸੀ ਬੜਾ ਕੁਝ ਇਹਦੇ ਚੋਂ ਕੱਢ ਸਕਦਾ ਸੀ ਪਰ ਵਰਤਿਆ ਨਹੀਂ ਆ ਸਾਡੇ ਜਿਹੜੇ ਨਿਆਣੇ ਆ ਤੁਸੀਂ ਮਹਿਲ ਕਲਾਂ ਦੇ ਇਲਾਕੇ 'ਚ ਰਹਿਣ ਵਾਲੇ ਆ ਆ ਮੇਰੀਆਂ ਭੈਣਾਂ ਬੈਠੀਆਂ ਬੀਬੀਆਂ ਬੈਠੀਆਂ ਤੁਹਾਡੇ ਬੱਚੇ ਕਈ ਕੈਨੇਡਾ ਗਏ ਆ ਕਿ ਨਹੀਂ ਪੜ੍ਹਾਈ ਕਰਨ ਵਾਸਤੇ ਪਿੰਡਾਂ 'ਚੋਂ ਇੱਥੇ ਵੀ ਤੇ ਗਏ ਹੋਣਗੇ ਸਾਰੇ ਪੰਜਾਬ 'ਚੋਂ ਹੀ ਜਾ ਰਹੇ ਆ ਹੁਣ ਬੱਚਾ ਚਲਿਆ ਗਿਆ ਕੈਨੇਡਾ ਪੁੱਤ ਦੀ ਉਮਰ ਹੈ 25 ਸਾਲ ਕਈ ਤੇ 20 ਸਾਲ ਦਾ ਨਿਆਣਾ ਗਿਆ ਹੁਣ 20 ਸਾਲ ਦਾ ਨਿਆਣਾ ਮਾਂ 45 ਸਾਲ ਦੀ ਹੈ 4 ਸਾਲਾਂ 'ਚ ਬੱਚਾ ਪੱਕਾ ਹੋ ਗਿਆ ਮਾਂ ਨੂੰ ਸੱਦ ਲਿਆ ਮਾਂ 50 ਸਾਲ ਦੀ ਉਮਰ ਹੈ 50 ਸਾਲ ਦੀ ਇੱਥੇ ਰਹੀ ਗੋਹਾ ਪੱਥ ਲੈ ਘਰ ਦਾ ਕੰਮ ਕਰ ਲੈ ਜੋ ਕਰ ਸਕਦੀ ਸੀ ਕੀਤਾ ਹੁਣ ਮਾਂ ਚਲੇਗੀ ਪੁੱਤ ਕੋਲ ਪੁੱਤ ਚਲਿਆ ਜਾਂਦਾ ਕੰਮ ਤੇ ਬੇਬੇ ਦਾ ਘਰੇ ਜੀ ਨਹੀਂ ਲੱਗਦਾ ਉਹ ਕਹਿੰਦੀ ਵੇ ਪੁੱਤ ਮੈਨੂੰ ਵੀ ਕੰਮ ਲਾ ਦੇ ਕਿਤੇ ਮੈਂ ਵੀ ਕਰ ਲਿਆ ਕਰਾਂ ਫੈਕਟਰੀ ਚਲਾਤਾ ਫੈਕਟਰੀ ਵਿੱਚ ਕੰਮ ਕਰਦੀ ਹੈ ਉਹ ਛੱਡ ਆਉਂਦਾ ਹੈ ਲੈ ਆਉਂਦਾ ਕਹਿੰਦਾ ਬੇਬੇ 6 ਮਹੀਨੇ ਹੋ ਗਏ ਤੂੰ ਮਾੜੀ ਮੋਟੀ ਗੱਡੀ ਸਿੱਖ ਲੈ ਕਹੀ ਚੱਲ ਸਿੱਖ ਲੈਣੀ ਆ ਉਸੇ ਬੇਬੇ ਨੇ ਗੱਡੀ ਸਿੱਖ ਲਈ 50 ਸਾਲ ਦੀ ਔਰਤ ਹੈ ਅਜੇ 50 ਸਾਲ ਦੀ ਤੇ ਗੱਡੀ ਸਿੱਖ ਲਈ ਗੱਡੀ ਖਿਲਾਰਦੀ ਹੈ 1,00,000 ਰੁਪਈਆ 1,50,000 ਰੁਪਈਆ ਮਹੀਨੇ ਦਾ ਕਮਾਉਂਦੀ ਹੈ ਇੱਥੇ ਪਾਥੀਆਂ 'ਚ ਹੀ ਰਹੀ ਸੀ ਇੱਥੇ ਦਿਮਾਗ ਇੰਨੇ ਇੰਨਾ ਕੀ ਵਰਤਿਆ ਹੁਣ ਜਦੋਂ ਮੌਕਾ ਮਿਲਿਆ ਹੁਣ ਉਹੀ ਹੈ ਗੱਡੀ ਐਂ ਖਿਲਾਰ ਕੇ ਆਉਂਦੀ ਹੈ ਬਾਹਰ ਤੇ ਐਂ ਛੱਲਾ ਕਮਾਉਂਦੀ ਆਉਂਦੀ ਹੈ ਵਿਆਹ ਆ ਗਈ ਲੈ ਆਈ 1,00,000-2,00,000 ਰੁਪਈਆ ਕਮਾਉਂਦੀ ਉਹੀ ਹੈ ਇਹਦੇ 'ਚ ਬਾਹਰੋਂ ਕੀ ਆ ਗਿਆ ਅੰਦਰੋਂ ਹੀ ਆਇਆ ਸਾਰਾ ਕੁਛ ਕੀ ਉਹਨੂੰ ਇੱਥੇ ਗੱਡੀ ਚਲਾਉਣੀ ਨਹੀਂ ਸੀ ਆ ਸਕਦੀ ਸੀ ਮੌਕਾ ਨਹੀਂ ਮਿਲਿਆ ਉਹਨੂੰ ਇੱਥੇ ਨਹੀਂ ਸੀ ਮੋਟਰਸਾਈਕਲ ਆ ਸਕਦੇ ਕਿਤੇ ਇੱਥੇ ਨਹੀਂ ਸੀ ਕੰਮ ਕਰ ਸਕਦੀ ਸੀ ਪਰ ਮੌਕਾ ਪਤਾ ਨਹੀਂ ਲੱਗਿਆ ਹੈ ਅੰਦਰ ਹੀ ਆ ਸਾਰਾ ਕੁਝ ਜਿੰਨਾ ਕੌਨਫੀਡੈਂਸ ਹੈ ਉਹ ਜਿਹੜੀ ਗੱਲ ਕਰਨ ਦਾ ਡਰ ਲੱਗਦਾ ਲੱਤਾਂ ਕੰਬਦੀਆਂ ਮੁੜ ਕੇ ਉਹੀ ਬੰਦਾ ਐਂ ਲੱਗ ਜਾਂਦਾ ਬੋਲਣ ਉਹ ਸਭ ਅੰਦਰੋਂ ਹੀ ਆਉਂਦਾ ਹੈ ਸਭ ਕੁਝ ਤੁਹਾਡੇ ਅੰਦਰ ਹੈ ਅੰਦਰੋਂ ਹੀ ਕੱਢਣਾ ਹੈ ਚੜ੍ਹਦੀ ਕਲਾ 'ਚ ਰਹਿਣਾ ਹਿੰਮਤ ਦਲੇਰੀ ਸਭ ਕੁਛ ਅੰਦਰੋਂ ਕੱਢਣਾ ਹੈ ਤੇ ਆਹ ਜਿਹੜਾ ਸ਼ਬਦ ਆਪਾਂ ਪੜ੍ਹਿਆ ਸ਼ੁਰੂ ਦੇ ਵਿੱਚ ਸਮੁੰਦ ਵਰੋਲ ਸਰੀਰ ਹਮ ਦੇਖਿਆ ਕਹਿੰਦੇ ਇਹਨੂੰ ਵੇਖੋ ਜਿਹੜਾ ਸਰੀਰ ਨੂੰ ਇਹਨੂੰ ਵੇਖੋ ਇਹਦੇ ਅੰਦਰ ਹੈ ਸਾਰਾ ਕੁਝ। ਆਪਾਂ ਸ਼ੁਰੂ ਤੋਂ ਇੱਕ ਵਾਰ ਸੁਣੋ ਸ਼ਬਦ
ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ
ਬੜੇ ਰਤਨ ਹੀ ਰਤਨ ਨੇ ਰਤਨ ਹੀ ਰਤਨ ਨੇ ਕਹਿੰਦੇ ਉਹ ਸਾਡੇ ਵਾਲੇ ਗੱਲਾਂ ਮਾਰਦੇ ਨੇ ਅਖੇ ਜੀ ਮਹਾਰਾਜ ਆਹ ਕਰ ਦੋ ਸਾਡੇ ਆਹ ਕੰਮ ਕਰ ਦੋ ਆਹ ਕੰਮ ਕਰ ਦੋ ਇੱਥੇ ਗੁਰਦੁਆਰੇ ਖੜੇ ਇਹ ਕਹਿੰਦੇ ਆ ਮਹਾਰਾਜ ਕਹਿੰਦੇ ਰਤਨਾਂ ਦੇ ਰਤਨ ਭਰੇ ਪਏ ਆ ਤੇਰਾ ਦਿਮਾਗ ਇਸ ਦਰ ਤੇ ਆਇਆ ਇਹ ਦਰ ਤੈਨੂੰ ਤੇਰੇ ਵਾਲੇ ਦਰ ਨਾਲ ਜੋੜੂ ਜਿਹੜਾ ਤੇਰੇ ਅੰਦਰ ਹੈ ਤੇ ਭਰਾਵਾ ਮੇਰਿਆ ਜੇ ਤੂੰ ਆਪਣੇ ਦਰ ਤੇ ਨਾ ਪਹੁੰਚਿਆ ਤੇਰਾ ਇਸ ਦਰ ਤੇ ਆਏ ਦਾ ਕੋਈ ਫਾਇਦਾ ਨਹੀਂ ਲਿਖ ਕੇ ਲੈ ਲੈ ਤੂੰ ਕਹਿ ਮੈਂ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਵਿਸ਼ਵਾਸ ਕਰਦਾ ਤੇਰੇ ਵਿਸ਼ਵਾਸ ਦਾ ਕੋਈ ਫਾਇਦਾ ਨਹੀਂ ਜੇ ਤੈਂ ਆਪਣੇ ਆਪ ਤੇ ਵਿਸ਼ਵਾਸ ਪੈਦਾ ਨਾ ਕੀਤਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਭਰੋਸਾ ਕਰਦਾ ਕਿ ਤੇਰੇ ਭਰੋਸੇ ਨੂੰ ਕੀ ਕਰੀਏ ਮੈਂ ਗੁਰੂ ਗ੍ਰੰਥ ਸਾਹਿਬ ਤੇ ਬਾਹਲਾ ਭਰੋਸਾ ਕਰਦਾ ਤੇਰੇ ਗੁਰੂ ਗ੍ਰੰਥ ਸਾਹਿਬ ਤੇ ਭਰੋਸੇ ਦਾ ਕੋਈ ਫਾਇਦਾ ਨਹੀਂ ਹੋਣਾ ਜਿੰਨਾ ਚਿਰ ਤੂੰ ਗੁਰੂ ਸਾਹਿਬ ਤੋਂ ਅਕਲ ਲੈ ਕੇ ਆਪਣੇ ਆਪ ਤੇ ਭਰੋਸਾ ਨਹੀਂ ਕਰਦਾ ਸਮਝਦੇ ਹੋ ਗੱਲ ਤੇਰਾ ਇਸ ਦਰ ਤੇ ਆਏ ਦਾ ਕੋਈ ਫਾਇਦਾ ਨਹੀਂ ਜੇ ਇਸ ਦਰ ਤੋਂ ਸਿੱਖ ਕੇ ਆਪਣੇ ਅੰਦਰ ਜਿਹੜਾ ਦਰ ਹੈ ਉਹਦੇ ਤੱਕ ਨਹੀਂ ਜੇ ਪਹੁੰਚਦਾ ਕੋਈ ਫਾਇਦਾ ਨਹੀਂ ਰਤਨਾਂ ਦਾ ਰਤਨ ਭਰੇ ਪਏ ਆ ਕਹਿੰਦੇ ਉਹ ਅੰਦਰ ਹੈ ਆ ਸੁਣੋ ਇੱਕ ਵਾਰ ਫੇਰ ਪੜੋ
ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ
ਸਮੁੰਦਰ ਭਰਿਆ ਹੁੰਦਾ ਨਾ ਜਿਵੇਂ ਸਮੁੰਦਰ ਦਾ ਕੋਈ ਅੰਤ ਹੈ ਪਾਰਾਂ ਵਾਰ ਹੈ ਵੀ ਕਿੰਨਾ ਕੁ ਪਾਣੀ ਹੈ ਬੋਲੋ ਵੀਰੋ ਤੇਰੇ ਅੰਦਰ ਕਿੰਨੇ ਕੁ ਨਵੇਂ ਨਵੇਂ ਆਈਡੀਏ ਪਏ ਹੈ ਕੋਈ ਪਾਰਾਂ ਵਾਰ ਹੈ ਕੋਈ ਅੰਤ ਹੈ ਬੰਦੇ ਦੇ ਦਿਮਾਗ 'ਚ ਕੀ ਕੁਛ ਪਿਆ ਤਾਂ ਸਮੁੰਦਰ ਸਮੁੰਦਰ ਨਾਲ ਤੁਲਨਾ ਕਰਦੇ ਹੈ ਜਿਵੇਂ ਸਮੁੰਦਰ ਦਾ ਕੋਈ ਅੰਤ ਨਹੀਂ ਕਿਤੇ ਤੇਰਾ ਅੰਤ ਹੈ ਤੂੰ ਸਮੁੰਦਰ ਕੰਨੀ ਖੜ ਕੇ ਕਹਿ ਵਾਹ ਓਏ ਬੱਲੇ ਬੱਲੇ ਕਿੱਡਾ ਵੱਡਾ ਹੈ ਕਿੰਨਾ ਕੁਛ ਹੈ ਓਏ ਇਹਦੇ ਵਿੱਚ ਅਹੀਂ ਤੇਰੇ ਦਿਮਾਗ ਕੰਨੀ ਵੇਖ ਕੇ ਲੱਗਦਾ ਓਏ ਕਿੰਨਾ ਕੁਛ ਹੈ ਓਏ ਤੇਰੇ ਕੋਲੇ ਪਰ ਤੈਨੂੰ ਪਤਾ ਹੀ ਨਹੀਂ ਤੇਰੇ ਦਿਮਾਗ 'ਚ ਕੀ ਕੁਛ ਹੈ ਕੀ ਕੁਝ ਤੂੰ ਕਰ ਸਕਦਾ ਹੈ ਕੀ ਕੁਝ ਤੂੰ ਕੱਢ ਸਕਦਾ ਹੈ ਕੀ ਕੁਝ ਤੂੰ ਬਣਾ ਸਕਦਾ ਹੈ ਪਰ ਪ੍ਰੋਬਲਮ ਤੇਰੀ ਇਹ ਹੈ ਤੈਂ ਬਸ ਉਹਨੂੰ ਖੂਹ ਦਾ ਡੱਡੂ ਬਣ ਕੇ ਰਹਿ ਗਿਆ ਤੈਂ ਕਿਤੇ ਉੱਚੀਆਂ ਉਡਾਰੀਆਂ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੈਂ ਯਤਨ ਹੀ ਨਹੀਂ ਕੀਤਾ ਤੈਨੂੰ ਐ ਲੱਗਦਾ ਮੈਂ ਖੂਹ ਵਾਲਾ ਹੀ ਡੱਡੂ ਆ ਬਸ ਆਹੀ ਕੁਛ ਹੈ ਇਹਦੂ ਅੱਗੇ ਕੱਖ ਨਹੀਂ ਤੈਨੂੰ ਐ ਲੱਗਦਾ ਪਰ ਜੋ ਤੈਨੂੰ ਲੱਗਦਾ ਇਹ ਸਹੀ ਨਹੀਂ ਜੋ ਇਹ ਜਾਣੋ ਸੋਏ ਨਾਹੇ ਜੋ ਤੂੰ ਜਾਣੀ ਬੈਠਾ ਸਮਝੀ ਬੈਠਾ ਉਹ ਖੇਡ ਹੈ ਨਹੀਂ ਇਹ ਬੜੀ ਵੱਡੀ ਤਾਕਤ ਹੈ ਤੂੰ ਤੇ ਮੈਂ ਇਹ ਕਿੰਨੀ ਵਾਰੀ ਗੱਲ ਕਰਦਾ ਹੁੰਦਾ ਆਪਣੇ ਆਪ ਨੂੰ ਪਛਾਣ ਇੱਥੇ ਬਹਿ ਕੇ ਨਾ ਇੱਥੇ ਬਹਿ ਕੇ ਬੰਦਾ ਕਹੀ ਜਾਂਦਾ ਯਾਰ ਆਹ ਤੇ ਬੜਾ ਨਜ਼ਾਰਾ ਲੈਂਦੇ ਆ ਲੈ ਵੇਖੋ ਬਈ ਮਹਿਲ ਕਲਾਂ ਦੀ ਮੰਡੀ ਹੈ ਇਹ ਢੱਡਰੀਆਂ ਵਾਲੇ ਬੰਦੇ ਆਏ ਹੋਏ ਨੇ ਸਾਰੇ ਇਹਨਾਂ ਨੂੰ ਵੇਖੋ ਸੁਣਨ ਵਾਸਤੇ 10-20 ਹਜ਼ਾਰ ਬੰਦਾ ਆ ਗਿਆ ਕਿੱਡਾ ਇਕੱਠ ਹੋ ਗਿਆ ਮੌਜਾਂ ਤੇ ਇਹ ਕਰਦੇ ਆ ਨਜ਼ਾਰੇ ਤੇ ਇਹ ਲੈਂਦੇ ਆ ਨਹੀਂ ਮੇਰੇ ਵਰਗਾ ਮੈਂ ਆ ਤੇਰੇ ਵਰਗਾ ਤੂੰ ਹੈ ਤੇਰੇ ਵਰਗਾ ਤੂੰ ਹੈ ਤੈਂ ਮੇਰੀ ਰੀਸ ਨਹੀਂ ਕਰ ਲੈਣੀ ਸੱਚ ਇਹ ਹੈ ਕਈ ਥਾਵਾਂ ਤੇ ਤੂੰ ਮੇਰੇ ਤੋਂ ਅੱਗੇ ਆ ਮੈਂ ਤੇਰੀ ਰੀਸ ਨਹੀਂ ਕਰ ਲੈਣੀ ਇੱਥੇ ਕਵੇ ਯਾਰ ਇਹ ਬੰਦਾ ਤੇ 20,000 ਚ ਬੋਲਦਾ ਹੈ ਪਰ ਜਿੱਥੇ ਟਰਾਲੀ ਤੈਂ ਬੈਗ ਲਾ ਲੈਣੀ ਹੈ ਹੋ ਸਕਦਾ ਮੇਰੇ ਤੋਂ ਲੱਗੇ ਹੀ ਨਾ ਜਿੰਨੀ ਕਈ ਤੈਂ ਚਲਾ ਲੈਣੀ ਹੈ ਹੋ ਸਕਦਾ ਮੇਰੇ ਤੋਂ ਚੱਲੇ ਹੀ ਨਾ ਜਿੰਨਾ ਤੈਂ ਭੱਜ ਲੈਣਾ ਹੋ ਸਕਦਾ ਮੇਰੇ ਤੋਂ ਭੱਜਿਆ ਹੀ ਨਾ ਜਾਏ ਮੇਰੀ ਇਹ ਭੈਣੇ ਜਿਹੜੀ ਸਬਜ਼ੀ ਤੈਂ ਵਧੀਆ ਬਣਾ ਲੈਣੀ ਹੈ ਹੋ ਸਕਦਾ ਮੈਨੂੰ ਪਤਾ ਹੀ ਨਾ ਹੋਵੇ ਵੀ ਆ ਬਣਦੀ ਕਿਵੇਂ ਹੈ ਤੇਰੀ ਤੇਰੀ ਕੁਆਲਿਟੀ ਹੈ ਮੇਰੀ ਮੇਰੀ ਕੁਆਲਿਟੀ ਹੈ ਤੂੰ ਆਪਣੇ ਆਪ ਵੱਲ ਵੇਖ ਜੋ ਤੇਰੇ ਚ ਵਧੀਆ ਤੂੰ ਕੱਢ ਅੰਦਰੋਂ ਬਾਅਦ ਜੋ ਮੇਰੇ ਚ ਵਧੀਆ ਮੈਂ ਕੱਢਦਾ ਸੀ ਇੱਕ ਦੂਜੇ ਦੀ ਰੀਸ ਨਾ ਕਰੀਏ ਕਿਹਦੇ ਵਰਗਾ ਬਣਨਾ ਹੈ ਕਿਸੇ ਵਰਗਾ ਬਣਨਾ ਕਿ ਆਪਣੇ ਆਪ ਵਰਗਾ ਬੋਲੋ ਬਈ ਆਪਣੇ ਆਪ ਵਰਗਾ ਆਪਣੇ ਆਪ ਵਰਗੇ ਬਣਾਂਗੇ ਸਾਰੇ ਆਪਣੇ ਆਪ ਨੂੰ ਪਛਾਣਾਂਗੇ ਉਹ ਆਤਮ ਵਿਸ਼ਵਾਸ ਪੈਦਾ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਦਾ ਕੀ ਅਰਥ ਹੈ ਜੇ ਆਪਣੇ ਆਪ ਤੇ ਵਿਸ਼ਵਾਸ ਹੀ ਨਾ ਆਇਆ گرو گرنتھ صاحب دے بھروسے دا کی ارتھ ہے جے اپنے آپ دے بھروسہ ہی نہ آیا ایک سٹیپ ہے گرو گرنتھ صاحب تے وشواس ہے ایک سٹیپ ہے ہن مینوں اپنے آپ تے بھی وشواس آ گیا گرو گرنتھ صاحب نوں پڑھ پڑھ کے اپنے آپ تے وشواس آ گیا ہن ایک بندہ کہندا ہے میں کتھے پتلا ہو سکتا جی کتے روٹی چھڈنی سوکھی پئی ہے ہن تے ایتھے آ گیا ٹھڈ ہن ویٹ ہو گیا کوانٹل میں کتھے 80 کلو دا ہو جوں ایک بندہ آیا ہے ایک بندہ کہندا لے فلانا بندہ 30 کلو گھٹا گیا میں کیوں نہیں گھٹاؤں اے آتم وشواسی ہے تے دسو بھائی کوئی بندہ تھان لوے بھی میں کوانٹل دا میں 80 کلو ویٹ کرنا کر سکدا کہ نہیں کر سکدا کر سکتا ہے اینو اپنے آپ تے وشواس ہے او کوانٹل دا بندہ کہی جاندا ہے میرا گرو گرنتھ صاحب تے بہت وشواس ہے پر میں ویٹ نہیں گھٹا سکتا مینو اپنے آپ تے کوئی بھروسہ نہیں سوا سکھیا پھر تو تیرا فائدہ کی ہے پھر میں نہیں کر سکتا اے میرے تو نہیں ہونا وشواس دا مطلب ہوندا ہے مینو بھروسہ اپنے آپ تے اسی اپنے آپ تے وشواس کرن تک جانا ہے اس درد تو اگے اپنے والے درد نال جڑنا ہے اس وشواس تو اگے اپنا وشواس ہے اپنے آپ تے تیرے اندر بڑا کچھ پیا بھراوا پھر سنو پنگ دی دوبارہ
رتنا رتن پدارتھ بہو ساگر بھریا رام بانی گر بانی لاگے تین ہاتھ چڑھیا رام
کہندے جیڑا ایک خزانہ رتنا دا ایک کیدے ہاتھ چ ہتھی چڑھتا ہے کئی واری کہنا بھی اونوں مل گیا اوئے اودے ہتھی ہاتھ لگ گیا اوئے اودے ایں کہندے نا فلانے دے ہاتھ لگ گیا ਕਹਿੰਦੇ ਇਹ ਉਹਦੇ ਹੱਥ ਲੱਗੂ ਜਿਹੜਾ ਗੁਰਬਾਣੀ ਨਾਲ ਲੱਗਿਆ ਹੋਇਆ ਗੁਰਬਾਣੀ ਨਾਲ ਜੁੜਿਆ ਹੋਇਆ ਗੁਰਬਾਣੀ ਚੋਂ ਕੀ ਮਿਲਦਾ ਹੈ ਗਿਆਨ ਜਿਹੜਾ ਗਿਆਨ ਨਾਲ ਜੁੜਿਆ ਬੰਦਾ ਹੈ ਉਹਨੂੰ ਇਹ ਖਜ਼ਾਨਾ ਮਿਲੂ ਗਿਆਨ ਦੀ ਲਾਵੇ ਚਾਬੀ ਆ ਗਿਆਨ ਲੈ ਕੇ ਚਾਬੀ ਲਾਵੇ ਦਿਮਾਗ ਨੂੰ ਤੇ ਇਹਦੇ ਚੋਂ ਮਿਲੂ ਸਾਰਾ ਕੁਛ ਤੁਹਾਨੂੰ ਵੀ ਮਿਲੂ ਸਭ ਨੂੰ ਮਿਲੂ ਇਹਦੇ ਚੋਂ ਅੱਗੇ
ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ
ਨਿਰਮੋਲਕ ਰਤਨ ਅਪਾਰਾ ਇਹ ਮਹਿੰਗੇ ਜਿਹਦਾ ਮੁੱਲ ਨਹੀਂ ਕੋਈ ਇਹ ਖਜ਼ਾਨਾ ਜਿਹੜਾ ਇਹ ਪ੍ਰਾਪਤ ਹੋ ਜਾਣਾ ਜਿੰਨਾ ਮਰਜ਼ੀ ਖਾਈ ਜਾਇਓ ਖਾਵੇ ਖਰਚੇ ਰਲ ਮਿਲ ਭਾਈ ਫਿਰ ਮੁੱਕਣਾ ਥੋੜਾ ਟੋਟ ਨਾ ਆਵੇ ਵੱਧ ਦੋ ਜਾਈ ਫਿਰ ਜੋ ਮਰਜ਼ੀ ਅੰਦਰੋਂ ਕੱਢੀ ਜਾਇਓ ਸਭ ਕੁਛ ਨਿਕਲੂ ਫਿਰ ਹਿੰਮਤ ਆਊ ਫਿਰ ਤੇ ਆ ਬੀਬੀਆਂ ਜਿਹੜੀਆਂ ਡਰਦੇ ਫਿਰਦੇ ਆ ਜੀ ਡਰ ਲੱਗਦਾ ਮੈਂ ਇੱਥੇ ਰੁਕਿਆ ਅਸੀਂ ਪੰਜ ਸੱਤ ਕਿਲੋਮੀਟਰ ਪਿੱਛੇ ਮੈਂ ਮਹਿਲ ਗਲਾਂ ਤੋਂ ਰੁਕਿਆ ਉੱਥੇ ਪਿੱਪਲ ਹੈ ਪਿੱਪਲ ਦੇ ਥੱਲੇ ਕਈ ਨਾਰੀਅਲ ਪਏ ਹੈ ਉਹ ਬੰਨ ਬੁੰਨ ਕੇ ਜੇ ਰੱਖੇ ਹੋਏ ਹੈ ਲੈ ਪਿੱਪਲ ਬਾਬਾ ਜੀ ਨੂੰ ਉਹਨੂੰ ਦੱਸ ਨਾਰੀਅਲ ਪੀਣਾ ਤੇਰੇ ਪਿੱਪਲ ਨੇ ਕਿ ਗਿਰੀ ਖਾਊ ਪਿੱਪਲ ਰੱਖੇ ਪਏ ਹੈ ਤੇ ਇੱਕ ਬੰਦਾ ਡਰਦਾ ਰੱਖ ਗਿਆ ਇੱਕ ਘਬਰਾਇਆ ਹੋਇਆ ਰੱਖ ਗਿਆ ਕਿੰਨਾ ਡਰੋਕਲ ਬੰਦਾ ਹੋਊ ਜਿਹੜਾ ਡਰ ਕੇ ਇੱਕ ਨਾਰੀਅਲ ਖਰੀਦਦਾ ਤੇ ਪਿੱਪਲ ਦੇ ਅੱਗੇ ਰੱਖ ਦਿੰਦਾ ਕਿੰਨਾ ਡਰਿਆ ਹੋਇਆ ਬੰਦਾ ਦਰਪੋਕ ਬੰਦਾ ਤੇ ਉਦੋਂ ਡਰਿਆ ਉਹ ਹੈ ਜਿਹੜੇ ਐ ਪਏ ਨੇ ਸੜੀ ਜਾਂਦੇ ਨੇ ਕਿਤੇ ਚੱਕ ਕੇ ਨੀ ਲਿਜਾਣਾ ਯਾਰ ਕਿਤੇ ਮੈਨੂੰ ਨਾ ਫੜ ਲੈ ਬਾਬਾ ਉਹ ਉਦੋਂ ਡਰਿਆ ਹੋਇਆ ਬੰਦਾ ਕਿੰਨੇ ਘਬਰਾਏ ਹੋਏ ਬੰਦੇ ਹੈ ਡਰੇ ਹੋਏ ਬੰਦੇ ਹੈ ਇਹ ਮਾਨਸਿਕ ਦਬਾਅ ਕਹਿੰਦੇ ਬੰਦੇ ਉੱਤੇ ਦਬਾਅ ਨਾ ਪਵੇ ਮੇਰੇ ਗੁਰੂ ਗ੍ਰੰਥ ਸਾਹਿਬ ਤੇ ਤੇਰੇ ਤੇ ਰੱਬ ਦਾ ਡਰ ਨਹੀਂ ਪੈਣ ਦਿੰਦੇ ਗੁਰੂ ਸਾਹਿਬ ਤੇ ਕਹਿੰਦੇ ਆ ਪਰਮਾਤਮਾ ਦਾ ਰੂਪ ਹੈ ਤੂੰ ਦੈਲ ਨਾ ਮੰਨ ਜੀ ਕਿਤੇ ਤੇਰੇ ਦਿਮਾਗ ਤੇ ਦੈਲ ਬਹਿ ਜੇ ਡਰ ਬਹਿ ਜੇ ਡਰ ਨਾ ਜਾਈ ਕਿਤੇ ਪਰ ਕਮਾਲ ਦੀ ਗੱਲ ਇਹ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਿੱਖ ਰੱਬ ਤੋਂ ਵੀ ਨਾ ਡਰੇ ਪਰ ਸਿੱਖ ਜਿਹੜੇ ਹੈ ਅੱਜ ਦੇ ਸਿੱਖ ਇਹ ਪਿੱਪਲ ਤੋਂ ਡਰੀ ਜਾਂਦੇ ਹੈ ਬਿੱਲੀ ਲੰਘ ਜੇ ਡਰ ਜਾਂਦੇ ਹੈ ਕਹਿੰਦੇ ਗੱਡੀ ਰੋਕੋ ਗੇਰ ਬਦਲੋ ਛਿੱਕ ਮਾਰਤੀ ਕਿਸੇ ਨੇ ਉਹਤੋਂ ਡਰ ਜਾਂਦੇ ਹੈ ਕਿਸੇ ਨੇ ਆਵਾਜ਼ ਮਾਰਤੀ ਉਹਨਾਂ ਤੋਂ ਡਰ ਜਾਂਦੇ ਹੈ ਮਾੜੀ ਮਾੜੀ ਗੱਲ ਤੇ ਡਰਦੇ ਹੈ ਤੇ ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਹੈ ਜਿਹੜੇ ਕਹਿੰਦੇ ਆ ਰੱਬ ਦਾ ਤੂੰ ਆਪ ਰੂਪ ਹੈ, ਸਾਰੇ ਹੀ ਪਰਮਾਤਮਾ ਦਾ ਰੂਪ ਆ, ਅਸੀਂ ਡਰੀਏ ਕਿਉਂ ਕਿਸੇ ਤੋਂ? ਗੁਰੂ ਸਾਹਿਬ ਸਾਨੂੰ ਇਹ ਸਿਖਾਉਂਦੇ ਆ, ਗੁਰਬਾਣੀ ਸਾਨੂੰ ਨਿਡਰ ਕਰਦੀ ਹੈ, ਨਿਰਭਉ ਜਪੈ ਨਿਰਭਉ ਨੂੰ ਸਮਝ ਜਾਣ ਸਗਲ ਭਉ ਮਿਟੈ, ਸਾਰੇ ਡਰ ਹੀ ਖਤਮ ਹੋ ਜਾਣ, ਤੇਰੀ ਘਬਰਾਹਟ ਹੀ ਖਤਮ ਹੋ ਜਾਏ। ਤੇ ਡਰਿਆ ਬੰਦਾ ਪਿੱਪਲਾਂ ਨੂੰ ਸੱਪਾਂ ਨੂੰ ਮੱਥੇ ਟੇਕੀ ਜਾਂਦਾ ਸਾਰੀ ਜ਼ਿੰਦਗੀ। ਕਿਹੋ ਕਿਹੋ ਜੇ ਬੰਦੇ ਦੇ ਅੰਦਰ ਡਰ ਬੈਠੇ ਹੋਏ ਹੈ, ਪਰ ਸਾਰੇ ਤਰ੍ਹਾਂ ਦੇ ਡਰ, ਸਾਰੇ ਤਰ੍ਹਾਂ ਦੇ ਖੌਫ ਨਿਕਲ ਜਾਂਦੇ ਹੈ ਜਦੋਂ ਆਹ ਖਜ਼ਾਨਾ ਖੋਲ ਕੇ ਲਵੇ, ਖੋਲ ਲਵੇ। ਇਹਦੇ ਤੋਂ ਹੀ ਹੌਸਲਾ ਹਿੰਮਤ ਆਉਣੀ ਹੈ। ਮੇਰੀ ਉਹ ਮਾਤਾ ਵੋ ਭੈਣੋ, ਜਿਹੜੀ ਮਾਂ ਗੁਜਰੀ ਸੀ ਉਹ ਤੁਹਾਡੇ ਵਰਗੀ, ਏਦਾਂ ਥੋੜਾ ਹੈ ਵੀ ਮਾਤਾ ਗੁਜਰੀ ਦਾ ਸਰੀਰ ਕਿਤੇ ਲੋਹੇ ਦਾ ਬਣਿਆ ਸੀ, ਜਿਵੇਂ ਤੁਸੀਂ ਜਨਮ ਲਿਆ ਮਾਂ ਦੀ ਕੁੱਖ ਤੋਂ, ਐਂ ਕਦੇ ਮਾਂ ਗੁਜਰੀ ਵੀ ਜੰਮੀ ਸੀ, ਐਂ ਕਲਗੀਆਂ ਵਾਲਾ ਪਾਤਸ਼ਾਹ ਵੀ ਜੰਮਿਆ ਜਨਮ ਲਿਆ। ਜਿਵੇਂ ਸਰੀਰ ਸਾਡੇ ਵਰਗਾ ਪਰ ਮਹਾਨ ਬੜੇ ਹੈ, ਮਹਾਨਤਾ ਬੜੀ ਹੈ, ਉਹ ਕੰਮ ਬੜੇ ਮਹਾਨ ਕੀਤੇ ਹੈ, ਉਹ ਮਹਾਨਤਾ ਸਾਰੀ ਉਹਨਾਂ ਦੀ ਸੋਚ ਦੀ ਹੈ, ਉਹਨਾਂ ਦੇ ਵਿਚਾਰਾਂ ਦੀ ਹੈ। ਸਰੀਰ ਸਰੀਰ ਵਰਗਾ ਹੀ ਹੈ ਪਰ ਸੋਚ ਦਾ ਫਰਕ ਹੈ, ਵਿਚਾਰਾਂ ਦਾ ਫਰਕ ਹੈ, ਸੋਚ ਦਾ ਫਰਕ ਹੈ ਜੀ। ਨਹੀਂ ਤੇ ਇਹੋ ਜਿਹੀਆਂ ਦੁੱਖ ਤਕਲੀਫਾਂ ਕਿਸੇ ਔਰਤ ਦੇ ਉੱਤੇ ਆਉਣ ਤੇ ਫਿਰ ਵੀ ਮਾਤਾ ਗੁਜਰ ਕੌਰ 80-82 ਸਾਲ ਤੱਕ ਦੀ ਉਮਰ ਤੱਕ ਚਲੇ ਗਏ ਤੇ ਤਕਰੀਬਨ 40 ਸਾਲ ਦੇ ਨੇੜੇ ਉਮਰ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੇ ਗੋਬਿੰਦ ਰਾਏ ਜੀ ਦਾ ਜਨਮ ਹੋਇਆ। 40 ਸਾਲ ਦੇ ਨੇੜੇ ਤੇੜੇ ਉਮਰ ਸੀ, ਐਡੀ ਵੱਡੀ ਏਜ ਵਿੱਚ 40 ਸਾਲ ਦੀ ਬੇਬੇ ਨੇ ਪੁੱਤ ਜੰਮਿਆ ਜਿਹਦਾ ਨਾਂ ਰੱਖਿਆ ਗੋਬਿੰਦ ਰਾਏ। ਤੇ ਮਾਤਾ ਗੁਜਰ ਕੌਰ ਏਦਾਂ ਹੀ ਜੰਮੀ ਧੀ ਜੰਮਦੀ ਹੈ, ਜਿਵੇਂ ਓਦਾਂ ਹੀ ਵਿਆਹ ਹੋਇਆ, ਓਦਾਂ ਹੀ ਬੱਚੇ ਨੂੰ ਜਨਮ ਦਿੱਤਾ। ਪਰ ਸਾਰੀ ਖੇਡ ਇਹਦੀ ਹੈ, ਆ ਸਟਰੋਂਗ ਹੈ, ਤਕੜਾ, ਇਹਨੂੰ ਵਰਤਣਾ ਆਉਂਦਾ ਹੈ। 9.25 ਸਾਲ ਦੀ ਉਮਰ ਗੋਬਿੰਦ ਰਾਏ ਦੀ ਹੈ ਜਦੋਂ ਆਪਣੇ ਪਤੀ ਦਾ ਸੀਸ ਵੇਖਿਆ। ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਦਾ ਸੀਸ ਵੇਖਿਆ ਤੇ ਮਾਤਾ ਗੁਜਰੀ ਨੇ ਆਪਣੇ ਪਤੀ ਦਾ ਸੀਸ ਵੇਖਿਆ। ਤੇ ਪਤੀ ਦਾ ਸੀਸ ਹੋਵੇ ਧੜ ਤੋਂ ਬਿਨਾਂ, ਕੱਲਾ ਹੀ ਸੀਸ ਹੋਵੇ ਤੇ ਥਾਲ ਦੇ ਵਿੱਚ ਰੱਖ ਕੇ ਐ ਕੱਪੜੇ ਚ ਲਪੇਟ ਕੇ ਭਾਈ ਜੈਤਾ ਜੀ ਲੈ ਕੇ ਆ ਗਏ, ਐ ਸੀਸ ਵੇਖਿਆ। ਇਹ ਜੀ ਸੱਟ ਜਦੋਂ ਝੱਲ ਲਵੇ ਫਿਰ ਦਿਲ ਕਿੰਨਾ ਤਕੜਾ ਹੋ ਜਾਣਾ, ਅੰਦਰੋਂ ਕਿੰਨਾ ਮਜ਼ਬੂਤ ਹੋ ਜਾਣਾ। ਜਿਹੜਾ ਐਡੀ ਸੱਟ ਝੱਲ ਗਿਆ, ਮਾੜੀਆਂ ਮੋਟੀਆਂ ਸੱਟਾਂ ਫਿਰ ਕੀ ਪਰਵਾਹ ਸੀ ਉੱਥੇ। ਤਾਂ ਹੀ ਤੇ ਕਈ ਵਾਰੀ ਗੱਲ ਕਰਦੇ ਰਹੀਦਾ ਹੈ ਵੀ ਜਿਹੜੇ ਦੁੱਖ ਨੇ ਇਹ ਤੇ ਦਾਰੂ ਹੈ, ਦੁੱਖ ਤੇ ਇਲਾਜ ਹੈ ਬੰਦੇ ਦਾ। ਜਿਵੇਂ ਸਰੀਰ ਵਾਸਤੇ ਜਿਮ ਜ਼ਰੂਰੀ ਹੈ, ਸਰੀਰ ਵਾਸਤੇ ਭੱਜ ਨੱਠ ਜ਼ਰੂਰੀ ਹੈ, ਉਹ ਸਰੀਰ ਦੇ ਮਸਲ ਤਾਂ ਬਣਨਗੇ ਜੇ ਜਿਮ ਜਾਏਗਾ, ਜ਼ੋਰ ਲਾਏਗਾ। ਤੇ ਦਿਮਾਗ ਦੇ ਮਸਲ ਉਦੋਂ ਬਣਨਗੇ ਜਦੋਂ ਦਿਮਾਗ ਦਾ ਜ਼ੋਰ ਲੱਗੂ, ਵੱਡੇ ਵੱਡੇ ਦੁੱਖਾਂ ਨੂੰ ਝੱਲੂ, ਤਕਲੀਫਾਂ ਨੂੰ ਝੱਲੂ। ਜਿੰਨੀਆਂ ਦੁੱਖ ਜਿੰਨੀਆਂ ਤਕਲੀਫਾਂ ਆਉਣਗੀਆਂ ਇਹ ਸਾਡੇ ਦਿਮਾਗ ਨੂੰ ਤਕੜਾ ਕਰ ਦੇਣਗੀਆਂ, ਮੁਸੀਬਤਾਂ ਨੂੰ ਝੱਲਾਂਗੇ, ਦੁੱਖਾਂ ਨੂੰ ਝੱਲਾਂਗੇ। ਹੁਣ ਸਾਡੀ ਪ੍ਰੋਬਲਮ ਇਹ ਹੈ, ਸਾਨੂੰ ਇਹ ਸਮਝਾਇਆ ਜਾਂਦਾ ਹੈ ਆਜੋ ਭਾਈ ਤੁਹਾਡੇ ਸਾਰੇ ਦੁੱਖ ਦੂਰ ਕਰਨਗੇ, ਆਪਾਂ ਇੱਥੋਂ ਸਾਰੇ ਦੁੱਖ ਦੂਰ ਹੋ ਜਾਣਗੇ। ਭਰਾਵੋ, ਜੇ ਦੁੱਖ ਨਾ ਰਹੇ ਤੇ ਤਰੱਕੀ ਕਿੱਦਾਂ ਕਰਾਂਗੇ? ਦੁੱਖੀ ਨੇ ਜਿਹੜੇ ਜਿਹਦੇ ਕਰਕੇ ਬੰਦਾ ਤਰੱਕੀ ਕਰਦਾ, ਦੁੱਖਾਂ ਨੂੰ ਝੱਲਦਾ, ਦੁੱਖਾਂ ਨੂੰ ਝੱਲ ਝੱਲ ਕੇ ਤੇ ਸਟਰੋਂਗ ਹੁੰਦਾ, ਤਕੜਾ ਹੁੰਦਾ। ਹੁਣ ਮੈਨੂੰ ਤੁਸੀਂ ਜਵਾਬ ਦਿਓ, ਬੱਚਾ ਜਦੋਂ ਤੁਹਾਡਾ ਪੜ੍ਹਦਾ ਹੈ ਪੇਪਰ ਦੇਣੇ, ਉਹਦੇ ਲਈ ਦੁੱਖ ਨਹੀਂ? ਦਿਮਾਗ ਦਾ ਕਿੰਨਾ ਜ਼ੋਰ ਲੱਗਦਾ, ਵਿਚਾਰਾ ਸਾਰੀ ਸਾਰੀ ਰਾਤ ਪੜ੍ਹਦਾ, ਦਿਮਾਗ ਤੇ ਬੋਝ ਪਿਆ, ਐਡਾ ਬਸਤਾ ਕਿਤਾਬਾਂ ਦਾ ਚੁੱਕੀ ਲਿਜਾਂਦਾ। ਦੱਸੋ, ਬੱਚੇ ਲਈ ਇਗਜ਼ਾਮ ਦੇਣੇ, ਪੇਪਰ ਦੇਣੇ ਦੁੱਖ ਨਹੀਂ? ਬੋਲੋ ਵੀਰੋ, ਦੁੱਖ ਹੈ ਨਾ? ਪਰ ਤੁਸੀਂ ਇਹ ਦੁੱਖ ਦੇਣਾ ਚਾਹੁੰਦੇ ਹੋ ਕਿ ਨਹੀਂ? ਦੇਣਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਜੇ ਦੁੱਖ ਦੇਵਾਂਗੇ ਤਾਂ ਹੀ ਅਗਲੀ ਕਲਾਸ ਚ ਜਾਊ ਅੱਖੋ ਸਤਨਾਮ, ਤੇ ਆਪ ਦੁੱਖ ਤੋਂ ਬਚਣਾ ਚਾਹੁੰਦਾ ਹੈ। ਸਮਝ ਨਹੀਂ ਆਉਂਦੀ? ਆਪ ਕਹਿੰਦਾ ਮੈਨੂੰ ਦੁੱਖ ਨਾ ਆਵੇ, ਮੈਂ ਗੁਰਦੁਆਰੇ ਚੱਲਿਆ ਮੇਰੇ ਤੇ ਕੋਈ ਤਕਲੀਫ ਨਾ ਆਵੇ, ਮੇਰੇ ਤੇ ਕੋਈ ਦੁੱਖ ਨਾ ਆਵੇ। ਜੇ ਤੂੰ ਕਹਿੰਦਾ ਬੱਚੇ ਨੂੰ ਦੁੱਖ ਆਊਗਾ, ਪੇਪਰਾਂ ਦੇ ਵਿੱਚ ਦੁੱਖ ਭੋਗੇ, ਤਕਲੀਫ ਝੱਲੇ, ਦਿਮਾਗ ਦਾ ਜ਼ੋਰ ਲਾਵੇ। ਆਪਣੇ ਪੁੱਤ ਨੂੰ ਇਹੀ ਸਿਖਾਉਂਦੇ ਆ, ਓਏ ਪੁੱਤ ਦੁੱਖ ਝੱਲ, ਤਕਲੀਫ ਝੱਲ, ਦਿਮਾਗ ਦਾ ਜ਼ੋਰ ਲਾ, ਵਰ ਤੈਨੂੰ ਮਾੜਾ ਜਿਹਾ ਪਾਸ ਹੋ, ਜੇ ਪੇਪਰਾਂ ਦਾ ਦੁੱਖ ਨਾ ਝੱਲੇਗਾ ਤੇ ਅਗਲੀ ਕਲਾਸ ਵਿੱਚ ਤੂੰ ਜਾ ਨਹੀਂ ਸਕਦਾ। ਤੇ ਆਪ ਦੁੱਖ ਤੋਂ ਬਚਣ ਵਾਸਤੇ ਕਦੇ ਦੇਖਦਾ ਫਿਰਦਾ, ਕਦੇ ਕਿਤੇ ਮੱਥੇ ਦੇਖਦਾ ਫਿਰਦਾ। ਦੁਖੀ ਨੇ ਜਿਹੜੇ ਤੈਨੂੰ ਤਕੜਾ ਕਰਨ ਗਏ, ਜਿੰਨੇ ਜ਼ਿਆਦਾ ਦੁੱਖ ਹੋਣਗੇ ਉਹਨਾਂ ਮਨ ਮਜ਼ਬੂਤ ਹੋ ਜਾਂਦਾ। ਮੈਨੂੰ ਚੇਤਾ ਹੈ 2004-05 ਦੀ ਗੱਲ ਹੈ, ਇੱਕ ਬੰਦੇ ਨੇ ਅਖਬਾਰ 'ਚ ਖਬਰ ਲਵਾ ਦਿੱਤੀ। ਮੈਂ ਉਦੋਂ ਬਾਹਰ ਗਿਆ ਹੋਇਆ ਸੀ ਤੇ ਤੁਸੀਂ ਸੱਚ ਜਾਣਿਓ ਮੇਰੇ ਬਾਰੇ ਉਦੋਂ ਖਬਰ ਕੋਈ ਉਹਨੇ ਲਾਈ ਤੇ ਮੈਂ ਰਾਤ ਦੀ ਰੋਟੀ ਨਹੀਂ ਖਾ ਸਕਿਆ। ਹੈ ਐ ਕਿਵੇਂ ਲਾਤੀ? ਆਹ ਕੀ ਕਹਿਤਾ ਇਹਨੇ? ਆਹ ਕੀ ਕਹਿਤਾ? ਅਗਲੇ ਦਿਨ ਵੀ ਸਾਰਾ ਦਿਨ ਦਿਮਾਗ ਤੇ ਬੋਝ ਪਿਆ ਰਿਹਾ, ਹਫ਼ਤਾ ਮੇਰਾ ਠੀਕ ਨਹੀਂ ਹੋਇਆ। ਤੇ ਹੁਣ ਉਦੋਂ ਵੱਡੀਆਂ ਵੱਡੀਆਂ ਰੋਜ਼ ਲੱਗਦੀਆਂ ਨੇ, ਕਿਉਂ ਭਲਾ? ਹੁਣ ਨਿੱਕੀਆਂ ਨਿੱਕੀਆਂ ਝੱਲਦਿਆਂ 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 ਦਿਮਾਗ ਤਕੜਾ ਹੋ ਗਿਆ, ਹੁਣ ਸਟਰੋਂਗ ਹੋ ਗਿਆ। ਜਿਵੇਂ ਬੰਦਾ ਮਾੜੀ ਜੇ ਸੱਟ ਵੱਜੇ ਤੇ ਕਿਵੇਂ ਤਕਲੀਫ ਮੰਨਦਾ ਹੈ, ਤੇ ਜੇ ਜਿੰਮ ਕਰ ਕਰਕੇ ਕਰਕੇ ਤਕੜਾ ਹੋ ਜਾਏ, ਸਰੀਰ ਨੂੰ ਤਕਲੀਫ ਦੇਗਾ, ਸਰੀਰ ਉਦੋਂ ਹੀ ਮਜ਼ਬੂਤ ਹੁੰਦਾ। ਆ ਜਿਹੜੇ ਬੰਦੇ ਜਿੰਮ ਕਰਦੇ ਆ ਜਾ ਜਾ ਕੇ, ਕਿੰਨਾ ਸਰੀਰ ਨੂੰ ਜੋਰ ਤਾਂ ਜਾ ਕੇ ਡੋਲੇ ਨਿਕਲਦੇ ਆ, ਜ਼ੋਰ ਲਾਉਣਾ ਪੈਂਦਾ, ਦੁੱਖ ਦੇਣਾ ਪੈਂਦਾ, ਆਪਣੇ ਆਪ ਨੂੰ ਤਕਲੀਫ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਆ ਦਿਮਾਗ ਵੀ ਉਦੋਂ ਹੀ ਤਕੜਾ ਹੋ ਜਿੰਨੇ ਦੁੱਖ ਹੋ, ਇਹਨੂੰ ਤਕੜਾ ਬਣਾਉਣ ਲਈ ਤਕਲੀਫਾਂ ਤੇ ਜ਼ਰੂਰੀ ਹੈ, ਦੁੱਖ ਤੇ ਜ਼ਰੂਰੀ ਹੈ। ਤੇ ਸਾਡੇ ਵਾਲੇ ਸਿਖਾਉਂਦੀ ਇਹ ਹੈ, ਆ ਜੋ ਭਾਈ ਤੁਹਾਡੇ ਦੁੱਖ ਕੱਟ ਦਿਆਂਗੇ। ਪੁੱਛਣ ਵਾਲਾ ਹੋਵੇ ਉਹ ਭਰਾਵਾ, ਜਿਨ੍ਹਾਂ ਦੀ ਬਾਣੀ ਪੜ੍ਹਦੇ ਉਹਨਾਂ ਤੇ ਕਿਤੇ ਦੁੱਖ ਨਹੀਂ ਆਏ? ਕਬੀਰ ਜੀ ਦੇ ਦੁੱਖ ਨਹੀਂ ਆਏ ਕਿ ਰਵਿਦਾਸ ਜੀ ਦੇ ਨਹੀਂ ਆਏ? ਇੱਥੇ ਦੁੱਖ ਬਾਬੇ ਨਾਨਕ ਤੇ ਨਹੀਂ ਆਏ ਕਿ ਗੁਰੂ ਅਰਜਨ ਦੇਵ ਜੀ ਤੇ ਨਹੀਂ ਆਏ? ਇੱਥੇ ਕਲਗੀਆਂ ਵਾਲੇ ਤੇ ਦੁੱਖ ਨਹੀਂ ਆਏ ਕਿ ਸਾਹਿਬਜ਼ਾਦਿਆਂ ਤੇ ਨਹੀਂ ਆਏ? ਇੰਨੇ ਦੁੱਖਾਂ ਦਾ ਸਾਹਮਣਾ ਕਿਵੇਂ ਕਰਨਾ ਹੈ ਇਹ ਸਿਖਾ। ਇਹ ਨਾ ਕਹਿ ਦੁੱਖ ਆਊ ਨਹੀਂ, ਇਹ ਦੱਸ ਵੀ ਦੁੱਖ ਨੂੰ ਝੱਲਣਾ ਕਿੱਦਾਂ, ਇਹ ਦੱਸ। ਇਹ ਕਿਉਂ ਕਹੀ ਜਾਂਦਾ ਵੀ ਦੁੱਖ ਨਹੀਂ ਆਊ? ਇਹ ਤੇ ਦੁੱਖ ਸੁੱਖ ਆਉਣੇ ਹੈ, ਆਪਾਂ ਪੜ੍ਹਦੇ ਹਾਂ ਨਾ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ। ਇੱਕ ਵਾਰੀ ਗੱਜ ਕੇ ਬੋਲਿਓ,
ਹੋਈਏ ਬੇਪਰਵਾ, ਹੋਈਏ ਬੇਪਰਵਾ, ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ, 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 ਹੋਈਏ ਬੇਪਰਵਾ, ਦੁੱਖ ਸੁੱਖ ਆਉਂਦੇ ਸੁਖ ਆਉਂਦੇ ਜਾਂਦੇ ਰਹਿਣਗੇ, ਹੋਈਏ ਬੇਪਰਵਾ, ਦੁੱਖ ਸੁਖ ਆਉਂਦੇ ਜਾਂਦੇ ਰਹਿਣਗੇ, ਹੋਈਏ ਬੇਪਰਵਾ, ਦੁੱਖ ਸੁਖ ਆਉਂਦੇ ਜਾਂਦੇ ਰਹਿਣਗੇ, ਹੋਈਏ ਬੇਪਰਵਾ, ਜੀ ਹੋਈਏ ਬੇਪਰਵਾ, ਦੁੱਖ ਸੁੱਖ ਆਉਂਦੇ ਜਾਂਦੇ ਰਹਿ। सुख आउंदे जांदे रहणगे
होइए
ਅਸੀਂ ਚੋਲੇ ਪਾ ਕੇ ਰੱਖੇ ਐ 25 ਸਾਲ ਹੋ ਗਏ ਚੋਲਾ ਪਾਇਆ 21 ਸਾਲ ਹੋ ਗਏ ਕੀਰਤਨ ਪਰ ਸਾਡੇ ਤੇ ਦੁੱਖ ਨਹੀਂ ਆਉਂਦੇ ਬਈ ਬੋਲੋ ਆਉਂਦੇ ਐ ਤੇ ਮੈਂ ਕਹਾਂ ਆ ਜਾ ਤੇਰੀ ਅਰਦਾਸ ਕਰਾਂ ਤੇਰੇ ਤੇ ਦੁੱਖ ਨਹੀਂ ਆਊ ਮੇਰੇ ਤੋਂ ਵੱਡਾ ਝੂਠਾ ਕਿਹੜਾ ਆਖੋ ਸਤਨਾਮ ਮੇਰੇ ਤੋਂ ਵੱਡਾ ਝੂਠਾ ਕਿਹੜਾ ਦੁੱਖ ਆਉਂਦੇ ਐ ਫਿਰ ਤੁਸੀਂ ਕਹੋਗੇ ਫਿਰ ਅਸੀਂ ਕੀ ਸਿੱਖੀਏ ਤੁਸੀਂ ਸਿੱਖਣਾ ਦੁੱਖ ਦਾ ਮੁਕਾਬਲਾ ਕਿਵੇਂ ਕਰਨਾ ਬੇਪਰਵਾਹ ਰਹਿਣਾ ਲਾਪਰਵਾਹ ਨਹੀਂ ਹੋਣਾ ਬੇਪਰਵਾਹ ਰਹਿਣਾ ਲਾਪਰਵਾਹੀ ਕਦੇ ਨਾ ਵਰਤੋ ਫਸਲ ਬੀਜਣੀ ਹੈ ਕੋਈ ਲਾਪਰਵਾਹੀ ਨਹੀਂ ਪੱਕੀ ਤੇ ਕਈ ਵਾਰੀ ਮੀਂਹ ਪੈ ਜਾਂਦਾ ਫਿਰ ਬੇਪਰਵਾਹ ਵੀ ਰਹਿਣਾ ਵੀ ਅਗਲੇ ਸਾਲ ਸਹੀ ਐ ਪੜ੍ਹਨ ਤੇ ਪੂਰਾ ਜ਼ੋਰ ਲਾਉਣਾ ਫਿਰ ਵੀ ਪਿੱਛੇ ਰਹਿ ਗਿਆ ਅਗਲੀ ਵਾਰੀ ਸਹੀ ਆਈਲੈਟਸ ਕਰਨ ਤੇ ਜ਼ੋਰ ਲਾ ਦੇ ਲਾਪਰਵਾਹ ਨਾ ਹੋਈ ਕਿਤੇ ਫੋਨ ਲੈ ਕੇ ਬੈਠਾ ਰਵੇ ਫੇਸਬੁੱਕ ਚੈੱਕ ਕਰਦਾ ਰਵੇ ਉਦੋਂ ਪੜ੍ਹਨ ਵੱਲ ਧਿਆਨ ਦੇ ਪੜ੍ਹ ਲਾਪਰਵਾਹ ਨਾ ਹੋ ਜੇ ਫਿਰ ਵੀ ਨੰਬਰ ਘੱਟ ਗਏ ਅਗਲੀ ਵਾਰ ਸਹੀ ਬੇਪਰਵਾਹ ਰਹਿ ਲਾਪਰਵਾਹੀ ਔਗਣ ਹੈ ਤੇ ਬੇਪਰਵਾਹੀ ਗੁਣ ਹੈ ਬੰਦਾ ਬੇਪਰਵਾਹ ਚਾਹੀਦਾ ਪਰ ਲਾਪਰਵਾਹ ਨਾ ਹੋਵੇ ਲਾਪਰਵਾਹੀ ਬਿਲਕੁਲ ਨਾ ਵਰਤੋ ਤੇ ਦੁੱਖ ਸੁੱਖ ਤੇ ਆਉਣੇ ਐ ਮੇਰੇ ਦੁੱਖ ਸੁੱਖ ਹੋਰ ਐ ਮੈਂ ਪਰਸੋਂ ਚੌਥੇ ਹੱਸਦਾ ਸੀ ਭਵਾਨੀਗੜ੍ਹ ਮੈਂ ਦੀਵਾਨ ਚ ਗੱਲ ਕੀਤੀ ਸੀ ਇੱਕ ਬੀਬੀ ਆ ਕੇ ਕਹਿੰਦੀ ਮੇਰੀ ਸੱਸ ਬਹੁਤ ਤੰਗ ਕਰਦੀ ਐ ਮੈਂ ਕਿਹਾ ਕੋਈ ਨੀ ਆਪੇ ਠੀਕ ਹੋ ਜੂ ਤੂੰ ਆਪੇ ਸੈੱਟ ਕਰ ਲੈ ਗੱਲਬਾਤ ਕਰ ਲੈ ਕਹਿੰਦੀ ਲੈ ਸੱਸ ਤੰਗੀ ਵਾਲਾ ਕਰਦੀ ਐ ਮੈਂ ਕਿਹਾ ਕੋਈ ਗੱਲ ਨੀ ਹੁਣ ਤੁਹਾਨੂੰ ਮੈਂ ਕੀ ਦੱਸਾਂ ਤੁਹਾਡੇ ਸੱਸ ਹੋਵੇ ਤੇ ਪਤਾ ਲੱਗੇ ਮੈਨੂੰ ਕਹਿੰਦੀ ਮੈਂ ਕਿਹਾ ਮੇਰੇ ਸੱਸ ਹੈ ਨੀ ਹੋਰ ਸੱਸਾਂ ਬਥੇਰੀਆਂ ਧੁੰਮੇ ਵਰਗੀਆਂ ਉਹ ਜਿਹੜੇ ਕਦੇ ਹੁਣ ਕਦੇ ਕਚਹਿਰੀ ਨੂੰ ਭੱਜ ਲੈਂਦੇ ਆ ਕਦੇ ਅਕਾਲ ਤਖ਼ਤ ਨੂੰ ਭੱਜ ਲੈਂਦੇ ਆ ਕਦੇ ਕਿਤੇ ਕਦੇ ਕਿਤੇ ਹੁਣ ਉਹ ਅੱਡ ਪੰਗੇ ਪਾਈ ਰੱਖਦੇ ਆ ਤੇ ਮੇਰੇ ਵਾਲਿਆਂ ਨਾਲ ਮੈਂ ਨਜਿੱਠਦਾ ਤੇਰੇ ਵਾਲੀ ਨਾਲ ਤੂੰ ਨਜਿੱਠਲਾ ਆਪਣੇ ਆਪਣੇ ਕਰੀਏ ਫਿਰ ਜੇ ਮੈਂ ਕਹਾਂ ਵੀ ਹਾਂ ਹੋਣਾ ਨੀ ਲੈ ਭਾਈ ਬੀਬੀ ਹੁਣ ਮੈਂ ਤੈਨੂੰ ਕਿਹੜੀ ਧੂੜੀ ਦੇ ਦਿਆਂ ਕਿਹੜੀ ਸਵਾਹ ਦੇ ਦਿਆਂ ਜਿਹੜੀ ਸੱਸ ਦੇ ਸਿਰ ਚ ਪਾ ਦੇਗੀ ਏਦਾਂ ਹੁੰਦਾ ਨੀ ਜੇ ਕਲਗੀਆਂ ਵਾਲੇ ਨੂੰ ਪੁੱਛੇ ਨਾ ਮਹਾਰਾਜ ਸੱਸ ਬਹੁਤ ਤੰਗ ਕਰਦੀ ਹੈ ਤੇ ਉਹ ਵੀ ਤੈਨੂੰ ਕਹਿਣਗੇ ਮੈਨੂੰ ਔਰੰਗਜ਼ੇਬ ਬਹੁਤ ਕਰਦਾ ਐਂ ਕਹਿਣਗੇ ਕਿ ਨਹੀਂ ਕਹਿਣਗੇ ਵੀ ਸਾਡੀ ਤਕਲੀਫ ਹੋਰ ਹੈ ਯਾਰ, ਮੈਂ ਆਪਣਾ ਨਜਿੱਠਦਾ, ਤੂੰ ਆਪਣੀ ਨਜਿੱਠ, ਤੇਰੇ ਵਾਲਾ ਖੂਹ ਤੂੰ ਚਲਾ ਲੈ, ਆਪਣੇ ਅੰਦਰੋਂ ਖੋਲ, ਆਪਣੇ ਆਪ ਨਾਲ ਜੁੜ, ਤੇਰੇ ਵਿੱਚ ਬਹੁਤ ਕੁਝ ਪਿਆ, ਉਹਦੇ ਚੋਂ ਕੱਢ ਆਪਣੇ ਆਪਣੇ ਦਿਮਾਗ ਨੂੰ ਵਰਤ, ਵੀ ਆਹ ਮੁਸ਼ਕਲ ਮੇਰੀ ਜ਼ਿੰਦਗੀ ਚ ਆਈ ਹੈ, ਮੈਂ ਇਹਨੂੰ ਕਿਵੇਂ ਨਜਿੱਠਣਾ ਹੈ, ਇਹਦਾ ਹੱਲ ਕੀ ਕਰਨਾ ਹੈ। ਤੇਰੀ ਪ੍ਰੋਬਲਮ ਵੱਖਰੀ ਹੈ, ਮੇਰੀ ਪ੍ਰੋਬਲਮ ਵੱਖਰੀ ਹੈ, ਤੇ ਅਸੀਂ ਆਪਣੇ ਦਿਮਾਗ ਚਲਾਉਣੇ ਆ, ਆਪਣੇ ਆਪ ਨੂੰ ਤਕੜੇ ਕਰਨਾ ਹੈ, ਮੰਗਤੇ ਨਹੀਂ ਬਣਾਉਣਾ, ਆਪਣੇ ਆਪ ਨੂੰ ਕਾਇਮ ਰੱਖਣਾ, ਡਰਨਾ ਨਹੀਂ, ਘਬਰਾਉਣਾ ਨਹੀਂ, ਸਹਿਜ ਚ ਰਹਿਣਾ, ਆਪਣੇ ਆਪ ਨੂੰ ਹੌਸਲੇ ਚ ਰੱਖਣਾ ਹੈ। ਮਾਤਾ ਗੁਜਰੀ ਵਰਗੀਆਂ ਵੱਲ ਵੇਖੋ ਬਈ, ਕਿੱਡੇ ਕਿੱਡੇ ਹੌਸਲੇ ਰੱਖੇ, ਪਤੀ ਦਾ ਸੀਸ ਐ ਆ ਗਿਆ ਸਾਹਮਣੇ ਲੈ ਆਏ, ਫਿਰ ਵੀ ਆਪਣੇ ਆਪ ਨੂੰ ਹੌਸਲੇ ਚ ਰੱਖਿਆ, ਆਪਣੇ ਪੌਣੇ ਨੌ ਸਾਲ ਦੇ ਪੁੱਤ ਨੂੰ ਕਿੱਦਾਂ ਹਿੰਮਤ ਦਿੱਤੀ ਹੋਣੀ, ਤੇ ਸਾਰੀ ਜ਼ਿੰਦਗੀ ਕਿੰਨਾ ਸਟਰਗਲ ਕੀਤਾ ਆਪਣੀ ਜ਼ਿੰਦਗੀ ਚ, ਸਾਰੀ ਜ਼ਿੰਦਗੀ ਕਿੰਨੇ ਦੁੱਖ ਚੱਲੇ। ਜਦੋਂ ਗੰਗੂ ਦੇ ਘਰੋਂ ਸਾਹਿਬਜ਼ਾਦੇ ਗ੍ਰਿਫ਼ਤਾਰ ਹੋਏ ਸੀ ਨਾ, ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਗੰਗੂ ਦੇ ਘਰੋਂ, ਉਹ ਰਾਤ ਵੇਲੇ ਲੈ ਗਿਆ ਚੁੱਕ ਕੇ ਮੋਹਰਾਂ ਵਾਲੀ ਥੈਲੀ, ਤੇ ਮਾਤਾ ਜੀ ਸਵੇਰੇ ਪੁੱਛਦੇ ਆ, ਤੈਂ ਕਿਤੇ ਸਾਂਭ ਕੇ ਰੱਖਤੀ ਥੈਲੀ ਪੁੱਤ? ਕਹਿੰਦਾ ਨਾਲੇ ਤੁਹਾਨੂੰ ਘਰੇ ਪਨਾਹ ਦਿੱਤੀ, ਨਾਲੇ ਇਲਜ਼ਾਮ ਲਾਉਂਦੇ ਆ ਮੇਰੇ ਤੇ। ਤੇ ਮਾਤਾ ਜੀ ਕਹਿਣ ਲੱਗੇ, ਮਾਵਾਂ ਪੁੱਤਾਂ ਦਾ ਕਿਹੜਾ ਕੁਝ ਵੰਡਿਆ ਹੁੰਦਾ, ਮੈਂ ਤੈਨੂੰ ਰਾਤ ਚੱਕਦੇ ਨੂੰ ਵੇਖ ਲਿਆ ਸੀ, ਆਪਣਾ ਕਿਹੜਾ ਵੰਡਿਆ, ਰੱਖ ਲੈ, ਤੇ ਜੇ ਚਾਹੁੰਦਾ ਹੋਰ ਵੀ ਮਾਇਆ, ਮੈਂ ਜਦੋਂ ਮੈਨੂੰ ਖਾਲਸੇ ਨੂੰ ਮਿਲਾਂਗੇ ਅਸੀਂ ਤੈਨੂੰ ਹੋਰ ਵੀ ਮਾਇਆ ਦਵਾ ਦਿਆਂਗੇ। ਪਰ ਕਹਿੰਦੇ ਗੰਗੂ ਲਾਲਚੀ ਹੋ ਗਿਆ, ਕਹਿੰਦਾ ਇੱਕ ਤੇ ਮਿਲਿਆ ਹੀ ਮਿਲਿਆ ਜਿਹੜਾ, ਇਹ ਤੇ ਮੈਂ ਮੈਨੂੰ ਪ੍ਰਾਪਤ ਹੋ ਹੀ ਗਈ ਮਾਇਆ, ਹੁਣ ਗ੍ਰਿਫ਼ਤਾਰ ਕਰਕੇ ਮੈਂ ਇਨਾਮ ਵੀ ਲੈ ਲਵਾਂ, ਸਰਕਾਰ ਤੋਂ ਵੀ ਇਨਾਮ ਲਵਾਂ। ਸਰਕਾਰ ਤੋਂ ਇਨਾਮ ਲੈਣ ਦੇ ਚੱਕਰ ਵਿੱਚ ਇਹਨੇ ਮਰਿੰਡੇ ਜਾ ਕੇ ਸ਼ਿਕਾਇਤ ਕਰਤੀ ਸੀ, ਮਾਤਾ ਗੁਜਰੀ ਵੇ ਗੰਗੂਆ ਤਰਸ ਕਰ ਲੈ, ਇਹਨਾਂ ਬੱਚਿਆਂ ਵੱਲ ਵੇਖ ਲੈ, ਵੇਖ ਤੇ ਸਹੀ ਨਿੱਕੇ ਨਿੱਕੇ ਬੱਚੇ ਆ, ਤੈਨੂੰ ਇਹਨਾਂ ਤੇ ਤਰਸ ਨਹੀਂ ਆਉਂਦਾ? ਉਹਨੇ ਵਰਤਾ ਤਰਸ ਨਾ ਖਾਧਾ, ਜਾ ਕੇ ਮਰਿੰਡੇ ਸ਼ਿਕਾਇਤ ਕੀਤੀ, ਮੇਰੇ ਘਰੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਮਾਤਾ ਜੀ ਲੁਕੇ ਹੋਏ ਆ, ਲਿਆਓ ਗ੍ਰਿਫ਼ਤਾਰ ਕਰਕੇ। ਸਿਪਾਹੀ ਆਏ, ਜਾਨੀ ਖਾਂ ਮਾਨੀ ਖਾਂ, ਉਹ ਆ ਕੇ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਏ ਗੱਡਿਆਂ ਚ ਪਾ ਕੇ, ਕਈ ਕਹਿੰਦੇ ਤੋਰ ਕੇ ਲਗਾਏ, ਮਰਿੰਡੇ ਰਾਤ ਰੱਖਿਆ, ਤੇ ਅਗਲੇ ਦਿਨ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੇ ਤੱਕ ਵੀ ਲਿਖਿਆ ਵੀ ਸਾਹਿਬਜ਼ਾਦਿਆਂ ਨੂੰ ਕੋਰੜੇ ਵੀ ਮਾਰੇ, ਤੇ ਕਹਿੰਦੇ ਨਾ ਰਥਾਂ ਤੇ ਵਹਾ ਕੇ ਲਗਾਏ, ਰਥਾਂ ਤੇ ਵਹਾ ਕੇ, ਤੇ ਰਾਣੀਆਂ ਮਹਾਰਾਣੀਆਂ ਰਾਜੇ ਮਹਾਰਾਜੇ ਰਥਾਂ ਤੇ ਜਾਂਦੇ ਸੀ ਉਦੋਂ, ਕਹਿੰਦੇ ਸਾਹਿਬਜ਼ਾਦਿਆਂ ਨੂੰ ਖੁਰਜੀਆਂ ਵਿੱਚ ਬੰਦ ਕਰਕੇ ਨਾ, ਖੱਚਰ ਦੇ ਉੱਤੇ ਖੁਰਜੀਆਂ ਦੋਵੇਂ ਪਾਸੇ ਸਮਾਨ ਪਾਉਣ ਵਾਸਤੇ ਬਣਾਈਆਂ ਹੁੰਦੀਆਂ, ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਖੁਰਜੀਆਂ ਦੇ ਵਿੱਚ ਬੰਦ ਕਰਕੇ, ਤੇ ਮਾਤਾ ਗੁਜਰ ਕੌਰ ਨੂੰ ਰੱਸਾ ਏਦਾਂ ਹੱਥਾਂ ਨੂੰ ਰੱਸਾ ਪਾ ਕੇ ਨਾ, ਰੱਸਾ ਪਾ ਕੇ ਤੇ ਮੂੰਹ ਉੱਤੇ ਮਰਚਾਂ ਵਾਲਾ ਤੋਪੜਾ ਦੇ ਦਿੱਤਾ, ਜਿਵੇਂ ਫਾਂਸੀ ਦੇਣ ਲੱਗਿਆਂ ਨੀ ਲਾ ਦਿੰਦੇ ਹੁੰਦੇ ਮੂੰਹ ਢੱਕ ਦਿੰਦੇ, ਐ ਮੂੰਹ ਦੇ ਉੱਤੇ ਮਰਚਾਂ ਵਾਲਾ ਤੋਪੜਾ ਐ ਦੇਤਾ ਉੱਤੇ, ਤੇ ਤੋੜ ਕੇ ਮਰਿੰਡੇ ਤੋਂ ਸਰਹੰਦ ਤੱਕ ਮਾਤਾ ਗੁਜਰ ਕੌਰ ਨੂੰ ਤੋੜ ਕੇ ਲਗਾਏ। ਕਦੇ ਤੇਜ ਭਜਾ ਲੈਂਦੇ ਆ ਖੱਚਰ ਨੂੰ ਤੇ ਭੱਜਣਾ ਪੈਂਦਾ ਨਾਲ, 80 ਸਾਲ ਦੀ ਉਮਰ ਹੈ, ਪਰ ਕਿੱਡੀ ਕਿੰਨਾ ਕਿੰਨੀ ਹਿੰਮਤ ਆ ਗਈ ਹੋਣੀ ਹੈ, ਕੋਈ ਪਰਵਾਹ ਨਹੀਂ, ਕਿੰਨੀ ਤਕਲੀਫ ਚੱਲੀ ਹੋਣੀ, ਆਪਣੇ ਆਪ ਨੂੰ ਕਿੰਨਾ ਮਜ਼ਬੂਤ ਰੱਖਿਆ ਹੋਣਾ। ਕਹਿੰਦੇ ਸੁਣੋ, ਇੱਕ ਮਿੰਟ ਸੁਣੋ, ਮੈਨੂੰ ਪਰਸੋਂ ਚੌਥੇ ਇੱਕ ਬੰਦਾ ਮਿਲਿਆ, ਕਹਿੰਦੇ ਜੀ ਏਦਾਂ ਹਿੰਮਤ ਕਿੱਥੋਂ ਆ ਜਾਂਦੀ ਹੈ? ਹੁੰਦੀ ਹੈ ਭਾਈ, ਸਭ ਚੀ ਹੁੰਦੀ ਹੈ। ਕਹਿੰਦੇ ਜੀ ਇਤਿਹਾਸ ਵਿੱਚ ਬਹੁਤ ਕੁਛ ਗਲਤ ਲਿਖਿਆ, ਸਾਰੇ ਕਿਉਂ ਨਹੀਂ ਬੋਲਦੇ, ਹਿੰਮਤ ਕਿਉਂ ਨਹੀਂ ਕਰਦੇ? ਹੁੰਦੀ ਹੈ ਭਾਈ, ਸਭ ਵਿੱਚ ਹਿੰਮਤ ਹੈ, ਪਰ ਪੰਗਾ ਇਹ ਹੈ ਇਧਰ ਵਾਲੇ ਪਾਸੇ ਨਹੀਂ ਹੈਗੀ, ਹਿੰਮਤ ਸਭ ਚ ਹੈ। ਇਹ ਨਹੀਂ ਹੈ ਹਿੰਮਤ ਨਹੀਂ, ਦੱਸੋ ਮੈਨੂੰ ਤੁਸੀਂ ਜਵਾਬ ਦਿਓ। ਬਾਹਰੇ ਤੁਹਾਡੀ ਗੱਡੀ ਖੜੀ ਹੈ, ਤੁਹਾਡੇ ਸਾਹਮਣੇ ਕੋਈ ਬੰਦਾ ਚਾਬੀ ਲੈ ਕੇ ਨਾ ਬਾਜ ਲੈ ਕੇ ਛੋਟਾ ਜਿਹਾ ਬਾਜ ਪੱਤਰੀ ਲੈ ਕੇ ਤੇਰੀ ਗੱਡੀ ਤੇ ਐ ਝਰੀਟਾਂ ਮਾਰ ਕੇ ਮਾਰਨ ਦਏਗਾ? ਆ ਗਈ ਨਾ ਹਿੰਮਤ, ਗਲ ਪਏਗਾ ਉਹਦੇ, ਹੈਗੀ ਹੈ ਤੇਰੇ ਚ, ਤੇਰੇ ਚ ਵੀ ਹੈ, ਪਰ ਆਪਣੀ ਗੱਡੀ ਵਾਸਤੇ ਹੈ, ਧਰਮ ਵਾਲੇ ਪਾਸੇ ਹੈ, ਹੈਗੀ ਹੈ। ਅਗਲਾ ਕਹਿੰਦਾ ਕਿੱਥੋਂ ਆ ਜਾਂਦੀ ਹੈ ਜੀ ਹਿੰਮਤ? ਆ ਬੀਬੀਆਂ ਬੈਠੀਆਂ ਨੇ ਕਹਿੰਦੀਆਂ ਲੈ ਇਹ ਬੰਦਾ ਕਿਵੇਂ ਮਰ ਸਕਦਾ, ਇਹ ਜਾਨ ਕਿਵੇਂ ਵਾਰ ਦਿੰਦੇ ਨੇ? ਤੇਰੀ ਗੋਦੀ ਚੋਂ ਪੁੱਤ ਕੋਈ ਕਵੇ ਮੈਂ ਲੈ ਕੇ ਜਾਣਾ ਖਿੱਚ ਕੇ, ਲੈ ਮਰਨੀ ਮਰਜੂ ਬੀਬੀ, ਮਰ ਸਕਦੀ ਕਿ ਮਰਜੂ ਮੈਂ ਆਪਣੇ ਬੱਚੇ ਲਈ ਅੱਜ ਮਰਜੂ? ਇਹਦਾ ਮਤਲਬ ਇਹ ਨਹੀਂ ਵੀ ਹੁੰਦਾ ਨਹੀਂ, ਹੈਗਾ ਸਾਰਿਆਂ ਦੇ ਅੰਦਰ, ਪਰ ਆਪਣੇ ਬੱਚਿਆਂ ਲਈ ਹੈ, ਆਪਣੇ ਪਰਿਵਾਰ ਲਈ ਹੈ, ਆਪਣੀ ਗੱਡੀ ਲਈ ਹੈ। ਧਰਮ ਚ ਜੋ ਹੁੰਦਾ ਹੋਈ ਜਾਣ ਦਿਓ ਸਾਨੂੰ, ਇਹਦਾ ਮਤਲਬ ਇਹ ਹੈ ਵੀ ਅੱਜ ਸਾਡੇ ਕੋਈ ਪ੍ਰੇਮ ਹੀ ਨਹੀਂ। ਜੇ ਪਿਆਰ ਹੋਵੇ ਬੰਦਾ ਚੱਲ ਸਕਦਾ? ਯਾਰ ਗੁਰੂ ਗੋਬਿੰਦ ਸਿੰਘ ਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਨਸ਼ਈ ਲਿਖਿਆ ਪਿਆ, ਕਹਿੰਦੇ ਆਪਣੀ ਡੱਬੀ ਦੇ ਵਿੱਚੋਂ ਕੇ ਦਿੱਤੀ ਸੀ ਬਚਿੱਤਰ ਸਿੰਘ ਨੂੰ, ਕਿਵੇਂ ਝੱਲ ਲਿਆ? ਅੱਜ ਸਾਡੇ ਸਿੱਖ ਝੱਲੀ ਬੈਠੇ ਨੇ। ਜਥੇਦਾਰ ਅਕਾਲ ਤਖ਼ਤ ਵਾਲਾ ਕਹਿੰਦਾ ਇਹਦੇ ਚ ਮੈਨੂੰ ਪਤਾ ਗਲਤ ਬਹੁਤ ਕੁਛ ਲਿਖਿਆ, ਕਹਿੰਦੇ ਜਦੋਂ ਗਲਤ ਆਉਂਦਾ ਉਦੋਂ ਸਕਿੱਪ ਕਰ ਜੀਦਾ, ਕਹਿੰਦੇ ਛੱਡ ਹੀ ਜਾਂਦੇ ਆ ਪੱਤਰਾਂ ਵੀ ਅੱਗੇ ਚੱਲੋ। ਤੁਹਾਡੇ ਪਿਓ ਬਾਰੇ ਗਲਤ ਲਿਖਿਆ ਹੋਵੇ ਤੇ ਬੰਦਾ ਸਕਿੱਪ ਕਰੂ? ਕਦੇ ਵੀ ਨਹੀਂ ਕਰਦਾ। ਅਗਲਾ ਕਹਿੰਦਾ ਇਹਦੇ ਚ ਗਲਤ ਲਿਖਿਆ, ਮੇਰੇ ਪਿਓ ਨੂੰ ਇਹ ਕਿਉਂ ਲਿਖਿਆ? ਮੇਰਾ ਪਿਓ ਇਹੋ ਜਿਹਾ ਨਹੀਂ ਹੋ ਸਕਦਾ। ਅਗਲਾ ਅੱਗੇ ਥੋੜਾ ਲਗਾਊ, ਉਹਦੇ ਰੌਲਾ ਪਾਊ, ਉਹ ਇਹ ਬਦਨਾਮੀ ਹੈ ਗੁਰੂ ਸਾਹਿਬ ਦੀ, ਗਲਤ ਲਿਖਿਆ ਇਹਦੇ ਚ। ਜੇ ਪਿਆਰ ਵਾਲਾ ਪਾਊ ਜਿਹੜਾ ਚੁੱਪ ਕਰਕੇ ਲੰਘਾ ਦੇ, ਚੱਲ ਲੰਘਾ ਦੇ ਪਰੇ ਕਰ ਦੇ, ਇਹ ਬੰਦਾ ਜਿਹੜਾ ਨਾ ਇਹ ਖਤਰਨਾਕ ਹੈ, ਜਿਹੜਾ ਬਰਦਾਸ਼ਤ ਕਰ ਜਾਂਦਾ ਸਾਰਿਆਂ ਚ। ਭਰਾਵੋ ਆਪਣੇ ਘਰ ਲਈ ਸਾਰੇ ਸਿਆਣੇ ਹੈ, ਆਪਣੇ ਟੱਬਰ ਲਈ ਸਾਰੇ ਸਿਆਣੇ ਹੈ, ਪਰ ਉਹ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਨ ਵਾਲਾ ਬੰਦਾ ਉਹ ਨਹੀਂ ਬਰਦਾਸ਼ਤ ਕਰ ਸਕਦਾ ਚਾਹੇ ਕੋਈ ਹੋਵੇ। ਜਿਹੜਾ ਜਿਹਦਾ ਪਿਆਰ ਹੈ ਇਤਿਹਾਸ ਨਾਲ, ਜਿਹਦਾ ਪਿਆਰ ਹੈ ਗੁਰਬਾਣੀ ਨਾਲ, ਉਹ ਨਹੀਂ ਬਰਦਾਸ਼ਤ ਕਰ ਸਕਦਾ, ਚੁੱਪ ਕਰ ਜਾਂਦਾ, ਦੜ ਵੱਟ ਜਾਂਦਾ। ਸਾਡੇ ਚ ਬਹੁਤੇ ਬੰਦੇ ਉਹੀ ਨੇ, ਛੱਡੋ ਪਰੇ ਯਾਰ ਅਸੀਂ ਕੀ ਲੈਣਾ, ਛੱਡੋ ਪਰੇ ਯਾਰ ਅਸੀਂ ਕੀ ਲੈਣਾ, ਤਾਂ ਹੀ ਤੇ ਬੂਬਣੇ ਬੈਠੇ ਆ ਸਿਰ ਤੇ, ਪੰਥ ਦੇ ਮਾਲਕ ਬਣ ਕੇ ਬੈਠੇ ਆ, ਮਰਜ਼ੀ ਪਾਈ ਜਾਂਦੇ ਆ, ਜੋ ਮਰਜ਼ੀ ਕੱਢੀ ਜਾਂਦੇ ਆ, ਜਿਹਨੂੰ ਮਰਜ਼ੀ ਪੰਥ ਚ ਵਾੜ ਲੈਂਦੇ ਆ, ਜਿਹਨੂੰ ਮਰਜ਼ੀ ਪੰਥ ਚੋਂ ਬਾਹਰ ਕੱਢ ਦਿੰਦੇ ਆ, ਇਹ ਬੂਬਣੇ ਸਿਰ ਤੇ ਬੈਠੇ ਹੀ ਤਾਂ ਹੈ। ਤੁਸੀਂ ਚੁੱਪ ਕਰ ਗਏ, ਜੇ ਤੂੰ ਕਹਿੰਦਾ ਨਾ ਵੀ ਕਲਗੀਆਂ ਵਾਲਾ ਮੇਰਾ ਵੀ ਬਾਪ ਹੈ, ਤੁਸੀਂ ਬਾਹਲੇ ਨਹੀਂ ਲੱਗਦੇ ਇੱਥੇ ਵੀ ਆ ਕੇ ਚੌੜੇ ਹੋ ਕੇ ਬਹਿ ਗਏ? ਸਾਡਾ ਨੀ ਗੁਰੂ ਗੋਬਿੰਦ ਸਿੰਘ, ਸਾਡਾ ਨੀ ਗੁਰੂ ਗ੍ਰੰਥ ਸਾਹਿਬ, ਸਾਡਾ ਇਤਿਹਾਸ ਨੀ? ਇੰਨਾ ਕੁਛ ਗਲਤ ਲਿਖਿਆ ਪਿਆ ਵੀ ਗੁਰੂ ਸਾਹਿਬ ਭੰਗ ਪੀਂਦੇ ਸੀ, ਨਸ਼ੇ ਕਰਦੇ ਸੀ, ਅੱਠ ਅੱਠ ਵਿਆਹ ਰਮਾਲੇ ਪਾ ਕੇ ਇਹ ਚੀਜ਼ਾਂ ਤੁਸੀਂ ਰੱਖ ਰੱਖੀਆਂ, ਬਾਕੀ ਦੇ ਇਹ ਤਾਂ ਸਿਰ ਤੇ ਬੈਠੇ ਹੈ, ਸਾਰੀ ਚੁੱਪ ਕਰਕੇ ਬੈਠੇ ਵੀ ਚੱਲ ਸਾਨੂੰ ਕੀ ਲੱਗੇ, ਸਾਡਾ ਕਿਹੜਾ ਮਸਲਾ, ਮਸਲਾ ਤੇ ਅਗਲੇ ਦਾ, ਸਾਨੂੰ ਕੀ ਲੱਗੇ? ਪਰ ਜਿੱਦੇ ਤੁਸੀਂ ਇਹ ਕਹਿਤਾ ਵੀ ਸਾਡਾ ਹੈ, ਇਹਨਾਂ ਨੂੰ ਤੇ ਭੱਜਦਿਆਂ ਨੂੰ ਰਾਹ ਨੀ ਲੱਭਣਾ, ਇੰਨੇ ਹੋ ਤੁਸੀਂ। ਆ ਜਿਹੜੇ ਕੌਮ ਦੇ ਮਾਲਕ ਬਣੇ ਬੈਠੇ ਆ, ਇਹ ਤੇ 50 ਕੀ ਹੈ ਤੇ ਵੀਰੋ ਤੁਸੀਂ 2.5 ਕਰੋੜ ਹੈ, ਪਰ ਪੰਗਾ ਇਹ ਹੈ ਹਾਥੀ ਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਚ ਤਾਕਤ ਕਿੰਨੀ ਕੁ ਹੈ, ਆਖੋ ਸਤਨਾਮ। ਅਸਲ ਚ ਤੁਹਾਨੂੰ ਪਤਾ ਹੀ ਨਹੀਂ, ਅੱਜ ਦੇ ਲੋਕਾਂ ਨੂੰ ਪਤਾ ਨਹੀਂ, ਨਹੀਂ ਤੇ ਇਹੋ ਜਿਹੇ ਬੰਦੇ ਸਿਰ ਤੇ ਬਹਿ ਜਾਂਦੇ, ਸਾਡੇ ਸਿਰੇ ਦੇ ਝੱਲੇ, ਸਿਰੇ ਦੇ ਕਮਲੇ ਸਾਡੇ ਸਿਰ ਤੇ ਬਹਿ ਜਾਂਦੇ, ਤਾਂ ਬੈਠੇ ਹੈ ਤੁਸੀਂ ਬਾਏ ਹੈ। ਆ ਜਿੰਨੇ ਬੰਦੇ ਡਰਦੇ ਆ, ਕਹਿੰਦੇ ਧਰਮ ਵਾਲੇ ਪਾਸੇ ਨਹੀਂ ਅਸੀਂ ਬੋਲ ਸਕਦੇ, ਤਾਂ ਹੀ ਤਾਂ ਜਣੇ ਖਣੇ ਤੋਂ ਮਾਫੀਆਂ ਮੰਗਾਉਣ ਤੁਰ ਪੈਂਦੇ ਆ, ਜਿੱਥੇ ਵੇਖਣਗੇ ਇਹ ਤਮੰਗ ਮਾਫੀ ਕੱਢ ਨੱਕ ਨਾਲ ਲਕੀਰਾਂ, ਇੱਥੇ 10 ਕੁ ਬੰਦੇ ਖੜੇ ਹੋ ਜਾਂਦੇ ਆ, 10 ਕੁ ਬੰਦੇ ਥਾਂ ਥਾਂ ਤੇ ਮਾਫੀਆਂ ਮੰਗਾਉਂਦੇ ਤੁਰੇ ਫਿਰਦੇ ਆ, ਕਿਉਂਕਿ ਬਾਕੀ ਦੇ ਬੰਦੇ ਚੁੱਪ ਹੈ। ਪਰ ਜਿੱਦਣ ਬੋਲਣ ਲੱਗ ਪਏ, ਜਿੱਦਣ ਹਿੰਮਤ ਆ ਗਈ, ਜਿੱਦਣ ਉਹ ਸੱਚ ਜਾਗ ਪਿਆ ਅੰਦਰ, ਫਿਰ ਨਹੀਂ ਇਹ ਖੜ ਸਕਦੇ ਤੁਹਾਡੇ ਸਾਹਮਣੇ, ਤੁਹਾਡਾ ਫਰਜ਼ ਬਣਦਾ। ਮਾਤਾ ਗੁਜਰ ਕੌਰ ਏਦਾਂ ਨਾ ਤੋੜ ਕੇ ਲੈ ਕੇ ਗਏ, ਤੋੜ ਕੇ ਸਰਹੰਦ ਤੋਂ, ਮੋਰਿੰਡੇ ਤੋਂ ਸਰਹੰਦ ਤੱਕ। ਆ ਸੁਣੋ ਇੱਕ ਮਿੰਟ, ਜਦੋਂ ਪਹੁੰਚੇ ਨਾ ਸਰਹੰਦ, ਤੇ ਪਿੱਪਲ ਦੇ ਦਰਖਤ ਦੇ ਥੱਲੇ ਲਾਇਆ ਸਾਹਿਬਜ਼ਾਦਿਆਂ ਨੂੰ ਤੇ ਸਰਹੰਦ ਦੇ ਵਿੱਚ ਕਈ ਮੁਗਲਾਂ ਦੇ ਨਿਆਣਿਆਂ ਨੇ ਵੱਟੀਆਂ ਵੱਟੇ ਮਾਰਨੇ ਸ਼ੁਰੂ ਕਰਤੇ ਐ ਵੱਟੇ ਮਾਰਦੇ ਆ ਕੋਈ ਵੱਟਾ ਮਾਰਦਾ ਚੱਕ ਕੇ ਕੋਈ ਵੱਟਾ ਮਾਰਦਾ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਰੋੜੀ ਵੱਜੀ ਅੱਖ ਦੇ ਉੱਤੇ ਫਤਿਹ ਸਿੰਘ ਦੀ ਤੇ ਫਤਿਹ ਸਿੰਘ ਦੀ ਅੱਖ ਦੀ ਦਿੱਲੀ ਦੇ ਉੱਤੇ ਅੱਖ ਦੇ ਵਿੱਚ ਕਹਿੰਦੇ ਰੋੜੀ ਵੱਜ ਗਈ ਤੇ ਖੂਨ ਨਿਕਲਣ ਲੱਗ ਪਿਆ ਇੰਨੇ ਜ਼ੋਰ ਨਾਲ ਪੋਹ ਦਾ ਮਹੀਨਾ ਸਰਦੀ ਦਾ ਮੌਸਮ ਤੇ ਅੱਖ ਦੀ ਡਲੀ ਦੇ ਉੱਤੇ ਵੱਜ ਗਈ ਰੋੜੀ ਕੱਪੜਾ ਕੋਲ ਕੋਈ ਮੋਟਾ ਨਹੀਂ ਰੋੜੀ ਵੱਜੀ ਤੇ ਐ ਕਹਿੰਦੇ ਹੱਥ ਅੱਖ ਦੇ ਉੱਤੇ ਰੱਖ ਕੇ ਫਤਿਹ ਸਿੰਘ ਗਿਆ ਅੱਖ ਦੇ ਉੱਤੇ ਨਾ ਫਤਿਹ ਸਿੰਘ ਨੇ ਇਹ ਹੱਥ ਰੱਖਿਆ ਹੋਇਆ ਫਿਰ ਤੋਰ ਕੇ ਲੈ ਕੇ ਗਏ ਖੂਨ ਚੱਲਦਾ ਅੱਖ ਦੇ ਵਿੱਚੋਂ ਤੇ ਜਦੋਂ ਕਹਿੰਦੇ ਬੁਰਜ ਦੇ ਵਿੱਚ ਬੰਦ ਕੀਤਾ ਤੇ ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ ਬੱਚਿਓ ਬੜੇ ਕਰੜੇ ਪਰਚੇ ਪੈਣਗੇ ਬੜੇ ਇਮਤਿਹਾਨ ਹੋਣੇ ਆ ਤੁਹਾਡੇ ਤੇ ਬੜੇ ਕਰੜੇ ਪਰਚੇ ਪੈਣਗੇ ਆਪਣੇ ਆਪ ਨੂੰ ਕਾਇਮ ਰੱਖਿਓ ਹੌਸਲੇ ਵਾਲਾ ਬੰਦਾ ਹੀ ਦੂਜੇ ਨੂੰ ਹੌਸਲਾ ਦੇ ਸਕਦਾ ਹੈ ਸਾਡੇ ਵਰਗੇ ਪ੍ਰਚਾਰਕਾਂ ਦਾ ਅਸਰ ਭਲਾ ਕਿਉਂ ਨਹੀਂ ਪੈਂਦਾ ਸੁਣੋ ਇੱਕ ਮਿੰਟ ਲਈ ਸੁਣ ਲਿਓ ਸਾਡੇ ਵਰਗੇ ਨਾ ਐ ਕਹਿਣਗੇ ਬਚਿੱਤਰ ਸਿੰਘ ਜਾ ਰਿਹਾ ਹੱਥ ਵਿੱਚ ਨਾਗਣੀ ਫੜੀ ਆ ਹਾਥੀ ਦੇ ਮੱਥੇ ਚ ਮਾਰੀ ਇਹ ਬੜੇ ਜ਼ੋਰ ਨਾਲ ਸੁਣਾਉਂਦੇ ਆ ਪਰ ਇਹ ਜਿਹੜਾ ਜ਼ੋਰ ਹੈ ਇਹ ਤੇਰਾ ਨਹੀਂ ਇਹ ਬਚਿੱਤਰ ਸਿੰਘ ਦਾ ਹੈ ਇਹ ਬੜਕ ਤੇਰੀ ਨਹੀਂ ਇਹ ਬਚਿੱਤਰ ਸਿੰਘ ਦੀ ਹੈ ਜਿੱਦੇ ਤੇਰੇ ਵਰਗੇ ਕੋਈ ਹਾਥੀ ਤੇਰੇ ਅੱਗੇ ਆ ਜਾਂਦਾ ਉਹਦੇ ਲੱਤਾਂ ਚ ਪੂਛ ਦੇ ਲੈਂਦਾ ਆਖੋ ਸਤਨਾਮ ਚਾਹੇ ਕੋਈ ਢਾਡੀ ਹੈ ਚਾਹੇ ਕੋਈ ਪ੍ਰਚਾਰਕ ਹੈ ਸਾਡੇ ਵਰਗਾ ਬੰਦਾ ਗੋਬਿੰਦ ਸਿੰਘ ਖਲਗੀਆਂ ਵਾਲੇ ਦੀ ਤੜ ਦੀ ਗੱਲ ਕਰਦਾ ਹੈ ਪਰ ਜਿੱਦੇ ਆਪਣੀ ਤੜ ਵਿਖਾਉਣੀ ਪੈਂਦੀ ਹੈ ਮਹਾਰਾਜ ਨੇ ਐ ਕਰਿਆ ਗੁਰੂ ਸਾਹਿਬ ਨੇ ਐ ਕਰਿਆ ਗੁਰੂ ਸਾਹਿਬ ਨੇ ਐ ਕਰਿਆ ਜਦੋਂ ਅਗਲਾ ਕਹਿੰਦਾ ਤੇਰੇ ਨਾਲ ਆ ਜਾਂਦਾ ਕੋਈ ਉਸ ਵੇਲੇ ਕੋਈ ਤੜ ਨਹੀਂ ਇਹ ਤੜ ਉਹਨਾਂ ਦੀ ਹੈ ਅਜੀਤ ਸਿੰਘ ਦੀ ਤੜ ਹੈ ਇਹ ਬਾਬੇ ਜੁਝਾਰ ਸਿੰਘ ਦੀ ਤੜ ਹੈ ਸਾਡੀ ਤੜ ਨਹੀਂ ਹੈ ਅਸੀਂ ਤੜ ਦੀਆਂ ਗੱਲਾਂ ਕਰਦੇ ਹਾਂ ਹਿੰਮਤ ਦੀਆਂ ਗੱਲਾਂ ਕਰਦੇ ਹਾਂ ਸਾਡੇ ਚ ਹਿੰਮਤ ਨਹੀਂ ਅਸਰ ਕਿਉਂ ਨਹੀਂ ਪੈਂਦਾ ਨਾ ਅਸਰ ਪੈਣ ਦਾ ਇੱਧਰ ਸੁਣੋ ਨਾ ਅਸਰ ਪੈਣ ਦਾ ਕਾਰਨ ਇਹ ਹੈ ਸਾਡੇ ਵਰਗਿਆਂ ਨੇ ਇੱਧਰ ਸੁਣੋ ਸਾਡੇ ਵਰਗਿਆਂ ਨੇ ਤੜ ਬਾਰੇ ਸੁਣਾਇਆ ਹੈ ਤੇ ਕਲਗੀਆਂ ਵਾਲੇ ਨੇ ਤੜ ਵਿਖਾਈ ਸੀ ਆਪਣੀ ਤੜ ਵਿਖਾਈ ਸੀ ਮਾਤਾ ਗੁਜਰ ਕੌਰ ਦਾ ਅਸਰ ਕਿਉਂ ਹੋਇਆ ਕੀ ਅੱਜ ਕਈ ਬੀਬੀਆਂ ਗਾਉਂਦੀਆਂ ਨੀ ਵਾਰਾਂ ਗਾਉਂਦੀਆਂ ਕਈ ਢਾਡੀ ਬੀਬੀਆਂ ਨੀ ਹੈਗੀਆਂ ਢਾਡੀ ਬੀਬੀਆਂ ਕਹਿੰਦੀਆਂ ਐ ਮਰਦ ਦਲੇਰ ਕਰਦੇ ਆ ਐ ਕਰਦੇ ਆ ਐ ਕਰਦੇ ਆ ਢਾਡੀ ਬੀਬੀਆਂ ਸਟੇਜ ਤੇ ਖੜ ਕੇ ਗਾਉਂਦੀਆਂ ਹੋਣ ਸੁਣਨ ਵਾਲੇ ਫਤਿਹ ਸਿੰਘ ਅੱਜ ਕਿਉਂ ਨੀ ਬਣਦੇ ਕਿਉਂਕਿ ਉਹ ਤੜ ਬਾਰੇ ਸੁਣਾਉਂਦੀਆਂ ਮਾਤਾ ਗੁਜਰ ਕੌਰ ਨੇ ਜ਼ੋਰ ਭਾਵੇਂ ਘੱਟ ਹੀ ਲਾਇਆ ਹੋਵੇ ਸੁਣਾਉਣ ਲੱਗੀ ਨੇ ਪਰ ਤੜ ਵਿਖਾਈ ਸੀ ਆਪਣੀ ਵਿਖਾਈ ਸੀ ਤੜ ਐ ਥੋੜਾ ਮਾਤਾ ਗੁਜਰ ਕੌਰ ਜਦੋਂ ਗੱਲ ਤੇ ਆਰਾਮ ਨਾਲ ਕਰਦੇ ਹੋਣਗੇ ਅੱਜ ਜ਼ੋਰ ਨਾਲ ਬੋਲਣ ਵਾਲੇ ਵੀ ਹੈਗੇ ਆ ਪਰ ਅਸਰ ਕੋਈ ਨਹੀਂ ਹੁੰਦਾ ਅਗਲਾ ਕਹਿੰਦਾ ਸੁਣਾ ਰਿਹਾ ਕਿ ਜਿੱਦੇ ਪੰਗਾ ਪੈ ਗਿਆ ਉਦੇ ਪਤਾ ਲੱਗੂ ਪਰ ਮਾਤਾ ਗੁਜਰ ਕੌਰ ਨੂੰ ਸਾਹਿਬਜ਼ਾਦੇ ਚੰਗੀ ਤਰ੍ਹਾਂ ਜਾਣਦੇ ਆ ਢਾਡੀਆਂ ਨੂੰ ਤੇ ਸਾਡੇ ਵਰਗਿਆਂ ਨੂੰ ਤੇ ਤੁਸੀਂ ਘੰਟਾ ਦੇਖਿਆ ਦੋ ਘੰਟੇ ਦੇਖਿਆ ਚੰਗੀ ਤਰ੍ਹਾਂ ਨਹੀਂ ਨਾ ਜਾਣਦੇ ਪਰ ਮਾਤਾ ਗੁਜਰ ਕੌਰ ਬਾਰੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਦੋਨਾਂ ਨੂੰ ਪਤਾ ਇਹ ਉਹ ਬੇਬੇ ਹੈ ਜਿਹਨੇ ਆਪਣੇ ਪਤੀ ਦਾ ਸੀਸ ਥਾਲੀ ਚ ਵੇਖਿਆ ਰੱਖਿਆ ਹੋਇਆ ਇਹ ਉਹ ਬੇਬੇ ਹੈ ਇਹ ਜਿਹੜੀ ਗੱਲ ਕਰਦੀ ਹੈ ਕਰਕੇ ਵਿਖਾਉਂਦੀ ਹੈ ਜਿੰਨਾ ਕਹਿੰਦੀ ਹੈ ਓਨਾ ਕਮਾਉਂਦੀ ਹੈ ਇਹਨਾਂ ਗੱਲਾਂ ਦਾ ਅਸਰ ਹੁੰਦਾ ਹੈ ਇਹ ਹਿੰਮਤ ਵਿਖਾਉਣੀ ਪੈਂਦੀ ਹੈ ਸੁਣਾਉਣੀ ਨਹੀਂ ਵਿਖਾਉਣੀ ਯੋਧਿਆਂ ਦੀਆਂ ਗੱਲਾਂ ਨੀ ਯੋਧੇ ਬਣ ਕੇ ਵਿਖਾਉਣਾ ਪੈਂਦਾ ਹੈ ਤਾਂ ਹੀ ਤੇ ਪਿਛਲੇ 200 ਸਾਲ ਤੋਂ ਕਿੰਨੇ ਕੁ ਯੋਧੇ ਪੈਦਾ ਹੋ ਗਏ ਸਾਡੇ ਚ ਯੋਧੇ ਪੈਦਾ ਹੋਣਗੇ ਕਿੱਦਾਂ ਅੱਜ ਯੋਧਿਆਂ ਬਾਰੇ ਸੁਣਾਇਆ ਜਾ ਰਿਹਾ ਯੋਧੇ ਦਿਸਦੇ ਹੈ ਨੀ ਦਿਸਣੇ ਨੀ ਤੇ ਜਿੰਨਾ ਚਿਰ ਤੁਸੀਂ ਵਿਖਾਉਂਦੇ ਨੀ ਉਹਨਾਂ ਚਿਰ ਅਸਰ ਨਹੀਂ ਪੈਂਦਾ ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਸਮਝਾਇਆ ਸਾਰੀ ਰਾਤ। ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸਿਪਾਹੀ ਲੈਣ ਵਾਸਤੇ ਆਏ। ਮਾਤਾ ਗੁਜਰ ਕੌਰ ਨੇ ਨਾਲ ਤੌਰ ਤੇ 11 ਪੋਹ ਸੀ, 11 ਪੋਹ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਸਾਰੇ ਰਾਹ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਿਪਾਹੀ ਸਮਝਾਉਂਦੇ ਗਏ, ਬੱਚਿਓ ਜਾ ਕੇ ਵਜੀਦੇ ਦੀ ਕਚਹਿਰੀ ਦੇ ਵਿੱਚ ਸਲਾਮ ਕਰਿਓ, ਸਿਜਦਾ ਕਰਿਓ, ਸਿਰ ਝੁਕਾਇਓ। ਸਾਰੇ ਰਾਹ ਸਿਪਾਹੀ ਸਮਝਾਉਂਦੇ ਗਏ, ਬੱਚਿਆਂ ਨੇ ਕਚਹਿਰੀ ਚ ਜਾ ਕੇ ਗੱਜ ਕੇ ਫਤਿਹ ਪਲਾ ਦਿੱਤੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਸਿਪਾਹੀ ਹੈਰਾਨ ਹੋ ਗਏ ਵੀ ਸਾਰੇ ਰਾਹ ਤੇ ਸਮਝਾਉਂਦੇ ਆਏ ਆਏ। ਵਜੀਦਾ ਕਹਿੰਦਾ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਇਹ ਮੇਰੀ ਕਚਹਿਰੀ ਹੈ, ਇੱਥੇ ਫਤਿਹ ਨਹੀਂ ਚੱਲਣੀ, ਇੱਥੇ ਸਲਾਮ ਕਰੋ। ਕਹਿੰਦੇ ਅਸੀਂ ਨੀ ਝੁਕਦੇ ਕਿਸੇ ਦੇ ਅੱਗੇ, ਫਤਿਹ ਬੁਲਾਉਣੀ ਸਿਖਾਈ ਹੈ, ਫਤਿਹ ਬੁਲਾਤੀ ਹੈ, ਜਵਾਬ ਦੇਣਾ ਦਿਓ ਭਾਵੇਂ ਨਾ ਦਿਓ, ਇਸ ਤੇ ਫਤਿਹ ਹੀ ਬੁਲਾਉਣੀ ਹੈ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲੇ ਦਿਨ ਸਮਝਾਇਆ ਪਿਆਰ ਨਾਲ, ਬਹੁਤ ਪਿਆਰ ਨਾਲ, ਤੁਹਾਨੂੰ ਆਹ ਮਿਲੂ ਆਹ ਮਿਲੂ, ਐਂ ਕਰਾਂਗੇ ਐਂ ਕਰਾਂਗੇ, ਬੜੇ ਸੁੱਖ ਸਹੂਲਤਾਂ ਦੇਵਾਂਗੇ। ਸਾਹਿਬਜ਼ਾਦਿਆਂ ਨੇ ਕਿਹਾ ਤੁਹਾਡੀਆਂ ਸਹੂਲਤਾਂ ਸਾਡੀ ਜੁੱਤੀ ਦੀ ਨੋਕ ਤੇ, ਤੁਹਾਡੀਆਂ ਸੁੱਖ ਸਹੂਲਤਾਂ ਜੁੱਤੀ ਦੀ ਨੋਕ ਨਾਲ ਠਫਰਾਉਂਦੇ ਆ, ਸਾਨੂੰ ਨਹੀਂ ਚਾਹੀਦਾ। 11 ਪੋਹ ਕਹਿੰਦੇ ਕੋਈ ਨੀ ਕੱਲ ਤੱਕ ਮੰਨ ਜਾਣਗੇ, ਵਾਪਸ ਭੇਜਦੇ। ਸਾਰੀ ਰਾਤ ਮਾਤਾ ਜੀ ਫੇਰ ਸਮਝਾਉਂਦੇ ਰਹੇ। 12 ਪੋਹ ਨੂੰ ਫਿਰ ਕਚਹਿਰੀ ਲੱਗੀ, ਫਿਰ ਸਿਪਾਹੀ ਲੈਣ ਆਏ। ਬੱਚਿਓ ਵੇਖਿਓ ਕਿਤੇ ਡੋਲ ਨਾ ਜਾਇਓ, ਨਾ ਮਾਤਾ ਜੀ ਕਾਇਮ ਰਹੋ, ਅਸੀਂ ਸਾਡਾ ਮਨ ਬੜਾ ਕਾਇਮ ਹੈ। ਅਗਲੇ ਦਿਨ ਫੇਰ ਗਏ, ਮੇਨ ਦਰਵਾਜ਼ਾ ਬੰਦ ਕਰਕੇ ਖਿੜਕੀ ਖੋਲਤੀ, ਜਦੋਂ ਅੰਦਰ ਆਉਣਗੇ ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ, ਝੁੱਕ ਗਏ ਵੀ ਝੁੱਕ ਗਏ, ਨਿੱਕੀ ਜੀ ਮੋਰੀ ਖੋਲਤੀ। ਜਦੋਂ ਗਏ ਸਾਹਿਬਜ਼ਾਦੇ ਨੇੜੇ, ਇਹਨਾਂ ਨੇ ਸਿਰ ਨਹੀਂ ਲੰਘਾਏ, ਪਹਿਲਾਂ ਜੁੱਤੀਆਂ ਲੰਘਾਈਆਂ, ਪੈਰ ਲੰਘਾਏ, ਪਹਿਲਾਂ ਵੇਟ ਕਰਦੇ ਸੀ ਵੀ ਸਿਰ ਆਉਣਗੇ, ਆ ਗਈਆਂ ਜੁੱਤੀਆਂ, ਜਾ ਕੇ ਫੇਰ ਗੱਜ ਕੇ ਫਤਿਹ ਬੁਲਾਤੀ। ਬੱਚੇ ਉਹ ਬੜੇ ਤਸੀਹੇ ਦਿੱਤੇ ਜਾਣਗੇ, ਤੁਹਾਡੇ ਪਿਤਾ ਨੂੰ ਖਤਮ ਕਰਤਾ ਤੁਹਾਡੇ ਪਿਤਾ। ਕਹਿੰਦੇ ਝੂਠ ਬੋਲਦਾ, ਸੱਚ ਦੀ ਕਚਹਿਰੀ ਤੇ ਬਹਿ ਕੇ, ਇੱਥੇ ਕੁਰਸੀ ਤੇ ਬਹਿ ਕੇ ਝੂਠ ਨਾ ਬੋਲ, ਤੇਰੇ ਵੱਡੇ ਵੱਡੇ ਸੂਰਮੇ ਸਾਡੇ ਪਿਤਾ ਦੇ ਅੱਗੇ ਜਾ ਕੇ ਕੰਬਣ ਲੱਗ ਪੈਂਦੇ ਆ, ਦੱਸ ਕਿੰਨੇ ਮਾਰਿਆ ਸਾਡੇ ਪਿਤਾ ਨੂੰ, ਸਾਡੇ ਪਿਤਾ ਜੀ ਅਜੇ ਚੜ੍ਹਦੀ ਕਲਾ ਚ ਨੇ, ਸਾਨੂੰ ਪਤਾ। ਏਦਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਬੱਚਿਓ ਇਸਲਾਮ ਕਬੂਲ ਕਰ ਲਓ, ਨਹੀਂ ਮੰਨਦੇ, ਕਚਹਿਰੀ ਥੋੜੀ ਜਿਹੀ ਠੰਡੀ ਪੈ ਗਈ। ਮਲੇਰਕੋਟਲੀਏ ਨਵਾਬ ਨੇ ਹਾਂ ਦਾ ਨਾਰਾ ਮਾਰਤਾ, ਉਹ ਕਹਿੰਦਾ ਜੀ ਇਹਦੇ ਪਿੰਡਾਂ ਦੇ ਪਿਤਾ ਨਾਲ ਗੱਲ ਕਰਿਓ, ਇਹਦੇ ਬੱਚੇ ਆ ਨਿੱਕੇ ਨਿੱਕੇ, ਇਹਨਾਂ ਤੋਂ ਕਾਹਦਾ ਬਦਲਾ ਲੈਣਾ। ਉਸ ਵੇਲੇ ਫਿਰ ਜਦੋਂ ਕਚਹਿਰੀ ਥੋੜੀ ਜਿਹੀ ਠੰਡੀ ਪੈ ਗਈ ਤੇ ਸੁੱਚਾ ਆਨੰਦ ਬੋਲਿਆ, ਵਿੱਚ ਹੀ ਬੋਲ ਪਿਆ, ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ? ਕਹਿੰਦੇ ਜੰਗਲਾਂ 'ਚ ਜਾਵਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਤੁਹਾਡੇ ਨਾਲ ਆ ਕੇ ਲੜਾਂਗੇ, ਮੁਕਾਬਲਾ ਕਰਾਂਗੇ ਵੱਡੇ ਹੋ ਕੇ। ਕਹਿੰਦਾ ਵੇਖੋ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਆ, ਹੁਣੇ ਹੀ ਖਤਮ ਕਰ ਦਿਓ, ਦੱਸੋ ਕਿਹੜਾ ਫਤਵਾ ਲਾਇਆ ਜਾਵੇ। ਵਜੀਦੇ ਨੇ ਕਾਜੀ ਨੂੰ ਪੁੱਛਿਆ, ਕਾਜੀ ਕਹਿੰਦਾ ਜੀ ਬੱਚਿਆਂ ਨੂੰ ਨੀਹਾਂ 'ਚ, ਬੱਚਿਆਂ ਨੂੰ ਖਤਮ ਕਰੀਏ ਸ਼ਰ੍ਹਾਂ ਨਹੀਂ ਕਹਿੰਦੀ, ਸਾਡੀ ਇਸਲਾਮੀ ਕਾਨੂੰਨ ਨਹੀਂ ਮੰਨਦਾ ਬੱਚਿਆਂ ਦੇ ਉੱਤੇ ਵਾਰ ਕੀਤਾ ਜਾਵੇ, ਬੱਚਿਆਂ ਨੂੰ ਕੋਈ ਤਸ਼ੱਦਦ ਨਹੀਂ ਦਿੱਤਾ ਕੀਤਾ ਜਾ ਸਕਦਾ, ਛੋਟੇ ਬੱਚੇ ਛੋਟੇ ਹੈ। ਉਸ ਵੇਲੇ ਸੁੱਚਾ ਆਨੰਦ ਕਹਿੰਦਾ ਬੱਚਿਆਂ ਨੂੰ ਤੇ ਤਸ਼ੱਦਦ ਕੋਈ ਨਹੀਂ ਦਿੱਤਾ ਜਾ ਸਕਦਾ, ਪਰ ਜਿਹੜੇ ਸਪੋਲੀਏ ਹੁੰਦੇ ਆ, ਸੱਪ ਦੇ ਬੱਚੇ ਸਪੋਲੀਏ, ਉਹਨਾਂ ਲਈ ਕਹਿੰਦੇ ਉਹਨਾਂ ਦੀਆਂ ਸਰੀਆਂ ਤੇ ਫੇਰ ਦੇਣੀਆਂ ਚਾਹੀਦੀਆਂ। ਕਹਿੰਦੇ ਬੱਚੇ ਲੇਖੀ ਨਾ ਵੀ ਇਨਸਾਨ ਦੇ ਬੱਚੇ ਨੇ, ਇਹਦੇ ਵਿੱਚ ਲਿਖ ਸੱਪ ਦੇ ਸਪੋਲੀਆਂ ਦੀਆਂ ਸਰੀਆਂ ਫੇਰਤੀਆਂ, ਇਹ ਲਿਖ। ਸ਼ਰ੍ਹਾਂ ਕਹਿੰਦੀ ਹੈ ਨਹੀਂ ਸਜ਼ਾ ਦਿੱਤੀ ਜਾ ਸਕਦੀ, ਕਾਨੂੰਨ ਕਹਿੰਦਾ ਨਹੀਂ ਸਜ਼ਾ ਦਿੱਤੀ ਜਾ ਸਕਦੀ। ਅਗਲੇ ਦੇ ਹੱਥ ਅਗਲੇ ਨੇ ਕਾਨੂੰਨ ਹੀ ਬਦਲ ਲਿਆ, ਕਹਿੰਦੇ ਸੱਪ ਦੇ ਬੱਚੇ ਇਹ ਸਪੋਲੀਆਂ ਦੀਆਂ ਸਰੀਆਂ ਫੇਰ ਦਿੱਤੀਆਂ ਗਈਆਂ, ਲਿਖਿਆ ਹੀ ਨਹੀਂ ਇਨਸਾਨ, ਸੱਪ ਲਿਖਦਾ, ਸਪੋਲੀਏ ਲਿਖਦਾ, ਕੱਲ ਨੂੰ ਨੀਹਾਂ ਵਿੱਚ ਜਿਣ ਕੇ ਸ਼ਹੀਦ ਕੀਤੇ ਜਾਣਗੇ। ਚਲੋ ਗੱਲ ਮੁਕਾਓ, ਅੱਜ ਫੇਰ ਕਚਹਿਰੀ ਚ ਸਾਹਿਬਜ਼ਾਦੇ ਆਏ। ਮਾਤਾ ਜੀ ਨੇ ਛਾਤੀ ਨਾਲ ਲਾਇਆ, ਭੱਜ ਕੇ ਫਤਿਹ ਸਿੰਘ ਆਇਆ, ਕਹਿੰਦਾ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ। ਤੇ ਮਾਤਾ ਜੀ ਕਹਿੰਦੇ ਨੀਹਾਂ 'ਚ ਚਿਣਨਗੇ, ਮਾਰ ਥੋੜਾ ਦੇਣਗੇ, ਨੀਹਾਂ 'ਚ ਚਿਣਨਗੇ।
ਐਦਾਂ ਛਾਤੀ ਨਾਲ ਲਾਇਆ, ਠੰਡੇ ਬੁਰਜ ਵਿੱਚ ਠੰਡਾ ਸੀਸਾ ਹੋਇਆ ਵਾ ਗੁਜਰੀ। ਧੰਨ ਮਾਤਾ ਗੁਜਰ ਕੌਰ, ਠੰਡੇ ਬੁਰਜ ਵਿੱਚ ਬਹਿ ਕੇ ਵੀ ਆਪਣੇ ਆਪ ਨੂੰ ਕਿੰਨਾ ਸ਼ਾਂਤ ਰੱਖਿਆ। 80 ਸਾਲ ਦੀ ਉਮਰ ਵਿੱਚ ਕਿੱਡੀ ਵੱਡੀ ਤਕਲੀਫ ਚੱਲੀ, ਕਿੰਨੀਆਂ ਮੁਸੀਬਤਾਂ ਚੱਲੀਆਂ, ਆਪਣੇ ਆਪ ਨੂੰ ਕਿੰਨਾ ਸਟਰੋਂਗ ਕਰ ਲਿਆ, ਦਿਮਾਗ ਕਿੱਡਾ ਤਕੜਾ, ਆਪਣੇ ਅੰਦਰੋਂ ਕਿੰਨੀ ਤਾਕਤ ਕੱਢ ਲਈ। ਹਰ ਕੋਈ ਬੰਦਾ ਕਰ ਸਕਦਾ। ਇੱਥੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਤਰਨ ਤਾਰਨ ਦੇ ਇਲਾਕੇ ਵਿੱਚ ਮੈਂ ਜਾਂਦਾ ਹੁੰਦਾ, ਮਾਤਾ ਦੇ 4 ਪੁੱਤ ਸੀ, 4 ਹੀ 84 ਦੇ ਵੇਲੇ ਗਏ ਹੈ, ਸਾਰਾ ਘਰ ਖਾਲੀ ਹੈ, ਸਾਰਾ ਘਰ 80 ਸਾਲ ਦੀ ਹੈ ਮਾਤਾ। ਫਿਰ ਵੀ ਪੁੱਛਦਾ ਮਾਤਾ ਕਿਵੇਂ ਹੈ, ਕੋਈ ਗੱਲ ਨੀ ਹੌਸਲੇ ਚ। ਤੇ ਕਈਆਂ ਦੇ 3 ਅਜੇ ਜਿਉਂਦੇ ਹੈ, 1 ਮਰ ਗਿਆ ਐਕਸੀਡੈਂਟ ਵਿੱਚ, ਪਰ ਮਾਂ ਮਰਨ ਵਾਲੀ ਹੋਈ ਪਈ। ਕਈ ਕਿੰਨੇ ਮਜ਼ਬੂਤ ਨੇ, ਇਹ ਮਜ਼ਬੂਤੀ ਤੁਹਾਨੂੰ ਤੁਹਾਡੇ ਅੰਦਰੋਂ ਕੱਢਣੀ ਪੈਣੀ ਹੈ, ਇਹ ਤੁਹਾਡੇ ਅੰਦਰ ਹੈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਇਹ ਤੁਹਾਡੇ ਅੰਦਰ ਹੈ, ਇਹਨੂੰ ਕੱਢਣਾ ਪੈਣਾ। ਬਾਹਰ ਲੋ ਸੁਣੋ ਇੱਕ ਵਾਰ ਕਵਿਤਾ।
ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਜ਼ਾਲਮ ਫੜ ਕੇ ਲੈ ਗਏ ਦਾਦੀ ਕੋਲੋਂ ਲਾਲਾਂ ਨੂੰ, ਅੱਖੀਂ ਵੇਖ ਸ਼ਹੀਦੀਆਂ ਪਾਉਂਦੇ ਆਪਣੇ ਲਾਲਾਂ ਨੂੰ, ਅਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਨਿੱਕੀਆਂ ਨਿੱਕੀਆਂ ਜਿੰਦਾਂ ਵਿੱਚ ਸਰਹੰਦ ਦੇ ਗੱਜੀਆਂ ਨੇ, ਨੀਹਾਂ ਵਿੱਚ ਖਲੋਤੇ ਸਿਰ ਦਸਤਾਰਾਂ ਸਜੀਆਂ ਨੇ, ਸਮੇਂ ਦੀਆਂ ਸਰਕਾਰਾਂ ਸਭ ਕੁਝ ਖੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਵੇਖੋ ਮਾਤਾ ਗੁਜਰੀ ਜੀ ਸਿੱਖੀ ਨੂੰ ਤਾਰ ਚੱਲੇ, ਪਤੀ ਵਾਰਿਆ ਪੁੱਤ ਵਾਰਿਆ ਪੋਤੇ ਵਾਰ ਚੱਲੇ, ਸਿੱਖ ਧਰਮ ਨੇ ਰੋਮ ਰੋਮ ਟੋਲਿਆ ਮਾਂ ਗੁਜਰੀ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ, ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ।
ਧਰਮ ਦੀਆਂ ਨੀਹਾਂ ਵਿੱਚ ਪੱਕੇ ਭੀਮ ਪਵਾ
ਛਪਾਈ ਫੇਰ ਲੈਣ ਵਾਸਤੇ ਆਏ ਮਾਤਾ ਜੀ ਕਸੂਰ ਕੋਈ ਨੀ ਕੀਤਾ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਬੱਚੇ ਛੋਟੇ ਆਏ ਤੇ ਤੁਹਾਨੂੰ ਪਤਾ ਉਹ ਕਹਿਣ ਲੱਗੇ ਮਾਤਾ ਜੀ ਅਸੀਂ ਵੀ ਭੇਜੇ ਹਾਂ ਨੌਕਰ ਹਾਂ ਸਾਡੀ ਤੇ ਇੰਨੀ ਕੀ ਚੱਲਦੀ ਹੈ ਫੇਰ ਤੀਸਰੇ ਦਿਨ 13 ਪੋਹ ਨੂੰ ਮਾਤਾ ਜੀ ਦੇ ਕੋਲੋਂ ਸਾਹਿਬਜ਼ਾਦੇ ਆਖਰੀ ਵਾਰੀ ਫਤਿਹ ਬੁਲਾ ਕੇ ਗਲਵੱਕੜੀ ਪਾ ਕੇ ਮਾਤਾ ਜੀ ਨੇ ਕੱਪੜੇ ਦੇ ਵਿੱਚ ਲਪੇਟ ਕੇ ਰੱਖੇ ਨੀਲੇ ਰੰਗ ਦੇ ਚੋਲੇ ਪਵਾ ਤੇ ਕੇਸਰੀ ਦਸਤਾਰਾਂ ਕਮਰ ਕੱਸੇ ਮਾਤਾ ਗੁਜਰ ਕੌਰ ਨੇ ਤਿਆਰ ਕਰਕੇ ਭੇਜਿਆ ਕਹਿੰਦੇ ਸੋਹਣੇ ਮੇਰੇ ਲਾਲ ਪਹਿਲਾਂ ਹੀ ਬਹੁਤ ਹੈ ਪਰ ਅੱਜ ਜ਼ਿਆਦਾ ਫੱਬਦੇ ਹੈ ਮਾਤਾ ਜੀ ਆਹ ਕੱਪੜੇ ਕਿਉਂ ਰੱਖੇ ਸੀ ਕਹਿੰਦੇ ਮੈਨੂੰ ਪਤਾ ਸੀ ਅੱਜ ਵਾਲਾ ਦਿਨ ਆਉਣਾ ਹੈ ਇਹ ਭਾਣਾ ਵਰਤੂ ਹੀ ਵਰਤੂ ਹਾਲਾਤ ਦੱਸਦੇ ਸੀ ਅੱਜ ਵਾਲੇ ਦਿਨ ਲਈ ਮੈਂ ਕੱਪੜੇ ਰੱਖੇ ਹੋਏ ਸੀ ਵੀ ਅੱਜ ਹੀ ਪਵਾਉਂਗਾ ਉਹ ਨੀਲੇ ਰੰਗ ਦਾ ਚੋਲੇ ਐ ਪਵਾ ਕੇ ਤਿਆਰ ਕਰਕੇ ਮਾਤਾ ਜੀ ਨੇ ਤਿਆਰ ਕਰਕੇ ਭੇਜਿਆ ਦੂਰ ਤੱਕ ਮਾਤਾ ਜੀ ਵੇਖਦੇ ਰਹੇ ਕਿੱਡਾ ਵੱਡਾ ਜਿਗਰਾ ਵੀਰ ਕਿੱਡੀ ਹਿੰਮਤ ਹੈ ਤੇ ਇਹ ਹਿੰਮਤਾਂ ਇਹ ਦਲੇਰੀਆਂ ਬਾਹਰੋਂ ਪਾਈਆਂ ਜਾਂਦੀਆਂ ਕਿ ਅੰਦਰੋਂ ਹੀ ਪੈਦਾ ਕਰਨੀਆਂ ਪੈਂਦੀਆਂ ਬੋਲੋ ਅੰਦਰੋਂ ਜਿਹੜੇ ਡਰ ਹੈ ਇਹ ਵੀ ਤਾਂ ਆਪਣੇ ਅੰਦਰੋਂ ਹੀ ਕੱਢੇ ਹੈ ਇਹ ਜਿਹੜੀ ਘਬਰਾਹਟ ਹੈ ਇਹ ਵੀ ਅੰਦਰੋਂ ਹੀ ਕੱਢੀ ਹੈ ਤੇ ਜਿਹੜੀ ਹਿੰਮਤ ਹੈ ਇਹ ਅੰਦਰੋਂ ਹੀ ਕੱਢੇਗਾ ਦਲੇਰੀ ਅੰਦਰੋਂ ਕੱਢੇਗਾ ਗੁਜਰੀ ਦੀਆਂ ਵਾਰਸਾਂ ਅੱਜ ਵੀ ਮਾਂ ਗੁਜਰੀ ਬਣ ਸਕਦੀ ਹੈ ਇਹ ਇਹ ਅੰਦਰੋਂ ਹੀ ਕੱਢਣਾ ਸਾਰਾ ਕੁਛ ਆਹ ਸਾਡੇ ਕੋਲ ਹਿੰਮਤ ਕੱਢਣੀ ਪੈਣੀ ਹੈ ਹੌਸਲਾ ਕੱਢਣਾ ਪੈਣਾ ਬੇਪਰਵਾਹ ਹੋਣਾ ਪੈਣਾ ਬੇਪਰਵਾਹ ਰਹਿਣਾ ਪੈਣਾ ਤੇ ਤੁਹਾਨੂੰ ਪਤਾ ਹੈ ਸਾਹਿਬਜ਼ਾਦੇ ਫਿਰ ਆਖਰੀ ਦਿਨ ਜਦੋਂ ਜਾਂਦੇ ਹੈ ਬੱਚਿਓ ਅਜੇ ਵੀ ਸਮਾਂ ਮੰਨ ਜੋ ਮੰਨਣ ਵਾਲੀ ਤੇ ਗੱਲ ਹੀ ਨਹੀਂ ਉੱਥੇ ਕਹਿੰਦੇ ਤੈਨੂੰ ਪਤਾ ਹੀ ਹੈ ਅਸੀਂ ਕਿਤੇ ਮੰਨਣ ਵਾਲੇ ਆ ਕਲਗੀਧਰ ਦੇ ਪੋਤਾਂ ਚਲੋ ਗੱਲ ਨਿਬੇੜੀਏ ਕਹਿੰਦੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ ਏਦਾਂ ਨੀਹਾਂ ਦੇ ਵਿੱਚ ਚਿਣ ਲੱਗੇ ਚਿਣਦੇ ਗੋਡਿਆਂ ਤੱਕ ਕੰਧ ਆਈ ਇੱਟਾਂ ਦੀ ਤੋੜੀਆਂ ਚੱਪੜੀਆਂ ਹੀ ਲਾਤੀਆਂ ਹੁਣ 7 ਤੇ 9 ਸਾਲ ਦੀ ਉਮਰ ਬਾਬਾ ਜੋਰਾਵਰ ਸਿੰਘ 9 ਸਾਲ ਦੇ ਪੂਰੇ ਨਹੀਂ ਹੋਏ ਤੇ ਬਾਬਾ ਫਤਿਹ ਸਿੰਘ ਅਜੇ 7 ਦੇ ਪੂਰੇ ਨਹੀਂ ਹੋਏ ਸਿੱਖੀ ਇੱਕ ਸਿੱਖਿਆ ਸੋਚ ਹੈ ਆਹ ਤੇ ਸਾਡਾ ਬਾਣਾ ਹੈ ਬਾਹਰੋਂ ਅਸੀਂ ਯੂਨੀਫਾਰਮ ਪਾਈ ਹੈ ਗਾਤਰਾ ਪਾਇਆ ਕਿਰਪਾਨ ਪਾਈ ਹੈ ਕੜਾ ਪਾਇਆ ਇਹਨੇ ਨੂੰ ਸਿੱਖੀ ਨਹੀਂ ਕਹਿੰਦੇ ਸਿੱਖੀ ਇੱਕ ਵਿਚਾਰਧਾਰਾ ਹੈ ਇੱਕ ਸੋਚ ਹੈ ਜੇ ਇੰਨੀ ਸਿੱਖੀ ਹੈ ਫਿਰ ਤੇ ਉਹਨਾਂ ਨੇ ਕਹਿਣਾ ਸੀ ਬੱਚਿਆਂ ਨੂੰ ਫੜੋ ਕਛਹਿਰੇ ਲਾ ਦਿਓ ਕੜੇ ਲਾ ਦਿਓ ਕਿਰਪਾਨਾਂ ਲਾ ਦਿਓ ਆਹ ਦਸਤਾਰਾਂ ਲਾ ਦਿਓ ਕਹਿਣਾ ਸੀ ਲਓ ਸਿੱਖੀ ਖੋਲੀ ਸਿੱਖੀ ਖੋਲੀ ਇਹਨੂੰ ਸਿੱਖੀ ਨਹੀਂ ਨਾ ਕਹਿੰਦੇ ਸਿੱਖੀ ਤੇ ਇੱਕ ਸਿੱਖਿਆ ਇੱਕ ਸੋਚ ਹੈ ਵਜੀਦਾ ਅਖੀਰ ਤੱਕ ਕਹਿੰਦਾ ਰਿਹਾ ਖਤਮ ਮੈਂ ਭਾਵੇਂ ਕਰਦੇ ਪਰ ਮੈਂ ਇਹਨਾਂ ਤੋਂ ਸਿੱਖੀ ਨਹੀਂ ਖੋ ਸਕਿਆ ਸਿੱਖੀ ਕੀ ਹੈ ਸੋਚ ਮੇਰੀ ਸੋਚ ਨਹੀਂ ਤੂੰ ਖੋ ਸਕਦਾ ਮੇਰੀ ਸੋਚ ਹੈ ਤੂੰ ਖੋ ਨਹੀਂ ਸਕਦਾ ਸੋਚ ਬਣ ਗਈ ਨਾ ਇੱਥੇ ਕਿਸੇ ਬੀਬੀ ਨੂੰ ਕਹੋ ਕਿ ਲੈ ਬੀਬੀ ਕਹਿ ਆਪਣੇ ਮੂੰਹ ਤੋਂ ਆ ਮੇਰਾ ਪੁੱਤ ਨਹੀਂ ਗੋਦੀ ਚ ਚੱਕਿਆ ਹੋਇਆ ਕਹਿ ਕੇ ਵਿਖਾਵੇ ਕਹੂਗੀ ਨਹੀਂ ਸੋਚ ਹੈ ਮੇਰਾ ਪੁੱਤ ਹੈ ਜੋ ਮਰਜ਼ੀ ਕਰ ਲਓ ਮੰਨਦੀ ਨਹੀਂ ਮੇਰਾ ਬੱਚਾ ਵੱਢ ਦਿਓ ਭਾਵੇਂ ਟੁਕੜੇ ਟੁਕੜੇ ਕਰ ਦਿਓ ਭਾਵੇਂ ਸੁਣੋ ਖਤਮ ਕਰ ਦਿਓ ਭਾਵੇਂ ਉਹਦੀ ਇੱਕ ਸੋਚ ਹੈ ਨਹੀਂ ਖੋ ਸਕਦੇ ਤੁਸੀਂ ਤੇ ਮਾਤਾ ਗੁਜਰ ਕੌਰ ਦੇ ਭੇਜੇ ਹੋਏ ਆਏ ਸਾਹਿਬਜ਼ਾਦੇ ਜੋ ਮਰਜ਼ੀ ਕਰ ਲਓ ਭਾਈ ਅਸੀਂ ਡੋਲਣ ਵਾਲੇ ਨਹੀਂ ਤੇ ਛਾਤੀਆਂ ਤੱਕ ਕੰਧ ਆਈ ਫਟ ਗਈ ਕੰਧ ਥੱਲੇ ਡਿੱਗ ਪਈ ਬੇਹੋਸ਼ ਹੋ ਗਏ ਤਲੀਆਂ ਝੱਸੋ ਹੋਸ਼ ਵਿੱਚ ਆਉਣਗੇ ਤਲੀਆਂ ਝੱਸਦੇ ਰਹੇ ਮਾੜੀ ਜੀ ਹੋਸ਼ ਵਿੱਚ ਆਉਣ ਲੱਗੇ ਵਜੀਦਾ ਆਪ ਨੇੜੇ ਆ ਗਿਆ ਕਾਜੀ ਨੇੜੇ ਆ ਗਿਆ ਹਾਂ ਬਈ ਇਸਲਾਮ ਕਬੂਲ ਹੈ ਬੋਲ ਤੇ ਨਹੀਂ ਸਕੇ ਸੇਰੀ ਹਾਲਾਤ ਤਾਂ ਕਹਿੰਦੇ ਨਹੀਂ ਕਬੂਲ ਸਿਰ ਹਿਲਾ ਕੇ ਜਵਾਬ ਦੇ ਕਹਿੰਦੇ ਇਹ ਨਹੀਂ ਮੰਨਦੇ ਬਈ ਹੁਣ ਫਿਰ ਸਮਾਣੇ ਦੇ ਜਲਾਦ ਸੀ ਕਹਿੰਦੇ ਇਹਨਾਂ ਦੀ ਸ਼ਾਹ ਰੱਗ ਕੱਟ ਦਿਓ ਜੇ ਸ਼ਾਹ ਰੱਗ ਕੱਟਦੀ ਹੈ ਸਾਰੀ ਗਰਦਨ ਨਹੀਂ ਕੱਟਣੀ ਪੈਂਦੀ ਇੱਕ ਦੋ ਹੀ ਹੈ ਨਾ ਸਾਡੇ ਗਲੇ ਵਿੱਚ ਇੱਕ ਚੋਂ ਖਾਣਾ ਜਾ ਰਿਹਾ ਇੱਕ ਚੋਂ ਸਾਹ ਰਿਹਾ ਇਕੱਠੀਆਂ ਹੀ ਨੇ ਦੋਨੇ ਪਾਈਪ ਇਕੱਠੇ ਹੀ ਹੈ ਤੇ ਸਾਹ ਆਉਣ ਵਾਲਾ ਸ਼ਾਹ ਰੱਗ ਕੱਟਦੀ ਹੈ ਤੇ ਖਤਮ ਹੋ ਜਾਂਦਾ ਬੰਦਾ ਸ਼ਾਹ ਰੱਗਾਂ ਕੱਟੀਆਂ ਛਾਤੀਆਂ ਤੇ ਬਹਿ ਕੇ ਸਮਾਣੇ ਦੇ ਜਲਾਦਾਂ ਦੇ ਇੱਥੇ ਇਹ ਸਰੀਰ ਪਏ ਹੈ ਕਹਿੰਦੇ ਜੀ ਉਹ ਬੇਬੇ ਦਾ ਕੀ ਕਰਨਾ ਹੈ ਉਹਦਾ ਕੀ ਕਰੀਏ ਹੁਣ ਮਾਤਾ ਦਾ ਕੀ ਕਰਨਾ ਹੈ ਬੱਚੇ ਤੇ ਸ਼ਹੀਦ ਕਰਤੇ ਵਜੀਦਾ ਕਹਿੰਦਾ ਜਾ ਕੇ ਪੁੱਛ ਲਓ ਜੇ ਮੰਨਦੀ ਹੈ ਠੀਕ ਹੈ ਜੇ ਨਹੀਂ ਇਸਲਾਮ ਵਿੱਚ ਆਉਣਾ ਚਾਹੁੰਦੀ ਬੁਰਜ ਤੇ ਬੈਠੀ ਨੂੰ ਧੱਕਾ ਦੇ ਦਿਓ ਥੱਲੇ ਸਿੱਟ ਦਿਓ 80 ਸਾਲ ਦੀ ਉਮਰ ਉਹ ਗਏ ਪਹਿਰੇਦਾਰ ਛਪਾਈ ਗਏ ਬੇਬੇ ਤੇਰੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੂੰ ਦੱਸ ਤੇਰੀ ਸਲਾਹ ਕੀ ਹੈ ਤੈਨੂੰ ਇਸਲਾਮ ਕਬੂਲ ਹੈ ਜਦੋਂ ਐ ਪੁੱਛਿਆ ਤੇ ਮਾਤਾ ਜੀ ਗੱਜ ਕੇ ਬੋਲੇ ਕਹਿੰਦੇ ਸ਼ਰਮ ਤੇ ਨਹੀਂ ਆਉਂਦੀ ਇਹ ਪੁੱਛਦਿਆਂ ਨੂੰ ਉਹ ਮੇਰੇ ਪੋਤੇ ਸੀ ਨਿੱਕੇ ਨਿੱਕੇ ਜਿਹੜੇ ਨੀਹਾਂ 'ਚ ਚਿਣਤੇ ਤੁਸੀਂ ਜਿਹਨੇ ਭਾਜੜ ਪਾ ਰੱਖੀ ਹੈ ਤੁਹਾਨੂੰ ਮੇਰਾ ਪੋਤਾ ਹੈ ਗੁਰੂ ਗੋਬਿੰਦ ਸਿੰਘ ਜੀਣਾ ਹਰਾਮ ਕਰਿਆ ਫਿਰ ਤੁਹਾਡਾ ਉਹ ਮੇਰਾ ਪੁੱਤ ਹੈ ਤੇ ਮੇਰੇ ਪਤੀ ਦਾ ਨਾਂ ਗੁਰੂ ਤੇਗ ਬਹਾਦਰ ਸੀ ਮੈਂ ਭਰ ਜਵਾਨੀ ਦੇ ਵਿੱਚ ਸੀਸ ਵੇਖਿਆ ਬਿਨਾਂ ਧੜ ਤੋਂ ਆਇਆ ਤੇ ਸ਼ਰਮ ਤੇ ਨਹੀਂ ਆਉਂਦੀ ਮੈਨੂੰ ਪੁੱਛਦਿਆਂ ਨੂੰ ਵੀ ਮੈਨੂੰ ਨਲਾ ਲਓਗੇ ਗੁਰੂ ਹਰਗੋਬਿੰਦ ਸਾਹਿਬ ਵਿਆਹ ਕੇ ਲਿਆਈ ਸੀ ਮੈਨੂੰ ਨੂੰਹ ਹੈ ਮੈਂ ਉਹਨਾਂ ਦੀ ਸਹੁਰਾ ਸੀ ਮੇਰਾ ਗੁਰੂ ਹਰਗੋਬਿੰਦ ਸਾਹਿਬ ਧੀ ਬਣਾ ਕੇ ਲੈ ਕੇ ਆਏ ਆ ਮੈਨੂੰ ਉਹਨਾਂ ਦੀ ਨੂੰਹ ਹਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਪਤੀ ਸੀ ਤੇ ਜਿਹਨੂੰ ਦੁਨੀਆਂ ਕਲਗੀਆਂ ਵਾਲਾ ਕਹਿੰਦੀ ਹੈ ਮੈਂ ਕੁੱਖੋਂ ਜੰਮਿਆ ਤੇ ਆ ਨਿੱਕੇ ਨਿੱਕੇ ਜਿਹੜੇ ਨੀਹਾਂ 'ਚ ਚਿਣੇ ਗਏ ਹੈ ਇਹ ਮੇਰੇ ਪੋਤੇ ਹੈ ਮੈਂ ਪਾਲੇ ਹੈ ਮੇਰੀ ਗੋਦੀ 'ਚ ਖੇਡੇ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਜੇ ਨਿੱਕਿਆਂ ਨਿੱਕਿਆਂ ਨੇ ਤੁਹਾਡੀ ਬੋਲਤੀ ਬੰਦ ਕਰਤੀ ਤੇ ਮੈਨੂੰ ਡਲਾ ਲਓਗੇ ਜੇ ਐਡੇ ਐਡੇ ਨਿੱਕਿਆਂ ਨਿੱਕਿਆਂ 'ਚ ਇੰਨੀ ਹਿੰਮਤ ਹੈ ਤੇ ਮੈਨੂੰ ਤੁਸੀਂ ਇਸਲਾਮ ਵਿੱਚ ਲੈ ਆਓਗੇ ਉਹ ਜਦੋਂ ਮਾਤਾ ਨੇ ਇੱਦਾਂ ਕਿਹਾ ਨਾ ਕੰਬਣ ਲੱਗ ਕੇ ਖੜੇ ਕਹਿੰਦੇ ਤੇ ਹੈ ਨੀ ਸਾਡੇ ਬਸ ਦੀ ਗੱਲ ਕਹਿੰਦੇ ਮਾਤਾ ਕਾਹਨੂੰ ਐਵੇਂ ਤੂੰ ਜਾਂਦੀ ਵਾਰੀ ਕਹਿੰਦੇ ਜੋ ਕਰਨਾ ਹੈ ਉਹ ਚੁੱਪ ਕਰਕੇ ਕਰ ਲਓ ਭੁੱਲ ਜੋ ਕਿਤੇ ਮੈਨੂੰ ਡੁਲਾ ਲਓਗੇ ਉਹ ਵੀਰੋ ਇਹ ਹਿੰਮਤਾਂ ਅੰਦਰੋਂ ਹੀ ਆਈਆਂ ਇਹ ਇੰਦਰੋਂ ਅੰਦਰੋਂ ਆਉਂਦੀਆਂ ਇਹ ਜੁਰਤਾਂ ਅੰਦਰੋਂ ਆਉਂਦੀਆਂ ਇਹ ਦਲੇਰੀਆਂ ਬਾਹਰੋਂ ਨਹੀਂ ਪੈਂਦੀਆਂ ਘੋਲ ਕੇ ਇਹ ਅੰਦਰੋਂ ਹੀ ਆਉਂਦੀਆਂ ਜੇ ਕੁਛ ਕਿਸੇ ਚ ਘੋਲ ਕੇ ਪਾਇਆ ਜਾਂਦਾ ਹੁੰਦਾ ਫਿਰ ਪ੍ਰਿਥੀ ਚੰਦ ਚ ਪਾ ਦੇਣਾ ਸੀ ਗੁਰੂ ਰਾਮਦਾਸ ਜੀ ਨੇ ਜੇ ਬਾਹਰੋਂ ਘੋਲ ਕੇ ਪਾਇਆ ਜਾਂਦਾ ਹੁੰਦਾ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਪੁੱਤ ਰਾਮ ਰਾਏ ਚ ਪਾ ਦੇਣਾ ਸੀ ਫਿਰ ਗੁਰੂ ਨਾਨਕ ਦਾ ਸ਼੍ਰੀ ਚੰਦ ਇਹੋ ਜਿਹਾ ਨਾ ਹੁੰਦਾ ਘੋਲ ਕੇ ਨਹੀਂ ਪਾਈਦਾ ਇਹ ਤੇ ਪ੍ਰਗਟ ਕਰਨਾ ਪੈਂਦਾ ਜਹਿਦਾ ਰਾਮ ਤੇ ਜਤ ਉਹ ਹਟਕੇ ਨਾ ਹੀ ਹੋਏ ਉਹ ਦਰ ਇਹ ਅੰਦਰੋਂ ਆਇਆ ਸਾਰਾ ਕੁਛ ਇਹ ਅੰਦਰ ਹੈ ਦੁਆਰਾ ਜਿਹਦੇ ਤੋਂ ਸਾਰਾ ਕੁਝ ਮਿਲਦਾ ਇਹ ਖੈਰਾਤ ਮਿਲਦੀ ਹੈ ਇਹ ਦੁਆਰਾ ਅੰਦਰ ਹੈ ਜਿਹੜਾ ਪ੍ਰਸ਼ਾਦ ਮਿਲਦਾ ਇਹ ਗਿਆਨ ਅੰਦਰੋਂ ਫੁੱਟਣਾ ਅੰਦਰੋਂ ਫੁੱਟਣਾ ਚਸ਼ਮਾ ਇਹ ਮਾਤਾ ਗੁਜਰੀ ਦੇ ਅੰਦਰੋਂ ਫੁੱਟਿਆ ਕਹਿੰਦੇ ਇਹ ਨਹੀਂ ਮੰਨਦੀ ਫਿਰ ਬੁਰਜ ਦੇ ਉੱਤੋਂ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਟੈਂਕੀ ਜਿੰਨੀ ਉੱਚੀ ਥਾਂ ਤੋਂ 100 ਫੁੱਟ ਤੋਂ ਉੱਚੀ ਜਗ੍ਹਾ ਤੋਂ ਕਿਸੇ ਨੂੰ ਥੱਲੇ ਸਿੱਟੋਗੇ
ਤੇ ਡਿੱਗਦਿਆਂ ਹੀ ਖਤਮ ਹੋ ਗਿਆ ਸਰੀਰ ਤੇ ਰੌਲਾ ਕੀ ਪਾਤਾ ਕਹਿੰਦੇ ਮਾਤਾ ਗੁਜਰ ਕੌਰ ਬੱਚਿਆਂ ਦਾ ਦੁੱਖ ਨਹੀਂ ਝੱਲ ਸਕੀ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ ਬੁਰਜ ਤੋਂ ਛਾਲ ਮਾਰਤੀ ਰੌਲਾ ਪਾਇਆ ਬੁਰਜ ਤੋਂ ਛਾਲ ਮਾਰਤੀ ਧੱਕਾ ਆਪ ਦਿੱਤਾ ਧੱਕਾ ਆਪ ਦਿੱਤਾ ਕਹਿੰਦੇ ਮਾਤਾ ਗੁਜਰ ਕੌਰ ਨੇ ਛਾਲ ਮਾਰਤੀ ਇਹ ਹਿੰਮਤਾਂ ਹੈ ਜਿਹੜੀਆਂ ਅੰਦਰੋਂ ਆਉਂਦੀਆਂ ਇਹ ਦਲੇਰੀ ਹੈ ਮੇਰਾ ਨਾਂ ਗੁਜਰੀ ਸੰਗਤੇ ਨੀ ਮੇਰਾ ਨਾ ਮਾਤਾ ਤੇਰਾ ਨਾਂ ਕੀ ਹੈ ਇੱਕ ਵਾਰੀ ਆ ਵੀ ਸੁਣ ਲਿਓ ਕਵਿਤਾ ਟਕਾ ਰੱਖਿਓ ਭਾਈ ਦੋ ਘੰਟੇ ਤੋਂ ਉੱਪਰ ਹੋ ਗਿਆ ਸਮਾਂ ਚਾਰ ਵੱਜ ਗਏ ਤੇ ਮੈਂ ਪੰਜ ਮਿੰਟ ਵਿੱਚ ਸਮਾਪਤੀ ਕਰ ਦੂ ਕੱਲ ਨਾ ਕੋਈ ਵੀ ਕਰੇ ਟਕਾ ਰੱਖਿਓ ਸਮਾਪਤੀ ਆਪਾਂ ਕਰਦੇ ਹਾਂ ਆ ਇੱਕ ਕਵਿਤਾ ਸੁਣਨੀ ਹੈ ਜ਼ਰੂਰ ਬੜੀ ਵਧੀਆ ਬੇਬੇ ਤੇਰਾ ਨਾਂ ਕਿੱਦਾਂ ਕਹਿੰਦੀ ਹੋਣੀ ਮਾਤਾ ਗੁਜਰੀ ਸੁਣੋ ਇੱਕ ਵਾਰ ਫਟਾਫਟ
ਸੰਗਤੇ ਨੀ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਮੇਰਾ ਨਾਂ ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦ ਧਰਮ ਵੀ ਰੱਖਿਆ ਕਰਨ ਗਿਆ ਜਦ ਤੱਕਿਆ ਸੀ ਸੂਏ ਨਾ ਅੱਖੀਆਂ ਜਦ ਤੱਕਿਆ ਸੀ ਸੂਏ ਨਾ ਅੱਖੀਆਂ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰੇ ਵੱਡੇ ਪੋਤਿਆਂ ਚਮਕੌਰ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਚੋਂ ਐਸੀ ਛਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੋਰਾਂ ਨੇ ਗੰਗੂ ਮੋਲਿਆ ਸੀ ਮੈਂ ਜੋਰਾਂ ਵਰਦੇ ਫਤਿਹ ਲਕੋ ਲਿਆ ਸੀ ਨਾ ਜਾਲਮ ਕੀਤਾ ਤਰਸ ਰਤਾ ਪੁੱਛਦੇ ਗੋਬਿੰਦ ਦਾ ਅਤਾ ਪਤਾ ਸਾਨੂੰ ਕੋਤਵਾਲੀ ਵਿੱਚ ਕੈਦ ਕੀਤਾ ਸਾਨੂੰ ਕੋਤਵਾਲੀ
ਕਿੱਡਾ ਜਿਗਰਾ ਕਿੱਡੀ ਹਿੰਮਤ ਵਿਖਾ ਸਕਦੇ ਆ ਭਾਈ ਵਿਖਾ ਸਕਦੇ ਹੋ ਇਹ ਅੰਦਰੋਂ ਪ੍ਰਗਟ ਕਰਨਾ ਪੈਣਾ ਦੁਨੀਆ ਚ ਬੜੀਆਂ ਮਾਵਾਂ ਹੋਈਆਂ ਪਰ ਉਸ ਮਾਂ ਦਾ ਜ਼ਿਕਰ ਸਦਾ ਹੁੰਦਾ ਹੈ ਅੱਧਾ ਅੱਧਾ ਬੋਲੋ ਮਿਲਣੀ ਨੀ ਮਾਂ ਗੁਜਰੀ
ਉਹ ਮਾਵਾ ਜੱਗ ਵਿੱਚ ਹੋਣੇ ਬਥੇਰੀਆਂ ਮਿਲਣੀ ਨਹੀਂ ਮਾਜਰੀ ਮਾਵਾ ਜੱਗ ਵਿੱਚ ਹੋਈਆਂ ਨੇ ਬਥੇਰੀਆਂ ਮਿਲਣੀ ਨਹੀਂ ਮਾਜਰੀ ਮਾਵਾ ਜੱਗ ਵਿੱਚ ਹੋਈਆਂ ਨੇ ਮਿਲਣੀ ਨਹੀਂ ਮਾਵਾ ਜੱਗ ਵਿੱਚ
ਜਿਨ੍ਹਾਂ ਦੀ ਮਾਤਾ ਐਸਾ ਜਿਗਰਾ ਸੀ ਜਿਨ੍ਹਾਂ ਦਾ ਕਿੰਨਾ ਕੁਝ ਆਪਣੇ ਅੰਦਰੋਂ ਪ੍ਰਾਪਤ ਕੀਤਾ ਜੋ ਹੈ ਤੁਹਾਡੇ ਅੰਦਰ ਹੈ ਇਸ ਦਰ ਨਾਲ ਜੁੜ ਕੇ ਆਪਣੇ ਅੰਦਰ ਵਾਲੇ ਦਰ ਨਾਲ ਜੁੜੋ ਗੁਰਬਾਣੀ ਤੇ ਵਿਸ਼ਵਾਸ ਰੱਖਣ ਵਾਲੇ ਹੋ ਉਦੋਂ ਅੱਗੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਗੁਰਬਾਣੀ ਤੇ ਭਰੋਸਾ ਕਰਨ ਵਾਲੇ ਹੋ ਆਪਣੇ ਆਪ ਤੇ ਭਰੋਸਾ ਕਰੋ ਗੁਰਬਾਣੀ ਨੇ ਸਾਨੂੰ ਸਾਡੇ ਨਾਲ ਜੋੜਿਆ ਸਮਝਾਇਆ ਸੋ ਆਹ ਜਿਹੜਾ ਸ਼ਬਦ ਚੱਲਦਾ ਸੀ ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਾਰੀ ਸ਼ੁਰੂ ਤੋਂ ਪੰਕਤੀਆਂ ਪੜ੍ਹ ਲੈਂਦੇ ਹਾਂ ਲਾਸਟ ਪੰਕਤੀਆਂ ਹਾਂਜੀ
ਰਤਨਾ ਰਤਨ ਪਦਾਰਥ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਰਤਨ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ
ਖਜ਼ਾਨਾ ਹੀ ਭਰਿਆ ਰਹਿੰਦਾ ਉਹਨਾਂ ਦਾ, ਐਸਾ ਗੁਣਾਂ ਦਾ ਖਜ਼ਾਨਾ ਭਰ ਜਾਂਦਾ, ਗੁਣ ਹੀ ਗੁਣ ਹੁੰਦੇ ਉਹਨਾਂ ਦੇ ਪੱਲੇ, ਜਿਹੜੇ ਆਪਣੇ ਆਪ ਨੂੰ ਖੋਜਦੇ, ਆਪਣੇ ਆਪ ਨੂੰ ਲੱਭਦੇ ਹੈ, ਆਪਣੇ ਦਿਮਾਗ ਨੂੰ ਵਰਤਣ ਲੱਗ ਪੈਂਦੇ ਆ ਜਿਹੜੇ। ਹਾਂਜੀ
ਸਮੁੰਦ ਵਿਰਾਲ ਸਰੀਰ ਹਮ ਦੇਖਿਆ, ਇੱਕ ਵਸਤੇ ਅਨੂਪ ਦਿਖਾਈ,
ਆਪਣੇ ਆਪ ਨੂੰ ਖੋਜਿਆ ਤੇ ਵਸਤ ਅਨੂਪ ਮਿਲ ਗਈ, ਉਹ ਖਜ਼ਾਨਾ ਮਿਲ ਗਿਆ, ਉਹ ਅਕਲ ਆ ਗਈ, ਕਾਮਨ ਸੈਂਸ ਡਿਵੈਲਪ ਹੋ ਗਈ, ਦਿਮਾਗ ਚੱਲ ਪਿਆ, ਹੁਣ ਪਤਾ ਲੱਗਾ, ਐਸਾ ਗਿਆਨ ਆਇਆ। ਉਹ ਗਿਆਨ ਐ ਲੱਗਦਾ ਵੀ ਗੁਰੂ ਹੈ ਨਾ ਜਿਹੜਾ ਗਿਆਨ ਹੈ, ਇਹੀ ਪਰਮਾਤਮਾ ਹੈ, ਇਹਦੇ ਬਿਨਾਂ ਮੈਂ ਕਾਹਦੇ ਜੋਗਾ ਸੀ, ਹੁਣ ਮੈਨੂੰ ਫਰਕ ਨਹੀਂ ਲੱਗਦਾ, ਗੁਰੂ ਤੇ ਪਰਮੇਸ਼ਰ, ਗੁਰ ਪਰਮੇਸ਼ਰ ਇੱਕੋ ਜਾਨ ਇੱਕੋ ਜਿਹੀ ਲੱਗਦੇ ਆ। ਹਾਂਜੀ
ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ,
ਬਸ ਕੋਈ ਫਰਕ ਨਹੀਂ ਲੱਗਦਾ ਮੈਨੂੰ। ਉਹ ਗਿਆਨ ਦਾ ਖਜ਼ਾਨਾ ਪ੍ਰਗਟ ਕਰ ਲਿਆ, ਦਿਮਾਗ ਵਰਤ ਕੇ ਗਿਆਨ ਆਇਆ, ਖਜ਼ਾਨਾ ਪ੍ਰਗਟ ਕਰ ਲਿਆ, ਤੇ ਐਂ ਲੱਗਦਾ ਵੀ ਪਰਮਾਤਮਾ ਮਿਲ ਗਿਆ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਕੋਈ ਮੈਨੂੰ ਫਰਕ ਨਹੀਂ ਲੱਗਦਾ। ਤਾਂ ਕਰਕੇ ਸਮਝ ਡਿਵੈਲਪ ਕਰੀਏ, ਆਪਣੇ ਮਾਇੰਡ ਨੂੰ ਖੋਲੀਏ, ਦਿਮਾਗ ਨੂੰ ਖੋਲੀਏ, ਇਹਨੂੰ ਲਾ ਕੇ ਗਿਆਨ ਦੀ ਚਾਬੀ ਭਰਮਾਂ ਦੇ ਜਿੰਦਰੇ ਤੋੜ ਦਿਓ। ਜਿੰਨੇ ਅੰਦਰ ਭੁਲੇਖੇ ਬਣੇ ਐ, ਭਰਮ ਬਣੇ ਐ, ਸਾਰੇ ਭਰਮ ਭੁਲੇਖੇ ਆਪਣੇ ਮਨ ਦੇ ਦੂਰ ਕਰਕੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ। ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਧਿਆਨ ਨਾਲ ਸੁਣੋ। ਸਵੇਰੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ, ਕੱਲ ਭਾਈ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 11 ਵਜੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ, 12 ਵਜੇ ਵੀ ਆ ਜਾਇਓ ਤਾਂ ਵੀ ਕੋਈ ਨਹੀਂ, 12 ਵਜੇ ਅੰਮ੍ਰਿਤ ਛਕਣ ਵਾਲੇ ਪਹੁੰਚ ਜਾਇਓ। ਬਾਕੀ ਕੱਲ ਨੂੰ ਇੱਕ ਬਲੱਡ ਡੋਨੇਸ਼ਨ ਕੈਂਪ ਲੱਗਣਾ, ਜਿਨ੍ਹਾਂ ਨੇ ਬਲੱਡ ਡੋਨੇਟ ਕਰਨਾ ਹੋਵੇ, ਖੂਨਦਾਨ ਕੈਂਪ, ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ। ਇਹ ਜਿਹੜਾ ਕੱਲ ਨੂੰ ਖੂਨਦਾਨ ਕੈਂਪ ਲੱਗਣਾ, ਇਹ ਕਿੱਥੇ ਲੱਗਣਾ? ਮੰਡੀ 'ਚ ਹੀ ਲੱਗਣਾ ਕਿ ਗੁਰਦੁਆਰੇ ਲੱਗਣਾ? ਇੱਥੇ ਹੀ ਲੱਗਣਾ, ਬਾਹਰਲੇ ਪਾਸੇ ਇਸੇ ਮੰਡੀ ਦੇ ਵਿੱਚ। ਜਿਨ੍ਹਾਂ ਨੇ ਬਲੱਡ ਦਾਨ ਕਰਨਾ ਹੈ, ਖੂਨ ਦਾਨ ਕਰਨਾ ਹੈ, ਉਹ ਪਹੁੰਚ ਜਾਣ, ਕਿਉਂਕਿ ਸਾਨੂੰ ਤੇ ਕੋਈ ਫਰਕ ਨਹੀਂ ਪੈਂਦਾ, 2 ਦਿਨ 'ਚ ਬਲੱਡ ਪੂਰਾ ਹੋ ਜਾਂਦਾ। ਜਿਹੜਾ ਤੁਸੀਂ ਖੂਨ ਕਢਾ ਦਿੰਦੇ ਆ ਨਾ ਜੀ, ਇਹ 2 ਦਿਨ 'ਚ ਪੂਰਾ ਹੋ ਜਾਂਦਾ, ਪਰ ਕਿਸੇ ਦੀ ਜਾਨ ਬਚ ਜਾਂਦੀ ਹੈ ਇੰਨੇ ਨਾਲ। ਜੇ ਬਲੱਡ ਲੈਣਾ ਹੋਵੇ ਬਾਹਰੋਂ ਤੇ 1500 ਤੋਂ ਘੱਟ ਇੱਕ ਛੋਟੀ ਉਹ ਬੋਤਲ ਹੀ ਕਹਿੰਦੇ ਨੇ, ਕਹਿੰਦੇ ਆਪਾਂ ਬੋਤਲ ਹੀ ਦਿੰਦੇ ਹਾਂ, ਬੋਤਲ ਤੇ ਨਹੀਂ ਹੁੰਦੀ ਪਰ ਥੋੜਾ ਹੁੰਦਾ, ਉਹ ਓਨਾ ਕੁ ਜਿੰਨਾ ਕੁ ਆਪਾਂ ਘਟਾਉਂਦੇ ਆ, ਉਹ 1500 ਤੋਂ ਘੱਟ ਨਹੀਂ ਮਿਲਦਾ, ਤੇ 2 ਦਿਨ 'ਚ ਪੂਰਾ ਹੋ ਜਾਣਾ, ਤੇ ਕਿਸੇ ਦੀ ਜਾਨ ਬਚ ਜਾਂਦੀ ਹੈ। ਜਿਹੜੇ ਵੀਰ ਬਲੱਡ ਡੋਨੇਟ ਕਰ ਸਕਦੇ ਆ, ਉਹ ਸਵੇਰੇ 10 ਵਜੇ 11 ਵਜੇ 12 ਵਜੇ ਦੀਵਾਨ ਤੇ ਆਉਣ ਤੋਂ ਪਹਿਲਾਂ ਉਹ ਆਪਣਾ ਬਲੱਡ ਡੋਨੇਟ ਕਰੋ। ਸ਼ਾਮ ਦੇ 4 ਵਜੇ ਤੱਕ ਕੈਂਪ ਇਹਨਾਂ ਵੀਰਾਂ ਨੇ ਲਾਉਣਾ ਹੈ, ਉਹਦੇ ਵਿੱਚ ਭਾਈ ਆਪਣਾ ਯੋਗਦਾਨ ਪਾ ਸਕਦੇ ਆ। ਸਾਰਿਆਂ ਨੂੰ ਬੇਨਤੀ ਹੈ, ਬਾਕੀ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਬੜਾ ਕੁਝ ਹੈ ਸਾਡੇ ਅੰਦਰ, ਬਸ ਖੋਜਣ ਦੀ ਲੋੜ ਹੈ, ਵਰਤਣ ਦੀ ਲੋੜ ਹੈ। ਆਹ ਦਿਮਾਗ ਵਰਤ ਕੇ ਹੀ ਵੇਖੋ, ਜੇ ਕਿਸੇ ਨੇ ਅਮਰੀਕਾ ਅਮਰੀਕਾ ਬਣਾਇਆ ਨਾ, ਤੇ ਦਿਮਾਗ ਵਰਤ ਕੇ ਬਣਾਇਆ। ਜੇ ਕੈਨੇਡਾ ਜਪਾਨ ਵਰਗੇ ਦੇਸ਼ ਸੋਹਣੇ ਹੈ, ਤੇ ਅਗਲਿਆਂ ਨੇ ਦਿਮਾਗ ਵਰਤ ਕੇ ਬਣਾਇਆ। ਤੇ ਜੇ ਇੱਥੇ ਸਭ ਕੁਝ ਸੋਹਣਾ ਬਣੂ ਤੇ ਕਾਹਦੇ ਨਾਲ ਬਣੂ? ਦਿਮਾਗ ਵਰਤ ਕੇ ਬਣੂ। ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦਿਮਾਗ ਚਲਾਉਣ ਦੀ, ਦਿਮਾਗ ਵਰਤਣ ਦੀ ਗੱਲ ਕਰਦੇ ਆ। ਆਪਣੇ ਆਪ ਨੂੰ ਖੋਜੋ, ਉਹ ਦਰ ਤੇ ਜਾਇਆ ਕਰ ਜਿਹੜਾ ਦਰ ਸਦਾ ਲਈ ਖੁੱਲਾ ਹੈ, ਕਿਸੇ ਦੀ ਰੋਕ ਨਹੀਂ, ਕਿਸੇ ਦੀ ਰੋਕ ਟੋਕ ਨਹੀਂ ਭਾਈ, ਦਰਵਾਜ਼ਾ ਸਦਾ ਖੁੱਲਾ ਹੈ। ਇਹ ਹੈ ਤੁਹਾਡਾ ਆਪਣੇ ਆਪ ਨਾਲ ਜੁੜਨਾ, ਆਪਣੇ ਆਪ ਨੂੰ ਖੋਜਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਕੱਲ ਦਾ ਇੱਕ ਦੀਵਾਨ ਬਾਕੀ ਰਹਿ ਗਿਆ, ਵੱਧ ਚੜ ਕੇ ਪਹੁੰਚ ਕੇ ਆਪਾਂ ਸਾਰਿਆਂ ਨੇ ਲਾਹਾ ਲੈਣਾ ਹੈ। ਮੈਂ ਤੇ ਵੈਸੇ ਬੇਨਤੀ ਇਹੀ ਕਰੂੰ ਵੀ ਆਪਾਂ ਅੰਦਰ ਹੀ ਰੱਖ ਲਓ ਪੰਡਾਲ ਦੇ ਵਿੱਚ, ਕਿਉਂਕਿ ਇਹਦਾ ਇੱਕ ਸੁੱਖ ਹੈ ਕਿ ਛਾਂ ਰਹਿੰਦੀ ਹੈ ਕਾਫੀ, ਤੇ ਧੁੱਪ ਵਿੱਚ ਬਹਿਣਾ ਵੀ ਸਗੋਂ ਔਖਾ ਹੋ ਜਾਣਾ। ਤਾਂ ਕਰਕੇ ਪਹਿਰੇਦਾਰਾਂ ਨੂੰ ਬੇਨਤੀ, ਵੀਰਾਂ ਨੂੰ ਕਰੂੰ, ਪ੍ਰਬੰਧਕਾਂ ਨੂੰ ਵੀ ਪੰਡਾਲ ਇੱਥੇ ਹੀ ਸਜਣ ਲੈਂਦੇ ਹੋ, ਇੱਥੇ ਹੀ ਵਧੀਆ ਲੱਗਦਾ, ਇਹਨੂੰ ਵਧੀਆ ਤਿਆਰੀ ਕਰ ਲਓ। ਕੱਲ ਨੂੰ ਇੱਕ ਦੀਵਾਨ ਰਹਿ ਗਿਆ, ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਲੈਣਾ। ਸੰਗਤ ਕੱਲ ਨੂੰ ਇਦੂ ਵੀ ਸ਼ਾਇਦ ਜ਼ਿਆਦਾ ਹੋਊ, ਅੱਜ ਵੀ ਇਕੱਠ ਬਹੁਤ ਹੈ ਪਰ ਕੱਲ ਨੂੰ ਜ਼ਿਆਦਾ ਹੋਏਗੀ ਸੰਗਤ। ਤਾਂ ਕਰਕੇ ਬੇਨਤੀ ਹੈ, ਜਿੱਥੇ ਆਪ ਆਉਣਾ ਹੋਰਾਂ ਨੂੰ ਨਾਲ ਲੈ ਕੇ ਆਇਓ, ਸਾਈਡਾਂ ਉੱਤੇ ਸੰਗਤ ਬੈਠ ਸਕਦੀ ਹੈ, ਪਰਦੇ ਖੋਲ ਦੇਣਗੇ ਕੱਲ ਨੂੰ ਜਾਂ ਬਾਹਰਲੇ ਪਾਸੇ, ਬਾਕੀ ਪੰਡਾਲ ਜਿੱਡਾ ਲੱਗਾ ਏਡਾ ਕੀ ਰਹਿਣ ਦਿਓ, ਕੱਲ ਨੂੰ ਫੇਰ ਵੱਧ ਚੜ ਕੇ ਪਹੁੰਚ ਕੇ ਰਲ ਮਿਲ ਕੇ ਲਾਹਾ ਪ੍ਰਾਪਤ ਕਰਿਓ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਜਿੰਨਾ ਅੰਮ੍ਰਿਤ ਛਕਣਾ ਜ਼ਰੂਰ ਪਹੁੰਚ ਜਿਓ ਭਾਈ 11 ਵਜੇ। ਜੇ ਕੋਈ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾ ਲਓ, ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ। 4 ਵਜੇ ਨੂੰ ਕਰੀਤਾ ਹੈ, ਕੇਸ ਨਹੀਂ ਕੱਟਣੇ, ਬੜੇ ਬੰਦੇ ਨਹੀਂ ਕੱਟਦੇ। ਦੂਜੇ ਨੰਬਰ ਤੇ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਕਈ ਬੰਦੇ ਠੀਕ ਹੈ ਇਸ ਪਾਸੇ ਵੀ। ਤੀਜੇ ਨੰਬਰ ਤੇ ਸ਼ਰਾਬ ਨਹੀਂ ਪੀਣੀ, ਤਿੰਨ ਹੋ ਗਏ। ਚੌਥੇ ਨੰਬਰ ਤੇ ਕੇਸ ਨਹੀਂ ਕੱਟਣੇ, ਪਹਿਲੇ ਨੰਬਰ ਤੇ ਕੇਸ ਨਹੀਂ ਕੱਟਣੇ, ਦੂਜੇ ਨੰਬਰ ਤੇ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਤੀਜੇ ਨੰਬਰ ਤੇ ਸ਼ਰਾਬ ਨਹੀਂ ਪੀਣੀ, ਤੇ ਚੌਥੇ ਨੰਬਰ ਤੇ ਤੰਬਾਕੂ ਨਹੀਂ ਖਾਣਾ। ਆਹ 4 ਗੱਲਾਂ ਲੈ ਦੱਸ, ਇਹ ਕਿੰਨਾ ਔਖਾ ਕੰਮ ਹੈ? ਇਹ 4 ਵਾਅਦੇ ਹੈ, ਪ੍ਰੋਮਿਸ ਹੈ, ਜਿਹੜੇ ਆਪਣੇ ਆਪ ਨਾਲ ਕਰੀਏ। ਸੋ ਇਸ ਕਰਕੇ ਤਿਆਰੀ ਕਰੋ, ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲਓ, ਬਾਕੀ ਸੰਗਤ ਸਜੀ ਰਵੇ। ਗੁਰੂ ਗ੍ਰੰਥ ਸਾਹਿਬ ਜਾਣਗੇ ਫਿਰ ਜਾਣਾ ਹੈ, ਮਹਾਰਾਜ ਸਾਹਿਬ ਜਾਣਗੇ ਫਿਰ ਜਾਣਾ, ਰਾਹ ਖਾਲੀ ਕਰ ਦਿਓ, ਮੱਥਾ ਟੇਕ ਲੈਣ ਦਿਓ, ਜਿਨ੍ਹਾਂ ਨੇ ਨਹੀਂ ਟੇਕਿਆ ਨਮਸਕਾਰ ਕਰ ਲੈਣ, ਬਾਕੀ ਸਾਰੀ ਸੰਗਤ ਸਜੀ ਰਵੇ। ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਭਾਈਚਾਲਾ ਪਾਇਓ, ਕੜਾਹ ਪ੍ਰਸ਼ਾਦ ਵੀ ਲੰਗਰ ਵਿੱਚ ਵਰਤਾਇਆ ਜਾਏਗਾ, ਕਿਉਂਕਿ ਇੱਥੇ ਬਹੁਤ ਟਾਈਮ ਲੱਗ ਜਾਣਾ। ਐਡੇ ਵੱਡੇ ਇਕੱਠ ਵਿੱਚ ਦੇਗ ਵਰਤਾਉਣ ਲਈ 1/2 ਘੰਟਾ ਚਾਹੀਦਾ, ਤੇ ਲੰਗਰ ਦੇ ਵਿੱਚ ਹੀ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਜਾਏਗਾ। ਸੰਗਤ ਨੂੰ ਬੇਨਤੀ ਹੈ, ਟਿਕਾ ਬਣਾ ਕੇ ਰੱਖੋ। ਰਾਮਕਲੀ ਮਹੱਲਾ ਤੀਜਾ, ਆਨੰਦ ਦੇਖੋ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਭਾਏ, ਸਤਿਗੁਰੂ ਮੈਂ ਪਾਇਆ
ਪਾਇਆ ਸਹਿਬ ਸੇਤੀ ਮਨ ਵਜੀ ਰਾਵਾ ਦਹਾਈਆ, ਨਾਗ ਰਤਨ ਪਰਵਾਰ ਪਰੀਆ ਸ਼ਬਦ ਗਾ ਬਣਿਆ, ਸਬਦੋ ਕਾ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ, ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ ਤੂੰ ਸਬਦ ਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਲਗਲਾ ਸਮਰਥ ਸੁਆਮੀ ਸੋ ਕਿਉ ਮਨ ਹੋਵ ਸਾਰੇ, ਬਹਿ ਨਾਲ ਤੂੰ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਡੇ ਸਾਹਿਬ ਕਿਆ ਨਹੀਂ ਕਰਦੇ, ਤੇਰਾ ਸਭ ਕੁਛ ਹੈ ਜਿਸਦੇ ਵੀ ਤੋ ਪਾਵੇ, ਬੜਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿੰਦਾ ਮਨੋ ਵਸਿਆ ਵਾਜੇ ਸ਼ਬਦ ਕਨੇਰੇ, ਹੈ ਨਾਨਕ ਸੱਚੇ ਸਰ ਕਿਆ ਨਹੀਂ ਕਰਦੇ ਰਹਿ ਸੱਚ, ਨਾਮ ਮੇਰਾ ਆਧਾਰੋ ਸਾਜਣਾ ਮੇਰਾ ਧਾਰ, ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸ਼ਾਂਤ ਸੁਖ ਮਨੇ ਆਏ ਵਸੇ ਸਭ ਪੁਜਾਈ, ਗੁਰਬਾਨ ਕੀਤਾ ਗੁਰੂ ਵਿੱਚੋਂ ਜਿਸਦੀਆਂ ਇਹ ਵਡਿਆਈਆਂ, ਮੈਂ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚ, ਨਾਮ ਮਿਰਾਇਆ ਧਾਰੋ ਵਾਜੇ ਪੰਜ ਸ਼ਬਦ ਕਾਰਸ ਪਾਗੇ, ਸ਼ਬਦ ਵਾਜੇ ਕਲਾ ਜੀ ਕਰ ਸਹਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਤ ਕੁਮਾਰਿਆ, ਹੋਰ ਕਰਮ ਪਾਇਆ ਤੁਸ ਜਿਨ ਕੋ ਸੇ ਨਾਮ ਹਰਿ ਲਾਗੇ, ਕਹਿ ਨਾਨਕ ਮੈਂ ਸੁਖ ਹੋਆ ਕਰਿਆ ਹਮ ਵਾਜੇ, ਆਨੰਦ ਸੁਣੋ ਮਤ ਭਾਗੀ ਹੋ ਸਗਲ ਮਨੋਰ ਸੂਰੇ, ਆਨੰਦ ਪਾਇਆ ਉਤਰੇ ਸਗਲ ਵਸੂਰੇ, ਉਤਰੋ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ, ਸੰਤਾ ਤੂੰ ਪਏ ਸਰਸੇ ਪੂਰੇ ਗੁਰ ਤੇ ਜਾਣੀ, ਮੰਦੇ ਮਣੀ ਕਹਿਤੇ ਪਵਿੱਤਰ ਸੁਣ ਰਹੇ ਆ ਭਰਪੂਰੇ, ਸੰਤਾ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ, ਰਾਤ ਗਾਈ ਗਾਇਆ ਕਿਲੇ ਸਗਲ ਜਗਤ, ਆਇਆ ਭਰਿਆਇਆ ਕੋ ਆਪਣੀ ਕਿਵੇਂ ਦੂਰ, ਇੰਨੀ ਨਾ ਭਰਿਆਇਆ ਸਤਾਰ ਦੇ ਮੁਖੇ ਉਜਲੇ ਬੇਟੀ ਸੁਖੀ ਕਾਲ, ਇੰਨੀ ਨਾ ਭਰਿਆਇਆ ਕਏ ਸਤਾਰ ਨਾਨਕ ਦੇ ਮੁਖੇ ਉਜਲੇ ਬੇਟੀ ਸੁਖੀ ਨਾਲ, ਇੰਨੀ ਨਾ ਭਰਿਆਇਆ
ਕਿਰਪਾ ਮੈਂ ओए न जाने तुमरा अंत ऊचे तेगू सगल समगरी तुमरे सूत्र तारी तुम ते हो सो तुमरी गत मित तुम ही जानी नानक दास तुद आ गए अरदास हमारी जियो पिंड सब कहो नानक सब तेरी वड्याई कोई नाउ ना जाने मेरा वाहे गुरु।
अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुर ते अमरदास रामदास हुई सहाय अर्जुन हर गोबिंद नो सिमरो श्री हर राय श्री हर कृष्ण ध्याई जिस डिठे शब्द बजाए तेग बहादुर सिमरिया घर नौ निदावै ताए सब थाई होए सहाय दसवें पातशाह श्री गुरु गोबिंद सिंह साहिब जी सब थाई होए सहाय दसां पातशाहियां दी जोत धन धन श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहा साहिबजादियां चालियां मुक्तियां हठियां जपियां तपियां जिन्हां नाम जपिया वंड छकिया देग चलाई तेग वाही देख के डिठ कीता तिन्हां प्यारियां सचियारियां दी कमाई दा ध्यान करके खालसा जी बोलो जी जिन्हां सिंघां सिंघणियां ने धर्मे सिस दिते बंद बंद कटाए खोपरियां लोहाइयां चरखियां ते चढ़े आरिया नाल चराए गए गुरुद्वारियां दी सेवा लई कुर्बानियां कीतियां धर्म निहारिया सिखी केसां स्वासां नाल निभाई तिन्हां दी कमाई दा ध्यान करके खालसा जी बोलो जी पंजां तख्तां सरबत गुरुद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहिगुरु 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 चितावे चितावन का सदका सर्ब सुख होवे जां जां खालसा जी साहिब तां तां रच्छिया रियायत देग तेग फतेह बिरद की पैज पंथ की जीत श्री साहिब जी सहाय खालसा जी के बोल बाले बोलो जी सिखा नू सिखी दान केस दान रहत दान विवेक दान विसा दान भरोसा दान दाना सिर दान नाम दान श्री अमृतसर जी दे इशनान चौंकियां झंडे बुंगे जुगो जुग टल धर्म का जयकार बोलो जी सिखां दा मन नीवा मत उच्ची मत दा रख आप वाहिगुरु हे काल पुरख अपने सहिद उतार जी श्री ननकाणा साहिब ते होर गुरुद्वारियां गुरुधामां दे जिन्हां तों पंथ नूं विछोड़िया गया खुले दर्शन दीदार ते सेवा संभाल दा दान खालसा जी नूं बख्शो हे नमाणियां दे मान नेताणियां दे तान न्योटियां दी ओट सतगुरु आप जी दी हजूरी अंदर दास बेनती जोदड़ी है आप जी दी पार बख्शिश होई पिंड महल कलां ते लाकन वासी संगतां नूं तिन रोजा गुरमत समागम प्राप्त होया अज दूजे दिन खुले पंडालां विच दीवान सजाए गए आप जी दी हजूरी अंदर गुरमत विचारा करदिया बाणी पढ़दिया तमाम प्रकार दियां भुल्लां हो गईयां होणगीयां जाण बच्चे समझ के माफ करना अगे तों समत बख्शनी शुद्ध स्पष्ट बाणी पढ़न दा सेवा करन दा बल बख्शना जिहड़ियां संगतां ने समागमां विच हाजरियां भरियां संगतां दियां हाजरियां दर प्रवान करनियां तिल फुल भेटावां दर प्रवान करनियां आप जी दी हजूरी अंदर कड़ा प्रसाद सज के हाजिर है दर प्रवान करो दर प्रवानिया प्रसाद संगत विच वरतन दी आग्या बख्शवाईयां संगतां नूं पावन हुक्म बख्शो पावन हुक्म ते चलन दा बल बख्शो सही प्यारे मेल जिन्हां मिलिया तेरा नाम चितावे नानक नाम चढ़दी कला। दोहरा आग्या भई अकाल की तबे चलायो सब सिखन को हुक्म है गुरु मान्यो गुरु ग्रंथ जी मान्यो प्रगट गुरा की जो प्रभ को मिल बोच है खोज शब्द में राज करेगा खालसा या की रे ख्वार होए सब मिलेंगे बचे शरण जो वाहिगुरु नाम जहाज है चढ़े सुतरे जो श्रद्धा कर सेव दे गुर बोले सो निहार वाहिगुरु जी का खालसा वाहिगुरु जी की फतेह
वाहिगुरु जी सो कहो टल गुरु सेविए एहन सुसहज सोभाए दर्शन परसे गुरु के जन्म मरण दुख जाए ਨਸਰੀ ਮਹੱਲਾ ਪੰਜਵਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਆਂ ਤੂੰ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੈ ਜਾਗਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮਿਰਹੀਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇ ਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸਹਿ ਮਿਰਹੀਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਨੇ ਹੋ ਕਿਰਪਾ ਨਿਤ ਨਾਨਕ ਕੈ ਸੁਖ ਏਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ